ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਾਜੀਗਰ ਜੈਸੇ ਬਾਜੀ ਪਾਈ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿ ਸਿੰਘ ਜੀ ਯੋਗ ਆਪ ਸਰਬੱਤ ਸੰਗਤਾਂ, ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਉਸ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਹੋ। ਸਤਿਗੁਰਾਂ ਨੇ ਮਹਾਨ ਬਖਸ਼ ਕੀਤੀ ਹੈ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਪ੍ਰਕਾਸ਼ ਸੇਵਾ ਤੋਂ ਬਾਅਦ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਉਪਰੰਤ ਫਿਰ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜਥੇ ਵਾਲੇ ਸਿੰਘਾਂ ਨੇ ਵੀ ਉੱਦਮ ਕੀਤਾ ਤੇ ਜਥੇਦਾਰ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਗੁਰਮੁਖ ਹੱਥ ਸਖਤ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਪਾਣੀ ਪੱਖਾ ਪੀਣਾ ਪੈਰ ਧੋਏ ਚਰਨਾਮਤ ਪਾਵੈ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ। ਜਿਹੜੇ ਹੱਥਾਂ ਦੇ ਨਾਲ ਕੀਰਤਨ ਦੇ ਵਿੱਚ ਮਿਰਦੰਗ ਵਜਾਇਆ ਜਾਏ, ਸਾਜ਼ ਵਜਾਏ ਜਾਣ, ਕਹਿੰਦੇ ਉਹ ਹੱਥ ਵੀ ਸਫਲੇ ਹਨ। ਹਰ ਗੁਣ ਗਾਵਤ ਰਸਨਾ ਮੋਲੀ ਕੀਰਤਨ ਦੁਆਰਾ ਔਰ ਫਿਰ ਨਾਲ ਗੁਰਪੁਰਬ ਸੰਬੰਧੀ ਵਿਚਾਰਾਂ ਵੀ ਆਪ ਜੀ ਨੂੰ ਸਰਵਣ ਕਰਾਈਆਂ। ਗੁਰਪੁਰਬ ਜੋ 400 ਸਾਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਪਰਸੋਂ ਸੀ, ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਵਤਾਰ ਪੁਰਬ ਹੈ। ਇਸ ਮਹਾਨ ਗੁਰਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਬੀਬੀ ਭਾਨੀ ਦੀ ਕੁੱਖ ਤੋਂ 3 ਸਾਹਿਬਜ਼ਾਦੇ ਹੋਏ ਗੁਰੂ ਰਾਮਦਾਸ ਮਹਾਰਾਜ ਜੀ, ਜੋ ਉਹਨਾਂ ਦਾ ਵੇਰਵਾ ਇਤਿਹਾਸ ਵਿੱਚ ਹੈ। ਸਭ ਤੋਂ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਦਾ ਜਨਮ ਬੀਬੀ ਭਾਨੀ ਦੀ ਕੁੱਖ ਤੋਂ 1615 ਦੇ ਵਿੱਚ ਹੋਇਆ, ਬਿਕਰਮੀ ਸੰਮਤ ਹੈ ਇਹ, ਤੇ 1618 ਬਿਕਰਮੀ ਸੰਮਤ ਬਾਬਾ ਮਹਾਂਦੇਵ ਜੀ ਪੈਦਾ ਹੋਏ ਤੇ 1620 ਬਿਕਰਮੀ ਸੰਮਤ ਵੈਸਾਖ ਵਧੀ ਸਪਤਮੀ ਦਿਨ ਮੰਗਲਵਾਰ ਢਲੀ ਰਾਤ ਅਨੁਰਾਧਾ ਨਛੱਤਰ ਦੇ ਵਿੱਚ ਗੋਬਿੰਦਵਾਲ ਸਾਹਿਬ ਗੁਰੂ ਸਾਹਿਬ ਦੇ ਨਾਨਕੇ ਘਰ ਵਿੱਚ ਆਪ ਜੀ ਦਾ ਅਵਤਾਰ ਹੋਇਆ ਤੇ ਆਪ ਜੀ ਦੇ ਬਾਬਤ ਪੱਟਾਂ ਦੇ ਸਵਈਆਂ ਦੇ ਅੰਦਰ ਜੋ ਪਾਵਨ ਬਚਨ ਆਉਂਦੇ ਹੈ, ਸਿਮਰੰ ਸੋਈ ਪੁਰਖ ਅਚਲ ਅਵਨਾਸੀ ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਬਲ ਰਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ, ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਇਹ ਸਤਿਗੁਰੂ ਜੀ, ਤੁਸੀਂ ਜਨਮ ਤੋਂ ਹੀ ਆਪਣੇ ਪਿਤਾ ਮਹਾਰਾਜ ਤੋਂ, ਆਪਣੇ ਨਾਨੇ ਮਹਾਰਾਜ ਤੋਂ ਗੁਰੂ ਦੀ ਸਿੱਖਿਆ ਜਿਹੜੀ ਗੁਰਮਤ ਉਹ ਤੁਸੀਂ ਸਿੱਖ ਲਈ। ਜਨਮ ਤੋਂ ਹੀ ਤੁਸੀਂ ਬ੍ਰਹਮ ਬੇਤੇ ਸੋ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਕੱਲ ਨਾਮੇ ਭਗਤ ਇਹ ਗੱਲ ਕਹਿੰਦਾ ਹੈ, ਪੱਟਾਂ ਦੇ ਵਿੱਚੋਂ ਇਹਦਾ ਨਾਮ ਹੈ। ਭਗਤ ਯੋਗ ਕੋ ਜੈਤਵਾਰ ਹਰ ਜਨ ਕੋ ਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਰਸਾਇਓ, ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ। ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ, ਜੋ ਅੱਜ ਦੇ ਦਿਨ ਗੋਬਿੰਦਵਾਲ ਸਾਹਿਬ ਦੇ ਵਿੱਚ ਆਪ ਜੀ ਦਾ ਅਵਤਾਰ ਹੋਇਆ ਸੀ, ਉਸੇ ਸਤਿਗੁਰੂ ਦੀ ਬਾਣੀ ਜਿਨ੍ਹਾਂ ਨੇ ਵੱਡੇ ਹੋ ਕੇ ਵੱਡੇ ਵੱਡੇ ਕਾਰਜ ਕੀਤੇ ਹੈ, ਪਿਤਾ ਮਹਾਰਾਜ ਦੀ ਆਗਿਆ ਬਚਪਨ ਚ ਮੰਨੀ, 3 ਸਾਲ ਗੁਰੂ ਦੇ ਵਿਛੋੜੇ ਚ ਗੁਜ਼ਾਰੇ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਲਪ ਕਰਿਆ ਚਾਤਰ ਕੀ ਨਿਆਈ ਸ਼ਬਦ ਉਚਾਰਨ ਕੀਤੇ, ਦਹਿ ਦੇ ਛਤਰ ਮੇਘ ਕਟਾਕਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੈਂਦ ਨੀਂਦ ਨਾ ਨਹਿਣਾ ਪਿਰ ਪ੍ਰਦੇਸ਼ ਸੁਧਾਇਓ, फिर महाराज साहब जी ने संपूर्ण आग्या विच रहन करके गुरता गति बख्शी। बड़े प्राता पावे जिन्ना मर्जी ईरखा करते रहे, एक दिन ईरखा नहीं की, सतगुर पुरख निर्वैर है साबित कर दिता। फिर महाराज साहब सचे पातशाह ने बौलियां लगाइया, सरोवर बनाए, सब तो बड़ा कार्ज श्री गुरु ग्रंथ साहब जी संपादना का है। धन कहो गुरु अर्जन को, जिन नाम का खोल दिखायो खजाना, रागन ही रागन मैं शब्द बनाए कर ग्रंथ की है समेर समान। आ खजाना जी की रोज विचार होंगी है, गुरु अर्जन देव जी महाराज की देन है जिन्हों का अज गुरपुरब है। सो सतगुरु महाराज साहब जी गुरता गद्दी ते जदों सवायमान होए हुए सन, उस वेले जदों संतोख सर की सेवा हो रही सी, खुदवाई हो रही सी, उस वेले एक अजिहा भाणा वरत्या, फुटद्यां फुटद्यां हेठां जगह सख्त आ गई, गिनतियां ते कईयां जड़ियां नूं पत्थर ते टकराउण लगियां। तां महाराज नूं बेनती कीती गरीब नवाज, हेठां कोई पथरीली जगह आ गई है। महाराज हस पे, कहण लगे नहीं, पथरीली जगह नहीं है, तुसीं थोड़ा उहदे आले दुआले तो खोदो। खोदिया, कहण लगे जी पत्थर दी शिला है। महाराज कहिंदे आले दुआले ते मिट्टी खोद दे गए। कहण लगे महाराज भी एक पत्थर दी बनी हुई गुफा है। महाराज कहिंदे इहनूं पत्थर दी खिड़की भी लगी हुई है। अंतरजामी सतगुरु जानदे सन, कहण लगे हां महाराज। गरीब नवाज सतगुरु कहण लगे बाबा बुढ़ा साहब जी, तुसीं इह कार्ज करो, इहदे विच इक योगी बैठा बड़ी लंबी उम्र दा, इस करके वह बहुत पुराने समय का बैठा है, बाहर का वातावरण होर है ते अंदर का होर है, इस करके किते ऋषि का नुकसान ना हो जाए। बहुत सारी रूम मंगाई गई भी जिस वेले खिड़की खोलोगे उस वेले योगी नू रूम विच लपेट लेना। ऐसा ही किया गया, रूम विच लपेट लिया, कढ़ के बाहर ले आंदा। सिख बड़े हैरान हो, कहिंदे महाराज योगी है, समाधि चौंकड़ा लग्या होया। कहिंदे मखनी लैके आओ, कस्तूरी मिल जांदी सी, हुण तां कस्तूरी दा नां ही रह गया। महाराज साहब जी ने बाबा बुढ़ा साहब नू सिखां नू जिहड़े खास खास सूझवान गुरु सिख सन, बाबा बुढ़ा साहब भाई गुरदास वर्गे, ओहदे तलियां दे विच हत्थां दी हथेलियां विच पैरां दी तलियां विच मालिश कीती गई, सिर दे उत्ते मालिश कीती, गुरु ने आप अपने हत्थां दे नाल पोला पोला सहलाया, जदों योगी दे प्राण उतरे। ये जिहड़े दसों द्वार प्राण चढ़दे है, इहनू जे तुसीं निक्के बच्चियां तों वी गल समझण दे विच आउण वाली इह है कि जिवें गड्डी विच तेल पाया होया, जदों गड्डी स्टार्ट है उस वेले तेल थोड़ा थोड़ा मुकदा है, जे गड्डी दी सुच बंद कर दईए जिन्ना टैंकी च तेल आ उन्ना ही पिया रहिंदा। इसे तरह साढ़े श्वासां दा तेल है, जदों श्वास आउणगे ते उदों सांस जी जिंदगी मुकदी है, नहीं जिथे आ उत्थे ब्रेक हो जांदी है। चाहे उम्र 10 साल दी रहिंदी है, चाहे 5 साल दी रहिंदी है, चाहे 1 साल दी, जे दसों द्वार च प्राण चढ़ गए तां उत्थे उम्र ने ब्रेक हो जाणा, उम्र चलूगी उत्थों जदों प्राण चलणगे। इस करके ओह प्राणा युआम दे विच दसों द्वार प्राण चढ़ाए हुए सी, महाराज ने अपनी किरपा दृष्टि करके उहदे प्राण उतार दिते। पहलां बहुत जिहड़ा साह सी बरीक जिहा साह उहनूं आउणा शुरू होया, दिल दी धड़कण चल पई, मशीनरी जिन्हें स्टार्ट हो जाती है वह दिल की धड़कन बधी ते खून का सर्कल होना शुरू होया। तो महाराज साहब क्योंकि दसों द्वार च प्राण रहणगे शरीर गर्म रहिंदा, नहीं तो खून ही जम जावे, ते जिस वेले वह प्राण कला चलन लगी तो फिर बोलना चाहुंदा सी पर बोलिया नहीं गया। बाबा बुढ़ा साहब ने कहा महाराज सांस चल पे न। महाराज कहिंदे कोई नहीं, थोड़े समय लगूगा। थोड़े समय तो बाद फिर उन्हें जदों देह दे इंद्रे कम करन लग पए तां फिर वह हौली दे के बोलिया पर समझ नहीं आया। महाराज कुछ कहना चाहुंदा है, बाबा बुढ़ा साहब तुसीं समझ लोगे, इहदे मूंह दे कोल कन्न कर, ਕਿਹਾ ਜੋਗੀ ਜੀ ਕੀ ਕਹਿਣਾ ਚਾਹੁੰਦੇ? ਫਿਰ ਹੋਰ ਬਲ ਆਇਆ ਵਿੱਚ ਕਹਿਣ ਲੱਗਾ ਵੀ ਇਹ ਯੁੱਗ ਕਿਹੜਾ ਹੈ? ਯੁੱਗ ਕਹਿੰਦੇ ਹਾਂ ਕਿਹੜਾ ਯੁੱਗ ਹੈ? ਕਹਿੰਦੇ ਜੀ ਕਲਯੁੱਗ। ਕਹਿੰਦਾ ਓਹੋ, ਕਹਿੰਦਾ ਇੰਨਾ ਸਮਾਂ ਲੰਘ ਗਿਆ? ਇਤਿਹਾਸ ਦੇ ਵਿੱਚ ਇਹ ਲਿਖਿਆ ਹੋਇਆ। ਅੱਜ ਦੇ ਤਰਕਸ਼ੀਲ ਲੋਕਾਂ ਨੂੰ ਇਹ ਗੱਲ ਬਿਲਕੁਲ ਝੂਠ ਲੱਗੇ ਤੇ ਅਣਹੋਣੀ ਲੱਗੇਗੀ, ਪਰ ਐਸਾ ਇਹ ਲਿਖਤ ਦੇ ਵਿੱਚ ਹੈ, ਸੰਪਰਦਾ ਵਿੱਚ ਵੀ ਮੰਨਿਆ ਜਾਂਦਾ ਤੇ ਲਿਖਤ 'ਚ ਵੀ ਐਸਾ ਹੈ। ਕਹਿੰਦਾ ਓਹੋ, ਕਹਿੰਦਾ ਇੰਨਾ ਸਮਾਂ ਲੰਘ ਗਿਆ? ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕਦੇ ਕੁ ਬੈਠੇ ਹੋ? ਕਹਿੰਦਾ ਮੈਂ ਤ੍ਰੇਤੇ ਯੁੱਗ ਦਾ ਬੈਠਾ। ਤ੍ਰੇਤੇ ਤੋਂ ਬਾਅਦ ਦੁਆਪਰ ਲੰਘ ਗਿਆ ਸਾਰਾ। ਕਹਿਣ ਲੱਗਾ ਅੱਛਾ ਬਈ, ਜੇ ਇਹ ਕਲਯੁੱਗ ਹੈ ਤਾਂ ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਉਣਾ ਸੀ। ਕਹਿੰਦੇ ਹਾਂ ਜੋਗੀ, ਗੁਰੂ ਨਾਨਕ ਸਾਹਿਬ ਜੀ ਆਏ ਤੇ ਕਹਿੰਦੇ ਫਿਰ ਉਹਨਾਂ ਦੇ ਥਾਂ ਤੇ, ਪੰਜਵੇਂ ਥਾਂ ਤੇ ਗੁਰੂ ਅਰਜਨ ਦੇਵ ਜੀ ਨੇ ਹੋਣਾ ਸੀ। ਬਾਬਾ ਬੁੱਢਾ ਸਾਹਿਬ ਹੱਸ ਕੇ ਕਹਿੰਦੇ ਹਾਂ ਜੋਗੀ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਬੈਠੇ ਹੋਏ ਹੈ, ਤੇਰੇ ਸਿਰਹਾਣੇ ਵਾਲੇ ਪਾਸੇ ਬੈਠੇ ਹੈ। ਕਹਿੰਦਾ ਜਲਦੀ ਦੇ ਕੇ ਮੈਨੂੰ ਇਹਨਾਂ ਦੇ ਚਰਨਾਂ ਤੇ ਪਾ ਦਿਓ, ਮੇਰੇ ਤੋਂ ਅਜੇ ਉੱਠ ਨਹੀਂ ਹੁੰਦਾ, ਤਾਂ ਨਹੀਂ ਹੁੰਦਾ। ਸਿਰ ਚਰਨਾਂ ਤੇ ਰੱਖਿਆ, ਜਦੋਂ ਚਰਨਾਂ ਦੇ ਨਾਲ ਛੋਇਆ, ਬਹੁਤ ਉਹਦੇ ਸਰੀਰ ਦੇ ਵਿੱਚ ਜਿਹੜੀ ਤਾਕਤ ਗੁਰੂ ਦੀ ਕਿਰਪਾ ਦੁਆਰਾ ਆ ਗਈ, ਤੇ ਫਿਰ ਜੋਗੀ ਨੇ ਆਪਣੇ ਆਪ ਨੂੰ ਸੰਭਾਲਿਆ। ਕਹਿਣ ਲੱਗਿਆ ਮਹਾਰਾਜ, ਮੈਂ ਤ੍ਰੇਤੇ ਯੁੱਗ ਦਾ ਆਪ ਜੀ ਦੇ ਇੰਤਜ਼ਾਰ ਵਿੱਚ ਸੀ। ਮੇਰੇ ਗੁਰੂ ਨੇ ਮੈਨੂੰ ਪ੍ਰਾਣਾ ਜਾਮ ਸਿਖਲਾ ਦਿੱਤਾ ਸੀ। ਮੈਂ ਕੁਝ ਪ੍ਰਸ਼ਨ ਕੀਤੇ ਸੀ ਆਪਣੇ ਗੁਰੂ ਦੇ ਕੋਲ, ਉਹਨਾਂ ਨੇ ਉੱਤਰ ਨਹੀਂ ਦਿੱਤਾ। ਉਹਨਾਂ ਨੇ ਕਿਹਾ ਤੇਰੇ ਉੱਤਰ ਦੇਣ ਵਾਲਾ ਕਲਯੁੱਗ ਦੇ ਵਿੱਚ ਪੈਦਾ ਹੋਊਗਾ, ਤੈਨੂੰ ਬ੍ਰਹਮ ਗਿਆਨ ਦੇਣ ਵਾਲਾ, ਤੇਰੀ ਮੁਕਤੀ ਕਰਨ ਵਾਲਾ ਉਹ ਕਲਯੁੱਗ ਦੇ ਵਿੱਚ ਪੈਦਾ ਹੋਣਾ, ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦਾ। ਉਹਨੇ ਕਿਹਾ ਮਹਾਰਾਜ, ਫਿਰ ਉਨੀ ਦੇਰ ਤੱਕ ਮੈਂ ਜੰਮੀ ਜਾਊਂ ਮਰੀ ਜਾਊਂ, ਖਬਰ ਹੈ ਜਿਸ ਵੇਲੇ ਗੁਰੂ ਸਾਹਿਬ ਆਉਣ ਤੇ ਮੈਂ ਉਸ ਵੇਲੇ ਮੇਰਾ ਕਿਸ ਤਰ੍ਹਾਂ ਦਾ ਸੁਭਾਅ ਹੋਊਗਾ ਜਾਂ ਕੀ ਹੈ, ਵੀ ਜੇ ਹੋਰ ਨਹੀਂ ਕੁਛ ਕਰ ਸਕਦੇ ਇੱਕ ਕਿਰਪਾ ਕਰ ਦਿਓ ਵੀ ਮੈਨੂੰ ਮਾਤਾ ਦੇ ਉਦਰ 'ਚ ਜਨਮ ਨਾ ਧਾਰਨਾ ਪਵੇ। ਇਹ ਰਿਸ਼ੀ ਮੁਨੀ ਸ਼ਕਤੀਆਂ ਵਾਲੇ ਹੁੰਦੇ ਸੀ ਭਾਈ, ਇਸ ਕਰਕੇ ਉਹ ਕਹਿੰਦੇ ਹਾਂ ਇਹ ਮੈਂ ਕਰ ਦਿੰਦਾ, ਤੇਰਾ ਇਹੀ ਸਰੀਰ ਰਹੂਗਾ, ਪਰ ਇਉਂ ਕਰ ਵੀ ਦਸਮ ਦੁਆਰ ਆਪਣੇ ਸਵਾਸ ਚੜਾ ਲੈ, ਬੈਠਾ ਰਹਿ ਸਮਾਧੀ ਲਾ ਕੇ। ਕਹਿੰਦੇ ਵੀ ਤੈਨੂੰ ਆਪ ਹੀ ਲੱਭਣਗੇ, ਤੂੰ ਨਹੀਂ ਉਹਨਾਂ ਨੂੰ ਲੱਭ ਸਕਦਾ। ਉਹ ਕਹਿੰਦਾ ਮਹਾਰਾਜ, ਆਹ ਜਗ੍ਹਾ ਦੇ ਵਿੱਚ ਬੈਠੇ ਬੈਠੇ ਨੂੰ ਮੈਂ ਆਹ ਪੱਥਰ ਦੀ ਜਿਹੜੀ ਗੁਫਾ ਬਣਾਈ ਸੀ ਇਹਦੇ ਮੂਹਰੇ ਖਿੜਕੀ ਲਾ ਲਈ। ਕਹਿੰਦਾ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਵੀ ਉਦੋਂ ਦੀ ਇੰਨੀ ਧਰਤੀ ਵੱਧ ਕੇ ਮੇਰੇ ਇਹਦੇ ਗੁਫਾ ਦੇ ਉੱਤੇ ਦੀ ਫਿਰ ਗਈ ਮਿੱਟੀ, ਇਹ ਤਾਂ ਧਰਤੀ ਦੀ ਜ਼ਮੀਨ ਦੇ ਉੱਤੇ ਬਣਾਈ ਹੋਈ ਸੀ। ਕਹਿਣ ਲੱਗੇ ਯੋਗੀ ਦੱਸ ਫਿਰ। ਕਹਿਣ ਲੱਗਿਆ ਮਹਾਰਾਜ, ਵੀ ਮੇਰੇ ਗੁਰੂ ਦੇ ਕਥਨ ਅਨੁਸਾਰ ਤੁਸੀਂ ਮੇਰੇ ਕਲਿਆਣ ਦਾਤਾ ਹੋ, ਮੇਰੇ ਕੁਝ ਪ੍ਰਸ਼ਨ ਹੈ ਜਿਹੜੇ ਮੈਂ ਗੁਰੂ ਨੂੰ ਕਿਹਾ ਸੀ, ਉਹ ਇਸ ਸ਼ਬਦ ਦੇ ਵਿੱਚ ਪ੍ਰਸ਼ਨ ਤੇ ਉੱਤਰ ਆਉਣਗੇ। ਮਹਾਰਾਜ ਸਾਹਿਬ ਜੀ ਕਹਿੰਦੇ, ਯੋਗੀ ਕਰ ਪ੍ਰਸ਼ਨ। ਉਦੋਂ ਪਹਿਲਾਂ ਮਹਾਰਾਜ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਯੋਗੀ ਵੀ ਠੀਕ ਹੈ, ਪ੍ਰਾਣਾਯਾਮ ਦੀ ਸ਼ਕਤੀ ਦੇ ਨਾਲ ਤੂੰ ਪ੍ਰਾਣ ਆਪਣੇ ਦਸਮ ਦੁਆਰ ਚੜਾਏ, ਪਰ ਮੈਂ ਇੱਕ ਗੱਲ ਜਾਣ ਕੇ ਪੁੱਛੀ, ਮਹਾਰਾਜ ਨੇ ਇੱਕ ਗੱਲ ਪੁੱਛਦਾ ਵੀ ਸੱਚ ਦੱਸ, ਵੀ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਨੇ ਤੰਗ ਤਾਂ ਨਹੀਂ ਕੀਤਾ? ਕਹਿੰਦਾ ਜੀ, ਜਦੋਂ ਤਾਂ ਦਸਮ ਦੁਆਰ ਪ੍ਰਾਣ ਚੜ ਜਾਂਦੇ ਸੀ ਉਦੋਂ ਤਾਂ ਵਾਸ਼ਨਾ ਹੀ ਮੁੱਕ ਜਾਂਦੀਆਂ ਸੀ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾ। ਪਰ ਜਿਸ ਵੇਲੇ ਮੈਂ ਪ੍ਰਾਣ ਤਾਰ ਲੈਂਦਾ ਸੀ ਮੈਨੂੰ ਮਹਾਰਾਜ ਕਾਮ ਵਾਸ਼ਨਾ ਫੁਰਦੀ ਸੀ। ਸਾਰੇ ਸਿੱਖ ਹੱਥ ਜੋੜ ਕੇ ਕਹਿੰਦੇ, ਗਰੀਬ ਨਿਵਾਜ, ਆਪਣੇ ਸਿੱਖਾਂ ਨੂੰ ਬਚਾ ਲਿਆ, ਜਿਹੜਾ ਤ੍ਰੇਤੇ ਯੁੱਗ ਦਾ ਗੁਫਾ ਚ ਬੈਠਾ ਹੈ ਇਹਨੂੰ ਇਹ ਵਾਸ਼ਨਾ ਤੰਗ ਕਰਦੇ, ਅਸੀਂ ਤਾਂ ਕਲਯੁੱਗ ਦੇ ਜੀਵ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਗਰੀਬ ਨਿਵਾਜ ਤੁਸੀਂ ਹੋ ਜਿਹੜੇ ਇਹਨਾਂ ਵਾਸ਼ਨਾਵਾਂ ਤੋਂ ਬਚੇ ਹੋਏ ਹਾਂ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਕਹਿੰਦੇ, ਹੋਰ ਤਾਂ ਕੋਈ ਨਹੀਂ ਬਚਿਆ, ਨਾ ਰਿਸ਼ੀ ਵੀ ਨਹੀਂ, ਨਾ ਕੋਈ ਅਵਤਾਰ ਬਚਿਆ। महाराज फिर कृपा दसो भी असी तां एडे पदार्थ खाण वाले आ, ये तां खांदा कुछ नहीं सी, इहनू काम तंग कर दिया, साडा की बनूगा। उस वेले महाराज ने वचन किया, सिखो जिहड़ा किले दे अंदर रहेगा ते उहदे ते दुश्मन बाहर नहीं कर सकदा, रख्या उहदी होएगी जिहड़ा किले च रहेगा। महाराज समझे नहीं, कहिंदे तुहाडे लई कि किला बना दिता है साध संगत दा, जिहड़ा संगत च रहूगा एक दूजे दे भय नाल बचूगा, उह नहीं बच सकदा, कला निकलिया नहीं ते दुश्मन दे डिके आया नहीं। यही गल सास जी अमृतसर संपर्दा दे भाई मनी सिंह दे महापुरशां ने कहा सी, उन्हूं पुछया सी विद्यार्थी ने, महाराज थोड़ी की अवस्था? कहिंदा मेरी की अवस्था होनी सी संत? कहिंदे थोतों डरदा मारा मेरा जीवन ठीक है, मेरे डर करके तुसी ठीक हो। बस कहिंदे इन्नी कोई गल, ए सही है बात है। तो इस करके महाराज साहब ने एक तां सिखां नूं इह उपदेश दे दिता। उन्हूं कहण लगे भी योगी तेरे जिहड़े प्रश्न उह तूं कर। कहिंदा जी मेरा प्रश्न यह है भी यह संसार जिहड़ा है यह दिस रहा है, यह आकार जिहड़े न यह किवें दिस रहा है ते कित्थों आया है किथे जाएगा, यह मेरे प्रश्न। महाराज ने फिर वह गुरबाणी दे विच ही प्रश्न लिख दिते है, उन्हां दी विचार अगे होएगी। पहला मंगल है ते शुरुआत है शब्द दी, ते ए गुरु अर्जन देव जी महाराज ने फिर उन्हों उपदेश दिता है। इथों अज की कथा आरंभ हुंदी है। गुरु अर्जन देव जी का गुरपुरब भी है, बाणी भी उन्हां दी उधार करन वाली उस थां ते है जिथे त्रेते युग दे बैठे दा उधार कीता जोगी दा। आओ मन वृत्तियां एकाग्र करके श्रवण करो जे।
राग सूही महला पंजवा घर पहला।
सूही रागणी दे अंदर पहले घर कही सुरताल विचे शब्द उचारण करते हैं महाराज साहब जी।
एक ओंकार सतगुर प्रसाद।
एक दुती ओंकार सर्व का प्रकाशक है, सतनास तो रहत गुर चेतन प्रसाद आनंद स्वरूप, सतगुरां दी प्रसाद कृपा द्वारा प्राप्त हुंदा है। हुण इस तो अगे शब्द उचारण करदे हन।
बाजी गर जैसे बाजी पाई।
महाराज साहब जी ने एदे विच शब्द दे विच संपर्दा दे विच यही निजम चलिया आ रहा है कि एदे अर्थ जिहड़े ने रहाओ दी तुक तो शुरू कर रहे। रहाओ दी तुक दे विच प्रश्न है, महाराज ने उह रहाओ दी तुक विच प्रश्न लिखता है दा, कवन रूप दिसत्यो बिन सायो। एकदम भाई जिहड़ा चलो अगे चल के कर लांगे, यह जिहड़ा संसार दिसदियो दिस रहा है इसका कवन केड़ा रूप आकार है अते क्यों बिनसायो नास हो जांदा है। फिर कहा कतहे गयो ओह कत ते आयो, संसार दा रूप कत किथे ते आया है और कतहे किथे गयो चलिया जाएगा, यह प्रश्न उन्हें योगी ने कीते दो। हुण महाराज साहब जी ने इहदा जिहड़ा प्रश्न है ओह कत ते आयो, इथों अर्थ शुरू होगा। यह प्रश्न उहदे प्रश्नां विच ओह कत ते आयो, संसार जिहड़ा कित्थों आया है, यह ब्रह्म ज्ञान दीआं गल्लां सारीआं, क्योंकि योगी नूं ब्रह्म ज्ञान कराया शब्द द्वारा। ते महाराज साहब जी ने फिर उस वेले पावन वचन उचारण करदे होए फरमान कीता है जी, बाजीगर
बाजीगर जैसे बाजी पाई।
बाजीगर सवांग करन वाले नट नूं कहिंदे ने, जैसे जिस प्रकार ते कहिंदे अपनी कला शक्ति द्वारा कोई बाजी जिहड़ी खेड पाई है किसे बाजीगर ने, तां फिर उस वेले ओ जिहड़ा नट है तमाशा करन वाला जादूगर जी नूं भी ऐं भी कह दिंदे है, ते ओ फिर बहुत तरह दे ढंग तरीकियां दे नाल बड़े पदार्थ दिखाउंदा है।
नाना रूप पेख दिखलाई,
ते उहदे विच नाना बहुत प्रकार दे रूप आकारां दा नाम है, पेख लवास दिखलाई दिखा दिंदा है। इसे प्रकार परमेश्वर रूपी बाजीगर ने माया सबल हो के संसार विच संसारिक तमाशे दी न्याई रचिया, ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਰੂਪ ਤੇ ਅਨੇਕਾਂ ਤਰ੍ਹਾਂ ਦੇ ਭੇਖ ਦਿਖਾਏ ਹੋਏ ਨੇ। ਇਹ ਜਿਹੜਾ ਉਹਦਾ ਪ੍ਰਸ਼ਨ ਸੀ ਉਹਦਾ ਉੱਤਰ ਦਿੱਤਾ ਹੈ। ਇਹਦੇ ਤੇ ਇੱਕ ਸੰਪਰਦਾਇ ਸਾਖੀ ਵੀ ਲਾਈ ਜਾਂਦੀ ਹੈ, ਦ੍ਰਿਸ਼ਟਾਂਤ ਐਸ ਲਈ ਸਾਖੀ ਕਿ ਇੱਕ ਰਾਜਾ ਸੀ, ਉਹਦੇ ਕੋਲ ਜਿਵੇਂ ਭੂਤ ਪ੍ਰੇਤ ਆਦਿ ਇਹ ਜਾਤੀਆਂ ਨੇ, ਇਹਨਾਂ ਦੇ ਵਿੱਚ ਜਕਸ਼ ਤੇ ਜਕਸ਼ਣੀਆਂ ਜਾਣੀ ਪ੍ਰੇਤ ਤੇ ਪ੍ਰੇਤਣੀ ਹੁੰਦੀ ਹੈ, ਇਸੇ ਤਰ੍ਹਾਂ ਉਹ ਜਖਣੀ ਸੀ, ਜਕਸ਼ਣੀ ਅਸਲ ਦੇ ਵਿੱਚ ਹੁੰਦਾ ਇਹਦਾ। ਤੇ ਉਹ ਕਿਤੇ ਰਾਜੇ ਨੂੰ ਕਹਿਣ ਲੱਗੇ ਵੀ ਤੂੰ ਮੈਨੂੰ ਆਪਣੇ ਮਹਿਲਾਂ ਚ ਨਿਵਾਸ ਦੇ, ਮੈਂ ਤੈਨੂੰ ਤਮਾਸ਼ਾ ਕਰਕੇ ਦਿਖਾਉਂ। ਉਹ ਰਾਜੇ ਨੇ ਆਪਣੇ ਕੋਲ ਰੱਖ ਲਈ। ਇੱਕ ਦਿਨ ਅੰਮ੍ਰਿਤ ਵੇਲੇ ਰਾਜਾ ਸਭਾ ਸਥਾਨ ਵੀ ਇਕੱਲਾ ਹੀ ਕਿਤੇ ਬੈਠਾ ਸੀ। ਉਹ ਜਕਸ਼ਣੀ ਨੇ ਮਾਇਆਵੀ ਸ਼ਕਤੀਆਂ ਅਨੇਕਾਂ ਰਾਜੇ ਰਚ ਦਿੱਤੇ। ਰਾਜੇ ਨੇ ਦੇਖਿਆ ਸਾਰੀ ਸਭਾ ਮੇਰੇ ਵਰਗੇ ਰਾਜਿਆਂ ਦੀ ਉਹ ਭਰੀ ਹੋਈ ਆ ਪ੍ਰਤੀਤ ਹੋਣ ਲੱਗੇ। ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਭਰਮ ਵਿੱਚ ਪੈ ਗਿਆ ਕਿ ਮੈਨੂੰ ਸੁਪਨਾ ਆ ਰਿਹਾ। ਇੰਨੇ ਚਿਰ ਉਹ ਨੌਕਰ ਆਏ, ਉਹਨਾਂ ਨੇ ਵੀ ਇਹ ਵੇਖਿਆ ਵੀ ਸਾਰਾ ਰਾਜਸਥਾਨ ਜਿਹੜਾ ਰਾਜ ਭਵਨ ਭਰਿਆ ਪਿਆ ਰਾਜਿਆਂ ਦੇ ਨਾਲ, ਅਸੀਂ ਕਿੱਥੇ ਪ੍ਰਵੇਸ਼ ਹੋਈਏ। ਉਹ ਭਰਮ ਕਰਕੇ ਮੁੜ ਗਏ। ਫਿਰ ਇੱਕ ਦਾਸੀ ਆਈ, ਬੜੀ ਸਿਆਣੀ ਸੀ। ਉਹ ਦੇਖ ਕੇ ਸੋਚਿਆ ਵੀ ਸਾਡਾ ਜਿਹੜਾ ਰਾਜਾ ਹੈ, ਵੀ ਰਾਜਾ ਤਾਂ ਇੱਕ ਸੀ, ਇੱਥੇ ਇੰਨੇ ਰਾਜੇ ਕਿਉਂ ਦਿਸਦੇ ਹੈ। ਫਿਰ ਉਹਦਾ ਧਿਆਨ ਜਖਣੀ ਵੱਲ ਗਿਆ ਜਿਹੜੀ ਖੜੀ ਹੱਸ ਰਹੀ ਸੀ, ਵੀ ਰਾਜਾ ਭਰਮਾ ਦਿੱਤਾ ਮੈਂ। ਦਾਸੀ ਨੇ ਦੇਖ ਲਿਆ ਵੀ ਸਾਰਾ ਕੌਤਕ ਇਸੇ ਦਾ ਕੀਤਾ ਹੋਇਆ ਹੈ। ਉਹ ਬਜਾ ਕੇ ਉਹਨੇ ਦਾਸੀ ਨੇ ਵਜ਼ੀਰ ਨੂੰ ਦੱਸਿਆ ਕਿ ਸਾਰਾ ਕੌਤਕ ਜਖਣੀ ਨੇ ਕੀਤਾ ਹੋਇਆ। ਅਤੇ ਵਜ਼ੀਰ ਦੇ ਕੋਲ ਇੱਕ ਜਖਣੀ ਫੂਕ ਮੰਤਰ ਸੀ, ਪੁਰਾਣੇ ਸਮੇਂ ਦੀ ਵਿਦਿਆ। ਉਹਨੇ ਦਰਵਾਜ਼ੇ ਦੇ ਨਾਲ ਬੰਨ ਦਿੱਤਾ। ਰਾਜਿਆਂ ਨੂੰ ਕਿਹਾ, ਆਓ ਮਹਾਰਾਜ, ਜਿੰਨੇ ਵੀ ਰਾਜੇ ਹੋ, ਰਸੋਈ ਤਿਆਰ ਹੈ। ਖਾਣੇ ਵਾਲੀ ਜਗ੍ਹਾ ਬੜੀ ਖੁੱਲ੍ਹੀ ਹੁੰਦੀ ਸੀ ਰਾਜਿਆਂ ਦੇ, ਕਿਉਂਕਿ ਰਾਜਿਆਂ ਨੂੰ ਦਾਵਤ ਦਿੰਦੇ ਰਹਿੰਦੇ ਸੀ। ਕਹਿੰਦੇ ਆ ਜਾਓ। ਉਹ ਜਦੋਂ ਇੱਕ ਇੱਕ ਕਰਕੇ ਲੰਘਣ ਲੱਗੇ, ਉਹ ਦਰਵਾਜ਼ੇ ਦੀ ਜੋ ਭਸਮ ਹੋ ਜਾ ਕਰੇ, ਕਿਉਂਕਿ ਨਕਲੀ ਸੀ ਉਹ, ਕਿਹੜਾ ਅਸਲੀ ਸੀ। ਅਸਲੀ ਰਾਜਾ ਜਿਹੜਾ ਸੀ ਇਕੱਲਾ ਉਹ ਰਹਿ ਗਿਆ। ਅਤੇ ਉਹ ਫਿਰ ਵਜ਼ੀਰ ਨੇ ਰਾਜੇ ਦਾ ਭਰਮ ਦੂਰ ਕਰ ਦਿੱਤਾ ਵੀ ਤੂੰ ਇਕੱਲਾ ਹੀ ਹੈ, ਇਹ ਤਾਂ ਨਕਲੀ ਸੀ ਬਣੇ ਹੋਏ। ਇਹ ਹੈ ਦ੍ਰਿਸ਼ਟਾਂਤ। ਇਸੇ ਪ੍ਰਕਾਰ ਜਿਹੜਾ ਬ੍ਰਹਮ ਹੈ ਉਹਦੇ ਅੰਦਰ ਤਾਂ ਭੁੱਲ ਹੈ ਨਹੀਂ, ਪਰ ਜਿਹੜਾ ਪ੍ਰਤਕ ਚੇਤਨ ਹੈ ਜੋ ਸਾਰਿਆਂ ਦਾ ਰਾਜਾ ਰੂਪ ਹੈ, ਉਹਦੇ ਅੰਦਰ ਜਖਣੇ ਦੀ ਨਿਆਂ ਕੀ ਹੈ? ਮਾਇਆ। ਮਾਇਆ ਨੇ ਅਨੇਕਤਾ ਪੈਦਾ ਕਰ ਦਿੱਤੀ ਹੈ। ਜਿਹੜੇ ਸਿੱਧਨ ਇਹ ਨੌਕਰ ਦੀ ਨਿਆਂ ਆਏ ਤੇ ਮਾਇਆ ਦੀ ਅਸਚਰਜਤਾ ਦੇਖ ਕੇ ਰਿਧੀਆਂ ਸਿੱਧੀਆਂ ਵਿੱਚ ਭੁੱਲ ਗਏ। ਫਿਰ ਦਾਸੀ ਦੀ ਨਿਆਂ ਜਿਹੜੀ ਸ਼ੁੱਧ ਬੁੱਧੀ ਆਈ ਹੈ, ਤੇ ਸ਼ੁੱਧ ਬੁੱਧੀ ਨੇ ਸਤਿਗੁਰੂ ਰੂਪ ਵਜ਼ੀਰ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮਾਇਆ ਨੇ ਬ੍ਰਹਮ ਚ ਅਨੇਕਤਾ ਪਾ ਦਿੱਤੀ ਹੈ, ਤੁਸੀਂ ਕਿਰਪਾ ਕਰਕੇ ਦਰਸ਼ਨ ਦਿਓ। ਫਿਰ ਸਤਿਗੁਰੂ ਵਜ਼ੀਰ ਨੇ ਆ ਕੇ ਪੜਤਾਲ ਕੀਤੀ ਤੇ ਸਭ ਰਚਨਾ ਮਾਇਆ ਦੀ ਰਚੀ ਹੋਈ ਦੇਖੀ। ਜਖਣੀ ਫੂਕ ਮੰਤਰ ਦੀ ਨਿਆਈ ਸਤਨਾਮ ਰੂਪੀ ਮੰਤਰ ਜਗਿਆਸੂਆਂ ਦੇ ਹਿਰਦੇ ਵਿੱਚ ਬੰਨ ਦਿੱਤਾ। ਜਦੋਂ ਜਗਿਆਸੂ ਨੇ ਸਤਨਾਮ ਰੂਪੀ ਮੰਤਰ, ਮੂਲ ਮੰਤਰ, ਗੁਰਮੰਤਰ ਦਾ ਉਚਾਰਨ ਕੀਤਾ, ਅਭਿਆਸ ਕੀਤਾ, ਤਾਂ ਸਾਰੀ ਰਚਨਾ ਅਸਤ ਤੇ ਮਿਥਿਆ ਨਿਕਲੀ। ਇਹ ਕੁਛ ਵੀ ਨਹੀਂ ਹੈ, ਕੇਵਲ ਬ੍ਰਹਮ ਹੀ ਦ੍ਰਿਸ਼ਟੀ ਆਇਆ। ਇਸ ਪ੍ਰਕਾਰ ਇਹ ਬ੍ਰਹਮ ਦੀ ਬਾਜੀ ਪਾਈ ਹੋਈ ਹੈ। ਈਸ਼ਵਰ ਨੂੰ ਇੱਕ ਤੋਂ ਬਹੁਤ ਹੋਣ ਦਾ ਸੰਕਲਪ ਫੁਰਦਾ, ਇਹ ਵੀ ਮਾਇਆ ਦੀ ਸੰਗਤ ਕਰਕੇ ਹੀ ਹੈ। ਇਉਂ ਨਾਨਾ ਰੂਪ, ਨਾਨਾ ਤਰ੍ਹਾਂ ਦੇ ਰੂਪ, ਆਕਾਰ ਅਤੇ ਰਾਜ ਸੀ, ਤਾਮ ਸੀ, ਸ਼ਾਂਤ ਕੀ, ਅੰਡਜ, ਜੇਰਜ, ਸੇਤਜ, ਉਤਪਜ ਆਦਿ ਭੇਖ ਇਹ ਦੇਖਣ ਵਿੱਚ ਆ ਗਏ। ਇਹ ਦ੍ਰਿਸ਼ਟਾਂਤ ਦੇ ਨਾਲ ਥੋੜਾ ਜਿਹਾ ਹੋਰ ਸਮਝ ਆ ਜਾਂਦਾ ਹੈ। ਇਸ ਪ੍ਰਕਾਰ ਇਹ ਸਾਰੀ ਕਹਾਣੀ ਹੈ।
ਸੰਗ ਉਤਾਰ ਥੰਮਿਓ ਪਾਸਾਰਾ।
ਜਦੋਂ ਬਾਜ਼ੀਗਰ ਆਪਣਾ ਸਾਂਗ ਸਵਾਂਗ ਨਕਲ ਉਤਾਰ ਕੇ ਸਾਰੀ ਖੇਡ ਪਸਾਰੇ ਨੂੰ ਥੰਮਿਓ ਰੋਕ ਲੈਂਦਾ, ਜਿਸ ਵੇਲੇ
ਤਬ ਇੱਕੋ ਇਕੰਕਾਰਾ,
ਤਬ ਤਦੋਂ ਇੱਕੋ ਇੱਕ ਬਾਜ਼ੀਗਰ ਦਾ ਆਕਾਰ ਹੀ ਰਹਿ ਜਾਂਦਾ। ਜਿਵੇਂ ਇਸੇ ਪ੍ਰਕਾਰ ਜਦੋਂ ਈਸ਼ਵਰ ਨੇ ਮਾਇਆ ਦਾ ਸਵਾਂਗ ਉਤਾਰ ਦਿੱਤਾ ਤਾਂ ਸੰਸਾਰ ਦਾ ਪਸਾਰਾ ਰੋਕ ਦਿੱਤਾ, ਭਾਵ ਕੀ ਆ ਆਪਣੇ ਸੰਕਲਪ ਨੂੰ ਰੋਕ ਕੇ ਨਿਰਗੁਣ ਸਰੂਪ ਚ ਨਿਵਾਸ ਕੀਤਾ। ਉਦੋਂ ਇੱਕ ਸਿਰਫ ਇੱਕ ਆਪ ਹੀ, ਇੱਕੋ ਇੱਕ ਆਪ ਹੀ ਓਹੰਕਾਰ ਦਾ ਰੂਪ ਹੀ ਰਹਿ ਗਿਆ, ਇੱਕੋ ਇੱਕ ਆਪ ਹੀ ਰਹਿ ਗਿਆ ਹੈ। ਮਾਇਆ ਸਵਲ ਬ੍ਰਹਮ ਤੋਂ ਸੰਸਾਰ ਪੈਦਾ ਹੁੰਦਾ, ਉਸ ਵਿੱਚ ਹੀ ਲੈ ਹੋ ਜਾਂਦਾ ਹੈ। ਇਹ ਉੱਤਰ ਦਿੱਤਾ ਮਹਾਰਾਜ ਨੇ।
ਕਵਨ ਰੂਪ ਦਿਸ਼ਟਿਓ ਬਿਨਸਾਇਓ,
ਇਹ ਭਾਈ ਰਹਾਉ ਦੀ ਤੁਕ ਦੇ ਵਿੱਚ ਜਿਹੜਾ ਦਿਸ਼ਟਿਓ ਪਾਠ ਹੈ, ਇਹ ਪੋਥੀਆਂ ਚ ਦੇਖੋ ਕਿਸੇ ਕੋਲ ਪੈਰ ਦਾ ਰਾਰਾ, ਦ੍ਰਿਸ਼ਟਿਓ ਪੈਰ ਦਾ ਰਾਰਾ ਹੈ ਕਿਸੇ ਕੋਲ? ਸਾਰਿਆਂ ਦੇ ਕੋਲ। ਇਹ ਬਹੁਤ ਸਾਰੇ ਸਰੂਪਾਂ ਦੇ ਵਿੱਚ, ਪੁਰਾਣਿਆਂ ਸਰੂਪਾਂ ਚ ਰਾਰਾ ਲੱਗਿਆ ਹੋਇਆ ਇੱਥੇ, ਪਰ ਮੁੱਖ ਜਿਹੜਾ ਪਾਠ ਹੈ ਉਹ ਦਿਸ਼ਟਿਓ ਹੀ, ਇਹਨੂੰ ਇਹ ਪ੍ਰਮਾਣਿਤ ਕੀਤਾ ਗਿਆ। ਤੇ ਕਵਨ ਰੂਪ ਦਿਸ਼ਟਿਓ ਬਿਨਸਾਇਓ, ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਪੰਕਤੀਆਂ ਦਾ ਪਿੱਛੇ ਆਪਾਂ ਪਹਿਲਾਂ, ਕਿਉਂਕਿ ਰਹਾਉ ਦੀਆਂ ਤੁਕਾਂ ਦਾ ਹੀ ਅਰਥ ਹੋਇਆ ਪਹਿਲਾਂ, ਵੀ ਉਹਨੇ ਪੁੱਛਿਆ ਸੀ ਇਹ ਕਿਹੜਾ ਰੂਪ ਹੈ, ਕਿਸ ਤਰ੍ਹਾਂ ਦ੍ਰਿਸ਼ਟੀ ਆ ਰਿਹਾ ਹੈ, ਬਿਨਸੇਗਾ ਨਾਸ ਹੋ ਜਾਂਦਾ, ਕਥੇ ਗਏ ਕਿੱਥੇ ਚਲਿਆ ਜਾਂਦਾ, ਉਹ ਕਥ ਤੇ ਆਇਓ ਕਿੱਥੋਂ ਆਇਆ। ਉਹਦੇ ਅਨੁਸਾਰ ਮਹਾਰਾਜ ਸਾਹਿਬ ਜੀ ਇਹ ਹੁਣ ਅੱਗੇ ਪਹਿਲੇ ਪ੍ਰਸ਼ਨ ਦਾ ਪਹਿਲਾਂ ਉੱਤਰ, ਪਹਿਲਾ ਪ੍ਰਸ਼ਨ ਇਹ ਬਣਾਇਆ ਕਵਨ ਰੂਪ ਦਿਸ਼ਟਿਓ, ਇਹ ਪ੍ਰਸ਼ਨ ਹੈ। ਇਹਦਾ ਉੱਤਰ ਸੰਸਾਰ ਨੂੰ ਵਿਵਰਤਵਾਦ ਰੂਪ ਦੇ ਵਿੱਚ ਕਥਨ ਕਰਦੇ। ਇਹ ਹੁਣ ਜਿਹੜੀਆਂ ਜਿਹਨੂੰ ਸ਼ਾਸਤਰਕ ਬੋਲੀ ਕਹਿੰਦੇ ਆ, ਵੀ ਉਹਦੇ ਚ ਕੁਛ ਸ਼ਬਦ ਨੇ ਜਿਹੜੇ ਉਹ ਵਰਤਣੇ ਪੈਂਦੇ ਨੇ ਉਸ ਤਰ੍ਹਾਂ, ਜਿਵੇਂ ਇੰਗਲਿਸ਼ ਦੇ ਕੁਝ ਵਰਡ ਆਏ, ਹੁਣ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹਦੇ ਵਾਸਤੇ ਹੋ ਜਾਂਦਾ ਵੀ ਇਹ ਕੀ ਕਿਹਾ, ਜਾਂ ਅਰਬੀ ਨਹੀਂ ਆਉਂਦੀ, ਕਿਸੇ ਨੇ ਅਰਬੀ ਚ ਕਹਿ ਦਿੱਤਾ। ਪ੍ਰੋਫੈਸਰ ਸਾਹਿਬ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ, ਕਿਉਂਕਿ ਪੜ੍ਹਾਉਂਦੇ ਰਹੇ ਆ। ਇਹ ਹੁਣ ਜਿੰਨੀ ਦੇਰ ਤੱਕ ਇਹਨੂੰ ਖੋਲ ਕੇ ਨਾ ਦੱਸਿਆ ਜਾਵੇ ਵਿਵਰਤਵਾਦ, ਹੁਣ ਜਿਹੜੇ ਪੜ੍ਹੇ ਹੋਏ ਆ, ਵਿਦਾਂਤ ਪੜ੍ਹਿਆ, ਉਹਦੇ ਵਾਸਤੇ ਬੱਚਿਆਂ ਵਾਲੀ ਖੇਡ ਹੈ, ਉਹਨੂੰ ਪਤਾ ਵਿਵਰਤਵਾਦ ਕੀ ਹੁੰਦਾ। ਜਿਹਨੇ ਸੁਣਿਆ ਹੀ ਪਹਿਲੀ ਵਾਰ ਉਹਨੂੰ ਔਖਾ ਲੱਗਦਾ ਵੀ ਇਹ ਕੀ ਹੁੰਦਾ। ਇਹਨੂੰ ਸਮਝਣ ਵਾਸਤੇ ਫਿਰ ਪਹਿਲਾਂ ਇਹ ਸਾਧ ਸਿੰਘ ਜੀ ਇਸ ਨੂੰ ਵਿਵਰਤਵਾਦ ਰੂਪ ਦੇ ਵਿੱਚ ਕਥਨ ਕਰਦੇ ਆ। ਇੱਕ ਤਾਂ ਹੈ ਵਿਵਰਤਵਾਦ, ਇੱਕ ਪਰਣਵਾਦ, ਵਾਦ ਹੈ ਜਿਹੜਾ ਦੋ ਕਿਸਮ ਦਾ। ਤੇ ਪਰਣਵਾਦ ਜਿਹੜਾ ਸੰਸਾਰ ਹੈ ਇਹਦੇ ਵਿੱਚ ਮਾਇਆ ਦਾ ਤਾਂ ਹੈ ਪਰਣਵਾਦ, ਬ੍ਰਹਮ ਦਾ ਹੈ ਵਿਵਰਤਵਾਦ, ਇਹ ਦੋ ਵਾਦ ਨੇ ਇਹਦੇ ਵਿੱਚ। ਸੰਸਾਰ ਐਵੇਂ ਨਹੀਂ ਬਣਦਾ, ਮਾਇਆ ਦਾ ਜਿਹੜਾ ਉਹ ਪਰਣਵਾਦ ਹੈ। ਪਰਣਵਾਦ ਕੀ ਹੁੰਦਾ ਹੈ? ਇਹਦੇ ਲਈ ਸੌਖਾ ਦ੍ਰਿਸ਼ਟਾਂਤ ਹੈ ਕਿ ਜਿਵੇਂ ਦੁੱਧ ਹੈ, ਦੁੱਧ ਨੂੰ ਜਾਗ ਲਾ ਕੇ ਰਾਤ ਨੂੰ ਰੱਖ ਦਿੱਤਾ, ਜਦੋਂ ਤੜਕੇ ਉੱਠੋ ਗਏ, ਰਾਤ ਤੌਲੇ ਚ ਦੁੱਧ ਪਾਇਆ ਸੀ ਦੌਲੀ ਚ, ਸਵੇਰੇ ਜਦੋਂ ਦੇਖੋਗੇ ਉਹਨੂੰ ਕੀ ਕਹਿੰਦੇ ਆ? ਫਿਰ ਇਹ ਤਾਂ ਨਹੀਂ ਕਹਿੰਦੇ ਵੀ ਦੁੱਧ ਹੈ, ਕਹਿਣਗੇ ਦਹੀਂ। ਇਹ ਰਾਤ ਰਾਤ ਨਾਮ ਕਿਵੇਂ ਬਦਲ ਗਿਆ? ਇਹ ਦੁੱਧ ਦੇ ਵਿੱਚ ਪਰਣਵਾਦ ਪ੍ਰਾਪਤ ਹੋ ਗਿਆ, ਦੁੱਧ ਤਬਦੀਲੀ ਆ ਗਈ ਉਹਦੇ ਵਿੱਚ। ਫਿਰ ਮਧਾਣੀ ਪਾਈ, ਰਿੜਕ ਦਿੱਤਾ, ਰਿੜਕਣ ਤੋਂ ਬਾਅਦ ਮੱਖਣ ਨਿਕਲਿਆ ਆ, ਇੱਕ ਪਾਸੇ ਲੱਸੀ ਹੋ ਗਈ, ਇੱਕ ਪਾਸੇ ਮੱਖਣ ਹੋ ਗਿਆ। ਨਾ ਉਹਨੂੰ ਫਿਰ ਦਹੀਂ ਕਿਹਾ ਜਾਂਦਾ, ਨਾ ਦੁੱਧ ਕਿਹਾ ਜਾਂਦਾ, ਉਹਦੇ ਦੋ ਨਾਂ ਹੋ ਗਏ, ਇੱਕ ਮੱਖਣ ਇੱਕ ਲੱਸੀ। ਹੁਣ ਜਦੋਂ ਮੱਖਣ ਨੂੰ ਗਰਮ ਕਰਕੇ ਘੀ ਬਣਾ ਲਿਆ, ਫਿਰ ਮੱਖਣ ਵੀ ਗਾਇਬ ਹੋ ਗਿਆ, ਫਿਰ ਘੀ ਹੋ ਗਿਆ। ਇਹ ਕੀ ਹੈ? ਦੁੱਧ ਦਾ ਪਰਣਵਾਦ ਹੋ ਗਿਆ। ਪਰਣਵਾਦ ਦੇ ਵਿੱਚ ਕੀ ਹੈ? ਜਿਹੜਾ ਪਹਿਲੇ ਰੂਪ ਦੇ ਵਿੱਚ ਮੁੜ ਕੇ ਆ ਨਾ ਸਕੇ, ਯਾਨੀ ਦੁੱਧ ਤੋਂ ਦਹੀਂ ਬਣ ਗਿਆ, ਦਹੀਂ ਮੁੜ ਕੇ ਦੁੱਧ ਨਹੀਂ ਬਣ ਸਕਦਾ, ਤੇ ਦਹੀਂ ਤੋਂ ਬਾਅਦ ਮੱਖਣ ਤੇ ਲੱਸੀ ਤਾਂ ਬਣ ਗਈ, ਮੱਖਣ ਤੇ ਲੱਸੀ ਮੁੜ ਕੇ ਦਹੀਂ ਨਹੀਂ ਬਣ ਸਕਦੀ, ਤੇ ਮੱਖਣ ਤੋਂ ਬਾਅਦ ਘੀ ਤਾਂ ਬਣ ਗਿਆ, ਮੁੜ ਕੇ ਘੀ ਮੱਖਣ ਨਹੀਂ ਬਣ ਸਕਦਾ, ਬਦਲਦਾ ਹੀ ਜਾਂਦਾ। ਇਹਨੂੰ ਕਹਿੰਦੇ ਨੇ ਪਰਣਵਾਦ, ਇਹ ਮਾਇਆ ਦਾ ਪਰਣਵਾਦ ਹੈ। ਹੁਣ ਆਪਣੇ ਵਿੱਚ ਵਰਤਿਆ ਇਹ, ਆਪਣੀਆਂ ਬਚਪਨ ਦੀਆਂ ਫੋਟੋਆਂ ਦੇਖੋ ਤਾਂ ਮਿਲਾ ਕੇ ਹੁਣ ਮਿਲਦੀਆਂ ਨੇ, ਜਦੋਂ ਕਿਤੇ 80-90 ਸਾਲ ਦੇ ਹੋ ਗਏ ਤੇ ਉਸ ਵੇਲੇ ਬਚਪਨ ਦੀ ਫੋਟੋ ਕੱਢ ਕੇ ਦੇਖੋ, ਆਪਣੇ ਆਪ ਨੂੰ ਦੇਖ ਕੇ ਹੱਸੀ ਜਾਂਦਾ, ਕਹਿੰਦਾ ਮੈਂ ਇਹੋ ਜਿਹਾ ਹੁੰਦਾ ਸੀ। ਹੁਣ ਜੁਰੜੀਆਂ ਪੈਂਦੀਆਂ, ਸਿਰ ਕੰਪਿਓ, ਪਗ ਡਗ ਮਗੇ, ਨੈਣ ਜੋਤਹੀਨ ਹੋ ਗਏ। ਇਹ ਹੋਇਆ ਕੀ ਹੈ? ਬਾਲਪਨ ਤੋਂ ਸਾਡੇ ਚ ਜਵਾਨੀ ਆ ਗਈ, ਜਵਾਨੀ ਆਈ ਤੋਂ ਬਾਅਦ ਸਾਡੇ ਚ ਬਲਪਨ ਨਹੀਂ ਆ ਸਕਦਾ, ਜਵਾਨੀ ਤੋਂ ਬਾਅਦ ਬੁਢਾਪਾ ਆ ਗਿਆ, ਬੁਢਾਪੇ ਤੋਂ ਮੁੜ ਕੇ ਜਵਾਨ ਨਹੀਂ ਹੋ ਸਕਦੇ, ਬੁਢਾਪੇ ਤੋਂ ਬਾਅਦ ਮੌਤ ਆ ਗਈ, ਮੁੜ ਕੇ ਬੁਢਾਪਾ ਵੀ ਖਤਮ ਹੋ ਗਿਆ। ਇਹਨੂੰ ਪਰਣਵਾਦ ਕਹਿੰਦੇ ਨੇ, ਮਾਇਆ ਦਾ ਪਰਣਵਾਦ ਸੰਸਾਰ ਦੇ ਵਿੱਚ, ਮਾਇਆ ਦਾ ਪਰਣਵਾਦ ਤੇ ਬ੍ਰਹਮ ਦਾ ਵਿਵਰਤਵਾਦ। ਵਿਵਰਤਵਾਦ ਕੀ ਹੁੰਦਾ? ਜਿਹੜਾ ਰੂਪ ਬਦਲ ਕੇ ਆਪਣੇ ਵਾਸਤਵ ਰੂਪ ਨੂੰ ਨਾ ਛੱਡੇ, ਜਲ ਤਰੰਗ ਔਰ ਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਈ। ਪਾਣੀ ਦੇ ਵਿੱਚੋਂ ਬੁਲਬੁਲੇ ਪੈਦਾ ਹੋ ਗਏ, ਪਰ ਪਾਣੀ ਤਾਂ ਪਾਣੀ ਹੋ ਰਿਹਾ ਬੁਲਬੁਲਾ ਬਣ ਕੇ ਵੀ, ਪਾਣੀ ਤੋਂ ਲਹਿਰ ਪੈਦਾ ਹੋ ਗਈ, ਲਹਿਰ ਪੈਦਾ ਹੋਈ ਤੋਂ ਵੀ ਤਾਂ ਉਹ ਪਾਣੀ ਹੋ ਰਿਹਾ, ਝੱਗ ਬਣ ਗਈ ਫਿਰ ਵੀ ਪਾਣੀ ਹੋਈ ਆ, ਸੋਨੇ ਦੇ ਗਹਿਣੇ ਬਣ ਗਏ, ਗਹਿਣਾ ਬਣ ਕੇ ਸੋਨਾ ਤਾਂ ਨਹੀਂ ਛੱਡਿਆ, ਸੋਨਾ ਤਾਂ ਹੈਗਾ ਹੀ ਉਹ। ਇਸ ਤਰ੍ਹਾਂ ब्रह्म संसार नूं माया द्वारा रज के ब्रह्म फिर भी ब्रह्म ही रहिंदा है। ये विवर्तवाद की रीत दे अनुसार महाराज साहब जी पावन बचन उचारण करके दसदे ने। कहिंदे योगी सुनना कर तू जलते
कवन रूप दिष्टियो बिन सायो।
ये तुकां दा अर्थ पहला होया सी, जे तुहानूं इस गल दा मतलब हैगा भी दुबारे करना तो दुबारे हो जांदा है। आपां अर्थ ही इत्थों शुरू कीता इहदा, तो इस करके कवन रूप दिष्टियो बिन सायो। ते ए जिहड़ा सी पुछया उसने योगी दे हे प्रश्न सन कि महाराज कृपा करके दसो भी ये कवन रूप संसार का रूप की है, ये दृष्टि आ रहा है किमें ये नाश हो जाता है।
कतह गयो ओ कतते आयो,
ये कितों कतह गयो, ये किथे चलिया जाता है, किथे गया सी, कतते आयो कितों संसार आया है। ये हुण महाराज साहब जी इन्हां पंक्तियां दा जिहड़ा रहाउ दीआं तुकां दा अर्थ करके उदों बाद साध सिंह जी फिर जिहड़ा अर्थ दी लड़ी जिहड़ी है ना, ते अगे हुण प्रश्न जिहड़ा कवन रूप दिसदियो आ प्रश्न है, ये प्रश्न रूप पंक्ति है। ते इस तरीके दे नाल अर्थ उलझ जांदा जिवें तुसीं कराया। वैसे रीत तां उही ठीक सी वी, रहाउ दे अर्थ पहलां हो गए। कवन रूप दिसदियो ये हुण महाराज साहब जी नूं जदों प्रश्न कीता, महाराज ने विवर्तवाद द्वारा इहदा कथन करदे ने सुनो
रहाओ
अस्थाई दे के फरमान करदे महाराज।
जल ते उठ है अनक तरंगा,
ए जिहड़ा शब्द विच भी जिहड़ा संसार जिहड़ा है ए कवन रूप दिसटियो, ए किहड़ा किस तरह का दृष्टि आ रहा है, किहा जा रूप इहदा है। विश्राम दा कवन रूप ते पर अर्थ वेले इत्थे लगना है। उत्तर दत्ता जल ते उठ है अनक तिरंगा, हे जोगी जिवें जल ते अनक अनेक बेअंत ही तिरंगा लहरां उठदियां न पर फिर पानी दे रूप विच ही समा जांदियां, भावें उह झग है उहदा रूप ही है, भावें पाणी दे बुलबुले न उहदा ही रूप है, लहरां उहदियां रूप है, टिकिया होवे पाणी तां वी उही रूप है। इस प्रकार ब्रह्म है जिहड़ा उह जल दी न्याई है, जीव रूप अनेक लहरां उठदियां न पर वह सब अंत नूं ब्रह्म रूप पाणी दे विच ही समा जांदियां। जेकर ब्रह्म रूप जल तरंग दी न्याई ईश्वर रूप, ये समझ लो जिहड़ा ब्रह्म है, ब्रह्म रूप जल जिहड़ा है उहदे च तरंग दी न्याई ईश्वर रूप है, बुलबुलियां दी न्याई जीव रूप नूं, झग दी न्याई शरीर है, सदा स्थित होण करके ब्रह्म रूप जल ही है सारिआं दे अंदर। ते दूसरा ये प्रमाण दत्ता है, कहण लगे सुन जोगी दूसरा दृष्टांत। कनक
कनक भूखन किन बहु रंगा,
हे जोगी जिवें सुनियार कनक सोने दे बहुत तरह के भूषण गहने बनाउण उन्हें कीते है। असल विच उह सोना रूप ही हुंदे ने, किने बहु रंगा भी ये बालियां ने जी, ये चूड़ियां ने, ये कंठा है, ये मुंदरी है, ये तो रूप पर है तो सोने ही है, सुने इस प्रकार सारा संसार ब्रह्म रूप ही है। अगे सतगुरु होर दृष्टांत देके समझाउंदे ने।
बीज बीज देखियो बहु प्रकारा,
जिवें धरती विच बीज बीजिया, उह जदों बीजिया होया अंकर पत्ते टाणियां फुल फल आदि उह पौधे रूप दे विच बहुत प्रकार तरह करके देखियो देखिया जांदा है, दिसदा है उह, पर असल दे विच फिर
फल पाके ते एकंकारा,
जदों पक जांदा फल तां जिहा जिहा बीज बीजिया सी उहा जिही उहदे विच दिसदा है जदों फल पक गया। इसे प्रकार कहिंदे एकंकारा, इको एक जिवें बीज दा आकार ही दिखदा, एक आकार बीज दा ही रह गया। इसे प्रकार माया सबल ब्रह्म एक हूं बहु श्याम प्रजा जायते, ते ओ फिर बीज रूप बीजिया तद बहुत प्रकार दे संसार नूं देखिया गया। ब्रह्म बीज बत है, जिहड़ा हिरण गर्भ है ये अंकुर दी न्याई है, अकूर आउंदा जिहड़ा उहनूं फुटारा फुटदा है। ब्रह्मा पत्तियां दी न्याई है, विष्णु जी डाणी दी न्याई है, शिव जी फुल दी न्याई है, ब्रह्म ज्ञानी फल दी न्याई है। इउं अनेक प्रकार दे रूप तारे होए हन, फिर जद फल पक गया भाव जीव दे कर्मां दा फल देण दा संकल्प निवृत्त हो गया ਤਾਂ ਫਿਰ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਉਹ ਲੈ ਕਰ ਲੈਂਦਾ ਹੈ, ਲੈਤਾ ਹੋ ਜਾਂਦੀ ਹੈ। ਕੇਵਲ ਇੱਕੋ ਇੱਕ ਬੀਜ ਰੂਪ ਬ੍ਰਹਮ ਹੀ ਰਹਿ ਜਾਂਦਾ। ਫਿਰ ਜੀਵਾਂ ਦੇ ਹਿਰਦੇ ਬ੍ਰਹਮ ਰੂਪੀ, ਜੀਵਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਰੂਪੀ ਫਲ ਪੱਕੇ ਤੋਂ ਇੱਕ ਬ੍ਰਹਮ ਦਾ ਸਰੂਪ ਹੀ ਦਿਸਦਾ ਹੈ। ਅੱਗੇ ਹੁਣ ਜਿਹੜਾ ਪ੍ਰਸ਼ਨ ਸੀ ਤੀਸਰਾ, ਕਥੇ ਗਿਓ, ਇਹਦਾ ਉੱਤਰ ਦੇ ਰਹੇ ਹਨ। ਸੁਣੋ ਜੀ,
ਸਹਿਸ ਘਟਾ ਮਹਿ ਏਕ ਆਕਾਸ,
ਜਿਵੇਂ ਸਹਿਸ ਹਜ਼ਾਰਾਂ ਘੜੇ ਪਾਣੀ ਦੇ ਭਰਿਆਂ ਦੇ ਇੱਕ ਆਕਾਸ਼ ਦਿਸਦਾ, ਉਹਦਾ ਪ੍ਰਤੀਬਿੰਬ ਦਿਸ ਰਿਹਾ ਹੋਇਆ, ਪਰ ਘਟ ਜਿਹੜੇ ਉਹ ਘੜੇ ਹਨ, ਜੇ ਅਗਰ ਉਹਨਾਂ ਨੂੰ ਭੰਨ ਦੇਈਏ,
ਘਟ ਫੂਟੇ ਤੇ ਉਹੀ ਪ੍ਰਕਾਸ਼,
ਘੜਿਆਂ ਦੇ ਫੁੱਟ ਜਾਣ ਤੋਂ ਹੀ ਆਕਾਸ਼ ਹੀ ਪ੍ਰਕਾਸ਼ ਹੋਇਆ ਦਿਸਦਾ, ਆਕਾਸ਼ ਹੀ ਦਿਸਦਾ। ਘੜਾ ਬਣਨ ਦੇ ਨਾਲ ਆਕਾਸ਼ ਬਣਿਆ ਨਹੀਂ, ਘੜਾ ਫੁੱਟਣ ਦੇ ਨਾਲ ਆਕਾਸ਼ ਫੁੱਟਦਾ ਨਹੀਂ। ਇਸੇ ਪ੍ਰਕਾਰ ਹਜ਼ਾਰਾਂ ਘੜਿਆਂ ਦੀ ਨਿਆਈ ਅਸਥੂਲ ਸਰੀਰ ਰੂਪੀ ਘੜਿਆਂ ਦੀ ਨਿਆਈ ਦੇਹ ਹਨ, ਆਕਾਸ਼ ਦੀ ਨਿਆਈ ਸਾਖੀ ਚੇਤਨ ਬ੍ਰਹਮ, ਉਹਦਾ ਪ੍ਰਤੀਬਿੰਬ ਪੈ ਰਿਹਾ ਹੈ। ਆਕਾਸ਼ ਦੀ ਨਿਆਈ ਇੱਕ ਚੇਤਨ ਬ੍ਰਹਮ ਹੀ ਵਿਆਪਕ ਹੈ, ਪਰ ਇਹਨਾਂ ਸਰੀਰਾਂ ਰੂਪੀ ਘੜਿਆਂ ਦੇ ਟੁੱਟ ਜਾਣ ਨਾਲ, ਨਾਸ ਹੋ ਜਾਣ ਦੇ ਨਾਲ ਉਹਦਾ ਕੁਛ ਨਹੀਂ ਵਿਗੜਦਾ, ਕੇਵਲ ਇੱਕ ਚੇਤਨ ਬ੍ਰਹਮ ਦਾ ਹੀ ਪ੍ਰਕਾਸ਼ ਰਹਿ ਜਾਂਦਾ ਹੈ। ਤੇ ਇਸ ਕਰਕੇ ਗਿਆਨ ਦੁਆਰਾ ਅੰਤਹਿਕਰਨ ਨਾਸ ਹੋਣ ਤੋਂ ਇੱਕ ਉਹੀ ਪ੍ਰਕਾਸ਼ ਰੂਪ ਚੇਤਨ ਹੀ ਰਹਿ ਜਾਂਦਾ ਹੈ, ਕਿਉਂਕਿ ਉਸ ਚੇਤਨ ਦਾ ਨਾਸ ਨਹੀਂ ਕਦੇ ਹੁੰਦਾ।
ਭਰਮ ਲੋਭ ਮੋਹ ਮਾਇਆ ਵਿਕਾਰ,
ਹੇ ਜੋਗੀ, ਇਸ ਵਿਕਾਰ ਰੂਪੀ ਮਾਇਆ ਦੇ ਵਿੱਚ ਜੀਵ ਦੇ ਲੱਗਣੇ ਕਰਕੇ ਭਰਮ ਪੈ ਗਿਆ, ਜਿਸ ਕਰਕੇ ਜੀਵ ਸਰੀਰ ਦੇ ਮੋਹ ਪਦਾਰਥਾਂ ਦੇ ਖਾਣ ਤੇ ਜੋੜਨ ਦੇ ਲੋਭ ਲਾਲਚ ਵਿੱਚ ਫਸ ਗਿਆ। ਇਸ ਲਈ ਸੰਸਾਰ ਨਾਸ ਪ੍ਰਤੀਤ ਹੁੰਦਾ ਹੈ, ਇਸ ਨੂੰ ਸੰਸਾਰ ਜਿਹੜਾ ਨਾਸ ਪ੍ਰਤੀਤ ਹੁੰਦਾ ਹੈ।
ਭ੍ਰਮ ਛੂਟੇ ਤੇ ਏਕੰਕਾਰ,
ਤੇ ਪਰ ਜਦੋਂ ਗੁਰੂ ਦੀ ਕਿਰਪਾ ਨਾਲ ਹਿਰਦੇ ਚ ਭਰਮ ਛੁੱਟ ਜਾਂਦਾ ਹੈ, ਨਿਵਿਰਤ ਹੋ ਜਾਂਦਾ ਹੈ, ਉਹਦੇ ਨਿਵਿਰਤ ਹੋਏ ਤੋਂ ਜੀਵ ਸੰਸਾਰ ਨੂੰ ਏਕੰਕਾਰ ਪਰਮੇਸ਼ਵਰ ਰੂਪ ਨਿਸ਼ਚੇ ਕਰ ਲੈਂਦਾ, ਉਸ ਨੂੰ ਹੋਰ ਕੋਈ ਆਕਾਰ ਨਹੀਂ ਪਾਸਦਾ। ਹੁਣ ਅੱਗੇ ਜਿਹੜਾ ਪ੍ਰਸ਼ਨ ਬਿਨਸਿਓ, ਅੱਗੇ ਤੀਸਰੇ ਪ੍ਰਸ਼ਨ ਦਾ ਪਹਿਲਾਂ ਉੱਤਰ, ਹੁਣ ਦੂਸਰੇ ਪ੍ਰਸ਼ਨ ਦਾ ਉੱਤਰ ਦਿੰਦੇ ਆ। ਇਹ ਸੰਸਾਰ ਅਗਿਆਨ ਕਰਕੇ ਆਇਆ ਹੋਇਆ ਪ੍ਰਤੀਤ ਹੁੰਦਾ, ਗਿਆਨ ਕਰਕੇ ਨਾਸ ਹੋ ਜਾਂਦਾ, ਇਹ ਉੱਤਰ ਦਿੰਦੇ ਜਾ ਰਹੇ ਹਨ।
ਉਹ ਅਬਨਾਸੀ ਬਿਨਸਤ ਨਾਹੀ,
ਉਹ ਨਾਸ ਤੋਂ ਰਹਿਤ ਪਰਮੇਸ਼ਰ ਵੀ ਕਾਲ ਆਦਿਕ ਦੇ ਭਖਣ ਕਰਨ ਤੋਂ ਬਿਨਸਤ ਨਾਸ ਨਹੀਂ ਹੁੰਦਾ, ਇਸ ਕਰਕੇ ਉਹ ਕੋਈ ਜਨਮ ਧਾਰ ਕੇ ਆਵੇ ਆਉਂਦਾ। ਹਾਂਜੀ, ਨਾ ਕੋ
ਨਾ ਕੋ ਆਵੇ ਨਾ ਕੋ ਜਾਹੀ,
ਨਾ ਹੀ ਉਹ ਕੋਈ ਜਨਮ ਧਾਰ ਕੇ ਆਵੇ ਆਉਂਦਾ, ਨਾ ਹੀ ਉਹ ਕੋਈ ਕਾਰਨ ਕਰਕੇ ਮਰ ਕੇ ਜਾਹੀ ਜਾਂਦਾ ਹੈ, ਇਹ ਸਭ ਉਹਦਾ ਆਪਣਾ ਰੂਪ ਹੀ ਹੈ।
ਗੁਰ ਪੂਰਾ ਹਉਮੈ ਮਲ ਧੋਈ,
ਤੇ ਇਸ ਪ੍ਰਕਾਰ ਇਹ ਜੋਗੀ ਨੇ ਆਪਣੇ ਵੱਲੋਂ ਕੀਤੇ ਪ੍ਰਸ਼ਨਾਂ ਦਾ ਜਿਹੜਾ ਉੱਤਰ ਸੁਣ ਕੇ ਨਾ ਸਤਿਗੁਰਾਂ ਦੇ ਫਿਰ ਚਰਨ ਫੜ ਲਏ ਸੀ, ਤੇ ਗੁਰੂ ਨੇ ਕਿਹਾ, ਕਹਿੰਦੇ ਜੋਗੀ, ਜੇਕਰ ਤੂੰ ਇਹ ਸੰਸਾਰ ਦਾ ਤਮਾਸਾ ਦੇਖ ਕੇ ਇਹਦੇ ਰਜਿਆ ਨਹੀਂ, ਹੋਰ ਦੇਖਣਾ ਚਾਹੁੰਦਾ, ਤੇਰੀ ਉਮਰ ਵਧਾ ਸਕਦੇ ਹਾਂ। ਪਰਮਾਤਮਾ ਨੂੰ ਬੇਨਤੀ ਕਰਕੇ ਤੂੰ ਸਰੀਰ ਰੱਖਣਾ ਚਾਹੁੰਦਾ ਤਾਂ ਰੱਖ ਲੈ, ਜ਼ਿੰਦਗੀ ਲੰਮੀ ਹੋ ਜੂਗੀ। ਜੋਗੀ ਨੇ ਕਿਹਾ, ਮਹਾਰਾਜ, ਹੁਣ ਜੀਣ ਦਾ ਮਕਸਦ ਕੀ ਹੈ? ਜਿਸ ਵਾਸਤੇ ਮੈਂ ਜੀ ਰਿਹਾ ਸੀ ਉਹ ਮੇਰਾ ਮਤਲਬ ਪੂਰਾ ਹੋ ਗਿਆ, ਇਹ ਤਾਂ ਦੇਹ ਰੱਖੀ ਹੋਈ ਇਸ ਕਰਕੇ ਸੀ, ਹੁਣ ਮੈਂ ਪ੍ਰਾਣਾ ਖੱਲੜ ਰੱਖ ਕੇ ਕੀ ਕਰਨਾ ਹੈ? ਇਹ ਬੋਝ ਰੂਪ ਹੈ, ਹੁਣ ਮੈਨੂੰ ਬ੍ਰਹਮ ਗਿਆਨ ਹੋ ਗਿਆ, ਮੈਨੂੰ ਆਪਣੇ ਸਤ ਚੇਤਨ ਆਨੰਦ ਸਰੂਪ ਦੀ ਪ੍ਰਤੀਤੀ ਹੋ ਗਈ ਹੈ, ਜੀਵ ਔਰ ਈਸ਼ ਦੀ ਜਦੋਂ ਏਕਤਾ ਕਰਾ ਦਿੱਤੀ, ਹੁਣ ਸਰੀਰ ਕਾਹਦੇ ਲਈ ਰੱਖਣਾ ਹੈ? ਸਰੀਰ ਤਾਂ ਉਹਦੇ ਮਿਲਣ ਵਾਸਤੇ ਸੀ, ਤੁਸੀਂ ਪਰਮੇਸ਼ਵਰ ਰੂਪ, ਗੁਰ ਪਰਮੇਸ਼ਵਰ ਏਕ ਹੈ, ਸਭ ਮੈਂ ਰਿਹਾ ਸਮਾਏ, ਤੁਸੀਂ ਮੈਨੂੰ ਗੁਰੂ ਰੂਪ ਦੇ ਵਿੱਚ ਪਰਮੇਸ਼ਵਰ ਮਿਲ ਗਏ ਹੋ, ਮੇਰੀ ਕਾਲਣਾ ਥਾਂ ਪੈ ਗਈ, ਮੈਂ ਹੁਣ ਸਰੀਰ ਨਹੀਂ ਰੱਖਣਾ ਚਾਹੁੰਦਾ। ਤਾਂ ਮਹਾਰਾਜ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਜਦੋਂ ਕਰਕੇ ਬ੍ਰਹਮ ਗਿਆਨ ਬਖਸ਼ਿਆ ਸੀ, ਜੋਗੀ ਨੂੰ ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਸੀ, ਤੇ ਉਸ ਵੇਲੇ ਉਹਨੇ ਬਹੁਤ ਫਿਰ ਨਿਮਰਤਾ ਦੇ ਵਿੱਚ ਕੋਲ ਖੜੀ ਸੰਗਤ ਨੂੰ ਨਿਮਰਤਾ ਦੇ ਸਹਿਤ ਬਚਨ ਕਹੇ ਕਿ ਗੁਰਸਿੱਖੋ, ਤੁਸੀਂ ਤਾਂ ਵੱਡੇ ਭਾਗਾਂ ਵਾਲੇ ਹੋ, ਆ ਥੋੜੀ ਜਿਹੀ ਸੰਗਤ ਮੈਨੂੰ ਗੁਰੂ ਅਰਜਨ ਦੇਵ ਜੀ ਦੀ ਮਿਲੀ ਹੈ, ਮੈਨੂੰ ਬ੍ਰਹਮ ਗਿਆਨ ਹੋ ਗਿਆ, ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ। ਜੋ ਉਹਨੇ ਬਚਨ ਕਹੇ ਸੀ ਗੁਰੂ ਅਰਜਨ ਦੇਵ ਜੀ ਨੇ, ਫਿਰ ਉਹ ਅਖੀਰਲੀਆਂ ਤੁਕਾਂ ਵਿੱਚ ਲਿਖੇ,
ਗੁਰ ਪੂਰੇ ਹਉਮੈ ਮਲ ਧੋਈ,
ਹੇ ਭਾਈ, ਪੂਰੇ ਪੂਰਨ ਗੁਰਾਂ ਨੇ उपदेश दे के उपदेश रूप बाणी ने मेरी होमे हंगता ममता दी मैल धो के रख दती है, शुद्ध हो गया है मन।
कहो नानक मेरी परम गत होई।
सतगुरु जी कथन करदे हुण मेरी परम बड़ी गत कल्याण होई हो गई है, भाव कि मैनू केवल मोक्ष प्राप्त हो गई है। इओ योगी अपना पंज भौतिक शरीर सतगुरां दे चरणां च त्याग के ब्रह्म च लीन होया। ए गुरु अर्जन देव जी महाराज जिन्हां दा अज गुरपुरब है उन्हां ने यह करतब कीते है। ते अगे हुण अमृत बचन उचारण करदे हन, सुनो जी।
सोही महला पंजवा।
गुरसिखां ने सतगुरां पास बेनती कीती, महाराज असीं अपने चित नूं परमेश्वर विच किवें जोड़ीए? तां उत्तर विच सतगुरां ने शब्द उचारण करके परमेश्वर अगे बेनती कहिंदे, इउं करिया करो, भगती करो, उहदे विच तां चित जुड़दा है, बेनतियां करो ते नाले भगती करो, ए वचन करे।
कीता लोड़ है सो प्रभ होए।
इउं सूही रागणी दे अंदर पंजवें पातशाह ने पावन वचन कहे, कीता लोड़ है सो प्रभ होए। हे प्रभ परमेश्वर, जो तू कीता करना लोड़े चाहना है ते सो ओही हुंदा है, तिन्ना कालां विच ओही हो रहा है।
तुझ बिन दूजा नाही कोई।
तुहातों बिना दूसरा होर कोई समर्थ नहीं है, ए कार्ज करन नूं संसार दी उत्पत्ति लैता आदि।
जो जन सेवे तिस पूरन काज।
हे परमेश्वर, जो जेडे भी जन परमेश्वर तेरे प्यारे जन नाम जेडे प्यारे ने, तुहाडे जन जेडे पुरश न, जन जेडे तुहाडे दास न, प्रेमा भगती द्वारा तेनू सेवे सेवना करदे हन, उनां दे व्यवहारक परमार्थक सब काज जेडे कम न ओ पूर्ण पूरे हो जांदे हन।
दास अपने की राख लाज।
असी अपने दास सेवक दी लाज ते इस लई अपने दास सेवक दी भाव मेरी लाज लज्या रखो महाराज।
तेरी शरण पूर्ण दयाला।
सब थाई पूर्ण व्यापक परमेश्वर दया दे घर ते आ महाराज तेरी शरण पूर्ण दयाला, ते पूर्ण दयालता करन वाले मैं तेरी शरण दे विच हां, तेरी ओट दे विच आया हां जे।
तुझ बिना कवन करे प्रत पाला।
तुहातों बिना साड़ी कौन है, प्रत ताई पालना करन वाला कोई नहीं है, तुसी साडे ताई पालना करन वाले हो।
रहाओ
साई दे के फरमाउंदे है,
जल थल महियल रहया भरपूर।
हुण जल तरल जगह जिथे पानी है, थल खुशक जगह, महियल विच जां मही धरती ते अल आकाश, इन्हां च भरपूर व्यापक हो रहा है सारी जगह।
निकट वसै नाही प्रभ दूर।
फिर आत्म स्वरूप होण करके सभना दे निकट नेड़े वसै वसदा है। हे परमेश्वर, तू किसी तो भी दूर नहीं है।
लोक पतियारे कछु ना पाई है।
लोकां दे पतियारे पतियाउण नाल परचाउण दे नाल कुछ भी नहीं प्राप्त हुंदा, भाव दुनिया दे लोकां दी दृष्टि विच नेक बनण नाल आत्म ज्ञान तां नहीं प्राप्त हुंदा, आत्म ज्ञान दी प्राप्ति नहीं हुंदी।
साच लगै ता होमै जाइए।
जे साच सच्चे वाहिगुरु दे नाम विच लग जाइए, भाव नाम सिमरन करिए, ता अंदरों होमे हंगता ममता चली जांदी है।
जिस नो लाई लए सो लागै।
जो परमेश्वर जावे कि हे परमेश्वर वाहिगुरु जी, हे परमेश्वर जिस पुरुष नो ਤੁਸੀਂ ਆਪਣੇ ਸਿਮਰਨ ਵਿੱਚ ਲਾ ਲੈਂਦੇ ਹੋ, ਉਹੀ ਤੇਰੇ ਸਿਮਰਨ ਵਿੱਚ ਲਾਗੇ ਲੱਗਦਾ ਹੈ।
ਗਿਆਨ ਰਤਨ ਅੰਤਰ ਤਿਸ ਜਾਗੇ।
ਗਿਆਨ ਰੂਪੀ ਰਤਨ ਉਸ ਦੇ ਅੰਤਰ ਹਿਰਦੇ ਵਿੱਚ ਜਾਗੇ ਜਾਗਦਾ ਹੈ, ਭਾਵ ਪ੍ਰਕਾਸ਼ਦਾ ਹੈ। ਰਤਨਾ ਵਤ ਅਮੋਲਕ ਗਿਆਨ ਰੂਪੀ ਦੀਵਾ ਉਹਦੇ ਹਿਰਦੇ ਚ ਪ੍ਰਕਾਸ਼ਦਾ ਹੈ।
ਦੁਰਮਤ ਜਾਈ ਪਰਮ ਪਦ ਪਾਈ।
ਉਹਦੀ ਦੁਰਮਤ ਖੋਟੀ ਮਤ ਜਿਹੜੀ ਹੈ ਚਲੀ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ, ਔਰ ਫਿਰ ਉਹ ਪਰਮ ਪਦਵੀ ਜਿਹੜੀ ਹੈ ਕੇਵਲ ਮੋਕਸ਼ ਨੂੰ ਪਾ ਲੈਂਦਾ ਹੈ।
ਗੁਰ ਪ੍ਰਸਾਦੀ ਨਾਮ ਧਿਆਏ।
ਪਰ ਜੇ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਤੇਰੇ ਨਾਮ ਨੂੰ ਧਿਆਉਣਾ ਕਰੇ, ਧਿਆ ਕਰ ਬਿਰਤੀ ਦੁਆਰਾ।
ਦੋਏ ਕਰ ਜੋੜ ਕਰੋ ਅਰਦਾਸ।
ਹੇ ਪਰਮੇਸ਼ਰ, ਮੈਂ ਆਪਣੇ ਪ੍ਰਤੱਖ ਦੋਨੇ ਹੱਥ ਜੋੜ ਕੇ ਸੱਜਾ ਖੱਬਾ ਜਾਂ ਮਨ ਬੁੱਧ ਰੂਪੀ ਦੋਏ ਹੱਥ ਜੋੜ ਕੇ ਤੇਰੇ ਅੱਗੇ ਅਰਦਾਸ ਅਰਜ ਬੇਨਤੀ ਕਰੋ ਕਰਦਾ ਹਾਂ।
ਤੁਧ ਭਾਵੈ ਤਾਂ ਆਣ ਹੈ ਰਾਸ,
ਜੇ ਤੁਹਾਨੂੰ ਭਾ ਜਾਵੇ ਚੰਗੀ ਲੱਗੇ ਤਾਂ ਅਰਦਾਸ ਰਾਸ ਦਰੁਸਤ ਆਉਂਦੀ ਹੈ, ਸਚਿਆਈ ਵਿਚ ਆਉਂਦੀ ਹੈ, ਤੇ ਤਾਂ ਹੀ ਅਰਦਾਸ ਕੀਤੀ ਹੋਈ ਦਰੁਸਤ ਹੁੰਦੀ ਹੈ। ਜੇ ਤੈਨੂੰ ਭਾ ਜਾਵੇ ਤਾਂ ਸਫਲੀ ਹੁੰਦੀ ਹੈ, ਤਾਂ ਰਾਸ ਸਚਾਈ ਵਿਚ ਆਣੇ ਅਲਿਆਉਣਾ ਕੀਤੀ ਜਾਂਦੀ ਹੈ।
ਕਰ ਕਿਰਪਾ ਆਪਣੀ ਭਗਤੀ ਲਾਏ,
ਹੇ ਪਰਮੇਸ਼ਰ ਮਿਹਰ ਕਰਕੇ ਸਾਨੂੰ ਆਪਣੀ ਭਗਤੀ ਦੇ ਵਿਚ ਲਾਉਣਾ ਕਰੋ ਮਹਾਰਾਜ।
ਜਨ ਨਾਨਕ ਪ੍ਰਭ ਸਦਾ ਧਿਆਏ,
ਤੇ ਸਤਿਗੁਰੂ ਜੀ ਕਥਨ ਕਰਦੇ ਆ, ਹੇ ਪਰਮੇਸ਼ਰ ਜੀ ਮੈਂ ਜਨ ਦਾਸ ਧਿਆ ਕਰ ਬਿਰਤੀ ਕਰਕੇ ਸਦਾ ਤੈਨੂੰ ਧਿਆਏ ਧਿਆਉਂਦਾ ਰਹਾਂ, ਜੇ ਇਹ ਕਿਰਪਾ ਕਰ ਦਿਓ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਜਿਗਿਆਸੂ ਤੇ ਮਹਾਤਮਾ ਦੇ ਸੰਵਾਦ ਦੁਆਰਾ ਹੈ। ਉਹ ਕਿਸ ਤਰ੍ਹਾਂ ਜਿਵੇਂ ਉੱਤਮ ਸਖੀ ਤੇ ਇੱਕ ਮੱਧਮ ਸਖੀ, ਦੋ ਸਖੀਆਂ ਇਕੱਠੀਆਂ ਹੋ ਜਾਣ ਜਿਨ੍ਹਾਂ ਦੀ ਆਪਸ ਵਿੱਚ ਹੀ ਪ੍ਰੇਮ ਹੋਵੇ, ਉਹ ਫਿਰ ਜਿਵੇਂ ਗੱਲਾਂ ਕਰਦੀਆਂ ਇਕੱਠੀਆਂ ਹੋ ਕੇ ਉਹ ਭਾਵ ਨੂੰ ਲੈ ਕੇ ਇੱਥੇ ਉੱਤਮ ਸਖੀ ਦੀ ਨਿਆਈ ਬ੍ਰਹਮੇ ਤੇ ਹਨ, ਮੱਧਮ ਸਖੀ ਦੀ ਨਿਆਈ ਜਿਗਿਆਸੂ ਹੈ। ਇਉਂ ਇਹ ਉਪਦੇਸ਼ ਕਥਨ ਕੀਤਾ ਹੈ।
ਧਨ ਸੁਹਾਗਨ ਜੋ ਪ੍ਰਭੂ ਪਛਾਣੈ,
ਤੇ ਉਹ ਮਹਾਤਮਾ ਰੂਪੀ ਸੁਹਾਗਨ ਸੁਹਾਗਵੰਤੀਆਂ ਪ੍ਰਭ ਆਨੰਦ ਵਾਲੀਆਂ ਧੰਨਤਾ ਦੇ ਯੋਗ ਹੈ, ਜੋ ਆਪਣੇ ਪਤੀ ਪਰਮੇਸ਼ਵਰ ਨੂੰ ਆਪਣੇ ਸਰੂਪ ਨੂੰ ਪਛਾਣੈ ਪਛਾਣਦੀਆਂ ਹਨ।
ਮਨ ਹੁਕਮ ਤਜੈ ਅਭਿਮਾਨੈ,
ਆਪਣੇ ਗੁਣਾਂ ਦਾ ਹੰਕਾਰ ਛੱਡ ਕੇ, ਸਾਧਨਾ ਦਾ ਹੰਕਾਰ ਛੱਡ ਕੇ ਉਹ ਪਤੀ ਪਰਮੇਸ਼ਰ ਦੇ ਹੁਕਮ ਨੂੰ ਮਾਨੈ ਮੰਨਦੀਆਂ ਹੈ।
ਪ੍ਰੈ ਸਿਓ ਰਾਤੀ ਰਲੀਆ ਮਾਨੈ,
ਪ੍ਰੈ ਪਤੀ ਪਰਮੇਸ਼ਰ ਦੇ ਸਿਓ ਨਾਲ ਪ੍ਰੇਮ ਰੰਗ ਵਿਚ ਰਾਤੀ ਰੰਗੀ ਹੋਈ ਪਰਮੇਸ਼ਰ ਦੀਆਂ ਰਲੀਆਂ ਖੁਸ਼ੀਆਂ ਨੂੰ ਮਾਨੈ ਮਾਣਦੀ ਹੈ।
ਸੁਣ ਸਖੀਏ ਪ੍ਰਭ ਮਿਲਣ ਨੀਸਾਨੀ,
ਹੁਣ ਅੱਗੇ ਉੱਤਮ ਸਖੀ ਮੱਧਮ ਸਖੀ ਤਾਂ ਹੀ ਕਥਨ ਕਰਦੀ ਹੈ, ਕਹਿੰਦੇ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਤੈਨੂੰ ਜੇ ਵਾਹਿਗੁਰੂ ਦੇ ਮਿਲਣ ਦੀ ਚਾਹਨਾ ਹੈ, ਹੇ ਮੱਧਮ ਸਖੀਏ ਸੁਣਨਾ ਕਰ, ਮੈਂ ਤੈਨੂੰ ਪਰਮੇਸ਼ਰ ਨਾਲ ਮਿਲਣ ਦੀ ਨਿਸ਼ਾਨੀ ਦੱਸਦੀ ਹਾਂ।
ਮਨ ਤਨ ਅਰਪ ਤਾਜ ਲਾਜ ਲੋਕਾਨੀ,
ਲੋਕਾਨੀ ਲੋਕਾਂ ਦੀ ਲਾਜ ਸ਼ਰਮ, ਲੋਕ ਕਹਿਣਗੇ ਮਾਲਾ ਹੀ ਫੇਰੀ ਜਾਂਦਾ ਗੁਰਦੁਆਰੇ ਜਾਂਦਾ, ਲੋਕ ਲਾਜ ਓਪਰੀ ਝਿਜਕ ਤਜ ਛੱਡਦੇ, ਇਹਨੂੰ ਛੱਡ ਕਰਕੇ ਆਪਣਾ ਜਿਹੜਾ ਮਨ ਤਨ ਹੈ ਅੱਗੇ ਦੱਸਦੇ ਨੇ, ਤੇ ਸੁਣ ਸਕੀ ਪ੍ਰਭ ਮਿਲਣ ਨਿਸ਼ਾਨੀ, ਇਹ ਨਿਸ਼ਾਨੀ ਹੈ ਮਨ ਤਨ ਅਰਪ। ਬੋਲੇ ਜੀ
ਮਨ ਤਨ ਅਰਪ ਤਾਜ ਲਾਜ ਲੋਕਾਨੀ,
ਲੋਕਾਂ ਦੀ ਲਾਜ ਸ਼ਰਮ, ਲੋਕ ਲਾਜ ਓਪਰੀ ਝਿਜਕ, ਇਹਨੂੰ ਛੱਡਦੇ ਮਨ ਤੇ ਤਨ ਸਰੀਰ ਨੂੰ ਪਰਮੇਸ਼ਰ ਦੇ ਸਨਮੁਖ ਅਰਪ ਸੌਪਣਾ ਕਰ। ਜਿਹਨੇ ਇਹ ਮਰਯਾਦਾ ਹੈ ਕਿ ਤਨ ਮਨ ਤਿੰਨੇ ਚੀਜ਼ਾਂ ਜਿਹੜੀਆਂ ਨੇ ਆਪਣੇ ਪਤੀ ਨੂੰ ਸੌਂਪ ਕਰਕੇ ਤਨ ਮਨ ਦੇ ਨਾ ਅੰਤਰ ਰੱਖੈ ਅਵਰਾ ਦੇਖ ਨਾ ਸੁਣੇ ਅਪੱਖ ਹੈ, ਤੇ ਪਤੀ ਨੂੰ ਪ੍ਰਤੱਖ ਵੀ ਜਿਵੇਂ ਔਰਤ ਉਹਦੇ ਕੋਲੋਂ ਮਨ ਕਰਕੇ ਉਹਲਾ ਨਾ ਰੱਖੇ, ਤਨ ਕਰਕੇ ਵੀ ਵਿਚਾਰ ਨਾ ਕਰੇ ਪਤੀ ਨੂੰ ਪ੍ਰਸੰਨ ਕਰ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਦੇਵੀ ਦੇਵਤਿਆਂ ਨੂੰ ਮੰਨਣ ਵਾਲਾ ਨਾ ਹੋਵੇ, ਪਖੰਡੀਆਂ ਨੂੰ ਮੰਨਣ ਵਾਲਾ ਨਾ ਹੋਵੇ, ਕੇਵਲ ਆਪਣੇ ਪਤੀ ਪਰਮਾਤਮਾ ਨੂੰ ਮੰਨਣ ਵਾਲਾ ਹੋਵੇ, ਉਹਦੇ ਤੇ ਫਿਰ ਸਾਸ ਜੀ ਕਹਿੰਦੇ ਇਹ ਲਾਜ ਲੋਕਾਂ ਦੀ ਛੱਡ ਦੇ, ਛੱਡ ਕਰਕੇ ਫਿਰ ਤੂੰ ਤਨ ਮਨ ਨੂੰ ਅਰਪਣਾ ਕਰ ਉਸ ਪਰਮੇਸ਼ਰ ਨੂੰ। ਸਹਾਈ ਦੇ ਕੇ ਕਹਿ ਰਹੇ ਨੇ
ਸਖੀ ਸਹੇਲੀ ਕੋ ਸਮਝਾਵੇ,
ਉੱਤਮ ਮਹਾਤਮਾ ਰੂਪ ਸਖੀ ਮੱਧਮ ਜਗਿਆਸੂ ਰੂਪ ਸਹੇਲੀ ਨੂੰ ਸਿੱਖਿਆ ਦੇ ਕੇ ਸਮਝਾਉਂਦੀ ਹੈ।
ਸੋਈ ਕਮਾਵੇ ਜੋ ਪ੍ਰਭ ਭਾਵੇ,
ਕਿ ਸੋਈ ਉਹੀ ਕਰਮ ਕਮਾਉਣਾ ਚਾਹੀਦਾ ਜੋ ਪਰਮੇਸ਼ਰ ਨੂੰ ਭਾਵੇ ਪਾਉਂਦਾ ਹੈ।
ਸਾ ਸੁਹਾਗਣ ਅੰਕ ਸਮਾਵੇ,
ਉਹ ਸੁਹਾਗਵੰਤੀ ਹੈ ਪਰਮੇਸ਼ਰ ਦੇ ਆਨੰਦ ਦੇ ਵਿਚ ਅੰਕ ਸਰੂਪ ਵਿਚ ਸਮਾਵੈ ਸਮਾ ਜਾਂਦੀ ਹੈ।
ਗਰਭ ਗਹੇਲੀ ਮਹਿਲ ਨਾ ਪਾਵੇ,
ਜੋ ਜੀਵ ਜਿਗਿਆਸੂ ਰੂਪ ਇਸਤਰੀ ਆਪਣੇ ਗੁਣਾਂ ਦਾ ਵਿਦਿਆ ਦਾ ਸਾਧਨਾ ਦਾ ਗਰਭ ਹੰਕਾਰ ਵਿਚ ਗਹੇਲੀ ਪਕੜੀ ਹੋਈ ਹੈ ਨਾ, ਉਹ ਫਿਰ ਤੁਰਿਆ ਪਦ ਰੂਪੀ ਮਹਿਲ ਨੂੰ ਨਹੀਂ ਪਾ ਸਕਦੀ, ਸਰੂਰ ਰੂਪੀ ਮਹਿਲ ਨੂੰ ਨਹੀਂ ਪਾ ਸਕਦੀ, ਇਹ ਉਹ ਫਿਰ ਦੂਰ ਰਹਿ ਜਾਂਦੀ ਹੈ ਉਸ ਤੋਂ, ਇਹ ਪ੍ਰਾਪਤੀ ਨਹੀਂ ਹੁੰਦੀ ਹੈ ਹੰਕਾਰ ਕਰਕੇ।
ਫਿਰ ਪਛਤਾਵੇ ਜਬ ਰਹਿਣ ਵਿਹਾਵੇ,
ਜਦੋਂ ਉਮਰ ਰੂਪੀ ਰਹਿਣ ਰਾਤ ਵਿਹਾਵੇ ਬਤੀਤ ਹੋ ਜਾਂਦੀ ਹੈ, ਫਿਰ ਮੁੜ ਕੇ ਪਛਤਾਵੇ ਪਛਤਾਉਂਦੀ ਰਹਿੰਦੀ ਹੈ।
ਕਰਮਹੀਣ ਮਨਮੁਖ ਦੁੱਖ ਪਾਵੇ,
ਇਸ ਪ੍ਰਕਾਰ ਕਰਮਹੀਣ ਸ੍ਰੇਸ਼ਟ ਕਰਮਾਂ ਤੋਂ ਬਗੈਰ ਮਨਮੁਖ ਜੀਵ ਰੂਪ ਇਸਤਰੀ ਜੰਮਣ ਮਰਨ ਦਾ ਦੁੱਖ ਪਾਵੈ ਪਾਉਂਦੀ ਹੈ, ਕਰਮਹੀਣ ਮਨਮੁਖ ਦੁੱਖ ਪਾਵੈ। ਇਸ ਪ੍ਰਕਾਰ ਸੁਣ ਕੇ ਮੱਧਮ ਸਿੱਖੀ ਯਾਨੀ ਜਗਿਆਸੂ ਰੂਪ ਸਖੀ ਨੇ ਮਹਾਤਮਾ ਰੂਪ ਉੱਤਮ ਸਖੀ ਨੂੰ ਕਿਹਾ ਕਿ ਫਿਰ ਤੂੰ ਮੇਰੇ ਵੱਲੋਂ ਪਤੀ ਪਰਮੇਸ਼ਵਰ ਅੱਗੇ ਬੇਨਤੀ ਕਰ। ਮਹਾਤਮਾ ਰੂਪ ਉੱਤਮ ਸਖੀ ਕਹਿੰਦੀ ਹੈ ਕਿ
ਬਿਨੋ ਕਰੀ ਜੇ ਜਾਣਾ ਦੂਰ,
ਬੇਨਤੀ ਤਾਂ ਕਰੀਏ ਜੇ ਪਰਮੇਸ਼ਵਰ ਦੂਰ ਜਾਣਾ ਜਾਣਨਾ ਕਰੀਏ। ਉਹ ਤਾਂ ਸਾਰੇ ਹੈ ਨਿਕਟੀ ਪਰ ਭੇਦ ਨਾ ਪਾਇਆ, ਨੇੜੇ ਤੋਂ ਨੇੜੇ ਹੈ।
ਪ੍ਰਭ ਅਵਨਾਸੀ ਰਹਿਆ ਭਰਪੂਰ,
ਤੇ ਉਹ ਨਾਸ ਤੋਂ ਰਹਿਤ ਪਰਮੇਸ਼ਰ ਸਾਰੇ ਪਰਿਪੂਰਨ ਹੋ ਰਿਹਾ, ਵਿਆਪਕ ਹੋ ਰਿਹਾ ਹੈ।
ਜਨ ਨਾਨਕ ਗਾਵੈ ਦੇਖ ਹਦੂਰ,
ਸਤਿਗੁਰੂ ਜੀ ਕਥਨ ਕਰਦੇ ਆ ਅਸੀਂ ਜਨ ਦਾਸ, ਅਸੀਂ ਦਾਸ ਤਾਂ ਉਸ ਵਾਹਿਗੁਰੂ ਦੇ ਗੁਣ ਗਾਵੈ ਗਾਉਂਦੇ ਆ, ਉਹਨੂੰ ਹਰ ਵਕਤ ਹਦੂਰ ਨੇੜੇ ਤੋਂ ਨੇੜੇ ਵੇਖ ਕੇ। ਹੇ ਜਗਿਆਸੂ ਰੂਪ ਸਖੀ, ਤੂੰ ਵੀ ਪਰਮੇਸ਼ਰ ਨੂੰ ਆਪਣੇ ਨੇੜੇ ਦੇਖ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਇਹ ਉਪਦੇਸ਼ ਦੱਸਿਆ ਸੀ ਮਹਾਰਾਜ ਸਾਹਿਬ ਜੀ ਨੇ, ਇਹ ਦ੍ਰਿਸ਼ਟਾਂਤ ਵਰਤਿਆ, ਰੂਪ ਕਲੰਕਾਰ ਕਹਿੰਦੇ ਇਹਨਾਂ ਨੂੰ, ਇਹ ਵਰਤਿਆ ਹੈ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ।
ਗ੍ਰਿਹੁ ਵਾਸ ਗੁਰ ਕੀਨਾ,
ਗੁਰ ਸਤਿਗੁਰਾਂ ਨੇ ਕਿਰਪਾ ਕਰਕੇ ਗ੍ਰਿਹੁ ਪਤੀ ਪਰਮੇਸ਼ਰ ਮੇਰੇ ਵਾਸ ਅਧੀਨ ਕੀਨਾ ਕਰ ਦਿੱਤਾ ਹੈ।
ਹੋ ਘਰ ਕੀ ਨਾਰ,
ਮੈਂ ਉਸ ਘਰ ਵਾਲੇ ਦੀ ਨਾਰ ਇਸਤਰੀ ਭਾਵ ਵਾਹਿਗੁਰੂ ਸਰੂਪ ਦਾ ਆਨੰਦ ਮਾਨਣ ਵਾਲੀ ਪਟਰਾਣੀ ਹੋ ਗਈ ਹਾਂ।
ਦਾਸ ਦਾਸੀ ਕਰ ਦੀਨੀ ਪਤਾਰ,
ਪਤਾਰ ਪਤੀ ਪਰਮੇਸ਼ਰ ਨੇ ਦਸ ਦਸੀ ਇੰਦਰੀਆਂ ਦਾਸੀ ਗੋਲੀਆਂ ਕਰ ਦੀਨੀ ਕਰ ਦਿੱਤੀਆਂ, ਭਾਵ ਮੇਰੇ ਅਧੀਨ ਕਰ ਦਿੱਤੀਆਂ ਹਨ।
ਸਗਲ ਸਮੱਗਰੀ ਮੈਂ ਘਰ ਕੀ ਜੋੜੀ,
ਮੈਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਵਾਸਤੇ ਸ਼ੁਭ ਗੁਣਾਂ ਦੀ ਸਮੱਗਰੀ ਵੈਰਾਗ ਵਿਵੇਕ ਖੱਟ ਸੰਪਤੀ ਇਤਿਆਦਿਕ ਸਗਲ ਸਾਰੀ ਇਹ ਸਮੱਗਰੀ ਚੀਜ਼ਾਂ ਵਾਸਤਾ ਜੋੜੀ ਜੋੜਨਾ ਕੀਤੀਆਂ ਭਾਵ ਇਕੱਤਰ ਕੀਤੀਆਂ ਹਨ।
ਆਸ ਪਿਆਸੀ ਪਿਰ ਕੋ ਲੋੜੀ,
ਆਸਾ ਕਰਕੇ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸੀ ਹੋ ਰਹੀ ਹਾਂ। ਬਿਰਤੀ ਨੂੰ ਨਾਮ ਵਿਚ ਜੋੜ ਕੇ ਭਾਵ ਬਰਮਾਕਾਰ ਕਰਕੇ ਪ੍ਰਭੂ ਪ੍ਰਾਪਤੀ ਦੀ ਆਸਾ ਦੇ ਸਹਿਤ ਦਰਸ਼ਨਾਂ ਦੀ ਜਿਹੜੀ ਹੈ ਅੱਗੇ ਦੱਸਦੇ ਨੇ ਵੀ ਇਹ ਸਮੱਗਰੀ ਜੋੜ ਕਰਕੇ ਬਿਰਤ ਨੂੰ ਨਾਮ ਦੇ ਜੋੜ ਕੇ ਬ੍ਰਹਮਾਕਾਰ ਕਰਕੇ ਪ੍ਰਭੂ ਦੀ ਪ੍ਰਾਪਤੀ ਦੀ ਫਿਰ
ਪਿਰ ਕੋ ਲੋੜੀ
ਤੇ ਆਸ ਪਿਆਸੀ
ਆਸ ਪਿਆਸੀ ਪਿਰ ਕੋ ਲੋੜੀ
ਇਉਂ ਆਸਾ ਕਰਕੇ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸੀ ਹੋ ਰਹੀ ਆ। ਬਿਰਤ ਨੂੰ ਨਾਮ ਵਿਚ ਜੋੜ ਕਰਕੇ ਬ੍ਰਹਮਾਕਾਰ ਕਰਕੇ ਪ੍ਰਭੂ ਪ੍ਰਾਪਤੀ ਦੀ ਆਸਾ ਸਹਿਤ ਦਰਸ਼ਨਾਂ ਦੀ ਪਿਆਸੀ ਤਿਹਾਈ ਹੋ ਰਹੀ ਆ। ਫਿਰ ਪਿਆਰੇ ਪਤੀ ਪਰਮੇਸ਼ਰ ਨੂੰ ਲੋੜੀ ਚਾਹੁੰਦੀ ਹਾਂ।
ਕਵਨ ਕਹਾ ਗੁਣ ਕੰਤ ਪਿਆਰੇ,
ਹੇ ਮੇਰੇ ਪਿਆਰੇ ਕੰਤ ਪਤੀ ਪਰਮੇਸ਼ਰ ਤੇਰੇ ਕਵਨ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਕਥਨ ਕਰਾਂ, ਕਹਾਂ ਕਿਵੇਂ ਕਹਾਂ, ਰਸਨਾ ਦੁਆਰਾ ਤੂੰ ਅੰਤਰਜਾਮੀ ਹੈ, ਗੁਣਾਂ ਦਾ ਸਮਗਰ ਹੈ, ਗੁਣਾਂ ਦਾ ਸਮੁੰਦਰ ਹੈ।
ਸੁਗੜ ਸਰੂਪ ਦਇਆਲ ਮੁਰਾਰੇ,
ਸੁਗੜ ਸ੍ਰੇਸ਼ਟ ਘਾਰਤਾਂ ਨੂੰ ਘੜਨ ਵਾਲਾ ਸੁੰਦਰ ਸਰੂਪ ਦਇਆਲ ਦਇਆ ਦਾ ਘਰ ਮਰਾਰੇ ਮੁਰਦੈਤ ਆਦਿਕਾਂ ਨੂੰ ਸਰਗੁਣ ਸਰੂਪ ਧਾਰ ਕੇ ਮਾਰਨ ਵਾਲਾ ਹੈ, ਬੈਰੀ ਹੈ ਉਹਨਾਂ ਦਾ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ।
ਸਤ ਸੀਗਾਰ ਭਉ ਅੰਜਨ ਪਾਇਆ,
ਤੇ ਜਿਸ ਜਗਿਆਸੂ ਰੂਪ ਇਸਤਰੀ ਨੇ ਸਤ ਸੱਚ ਬੋਲਣ ਸਤ ਪ੍ਰਤਿਗੀ ਹੋਣ ਰੂਪ ਸੀਗਾਰ ਸੁਹੱਪਣ ਸਮੱਗਰੀ ਇਹ ਸ਼ਿੰਗਾਰ ਨੂੰ ਧਾਰਿਆ ਹੈ, ਤੇ ਇਸ ਕਰਕੇ ਸਤ ਸੀਗਾਰ ਭਉ ਅੰਜਨ ਪਾਇਆ, ਆਪਣੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਪਰਮੇਸ਼ਰ ਦੇ ਭਾਉ ਭੈ ਦਾ ਭੈਕਿਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿਗਾਰੋ ਭੈ ਦਾ ਅੰਜਨ ਸੁਰਮਾ ਪਾਇਆ ਪੌਣਾ ਕੀਤਾ ਹੈ।
ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ,
ਨਾਮ ਅੰਮ੍ਰਿਤ ਰੂਪੀ ਤੰਬੋਲ ਪਾਨਾਂ ਦਾ ਪੀੜਾ ਅੰਤਕਰਨ ਰੂਪੀ ਮੁੱਖ ਮੂੰਹ ਦੁਆਰਾ ਖਾਇਆ ਖਾਣਾ ਕੀਤਾ ਭਾਵ ਹਿਰਦੇ ਨੂੰ ਵਸਾਉਣਾ ਕੀਤਾ ਹਿਰਦੇ ਵਿਚ।
ਕੰਗਨ ਬਸਤਰ ਗਹਿਣੇ ਬਣੇ ਸੁਹਾਵੇ,
ਤੇ ਕਰਤੇ ਪਰਮੇਸ਼ਰ ਦਾ ਜਿਹੜਾ ਸਿਮਰਨ ਕਰਨ ਰੂਪ ਕੰਗਨ ਪਹਿਣੇ, ਕਰ ਕਰ ਕਰਤਾ ਕੰਗਨ ਪਹਿਣੇ, ਇਹ ਕੰਗਨ ਪਹਿਣੇ ਮਨ ਰੂਪੀ ਹੱਥ ਵਿਚ ਪਹਿਣੇ ਹਨ। ਬੈਰਾਗ ਬਵੇਕ ਖੱਟ ਸੰਪਤੀ ਮੋਖ ਇੱਛਾ ਰੂਪ ਸਾਧਨਾ ਦੇ ਬਸਤਰ ਇਹ ਪਹਿਨੇ ਹੋਏ ਹਨ। ਜਿਹੜਾ ਮਨ ਨੂੰ ਚੰਚਲਤਾਈ ਜਿਹੜਾ ਪਕਣ ਰੂਪ ਇਹ ਫਿਰ ਗਹਿਣੇ ਭੂਸ਼ਣ ਬਣੇ ਹੋਏ ਨੇ, ਇਹ ਸਭ ਬੜੇ ਸੁਹਾਵੇ ਸੋ ਵਨੀਕ ਬਣੇ ਹੋਏ ਹਨ, ਬਣ ਰਹੇ ਹਨ।
ਧਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ।
ਐਸੀ ਜਗਾ ਸਰੂਪ ਧਨ ਇਸਤਰੀ ਉਦੋਂ ਸਭ ਸਾਰੇ ਸੁਖ ਆਨੰਦ ਪਾਵੇ ਪਾ ਲੈਂਦੀ ਹੈ ਜਦੋਂ ਫਿਰ ਪਤੀ ਪਰਮੇਸ਼ਰ ਹਿਰਦੇ ਰੂਪੀ ਘਰ ਵਿਚ ਆਵੇ ਸਾਕਸ਼ਾਤ ਹੋ ਜਾਂਦਾ ਹੈ।
ਗੁਣ ਕਾਮਣ ਕਰ ਕੰਤ ਰੀਜਾਇਆ।
ਸ਼ਰਧਾ ਆਦਿਕ ਸੁਭ ਗੁਣਾ ਰੂਪੀ ਕਾਮਣ, ਕਾਮਣ ਨਾਮ ਟੂਜੜਾ ਔਂਕੜ ਤੇ ਇਹ ਜਿਵੇਂ ਇਹਨੂੰ ਨਾਣੇ ਨੂੰ ਜੇ ਸਿਹਾਰੀ ਹੁੰਦੀ ਫਿਰ ਕਾਮਣੀ ਸ਼ਬਦ ਬਣਨਾ ਸੀ ਤੇ ਇਸ ਕਰਕੇ ਕਾਮਣ ਇੱਥੇ ਟੂਣੇ ਦਾ ਵਾਚਕ ਹੈ ਕਿਉਂਕਿ ਸਿਹਾਰੀ ਨਹੀਂ ਲੱਗੀ ਹੋਈ। ਉਹ ਟੂਣਾ ਕਰਕੇ ਸ਼ਰਧਾ ਆਦਿਕ ਸੁਭ ਗੁਣਾਂ ਦਾ ਕਾਮਣ ਟੂਣਾ ਕਰਕੇ ਕੰਤਪਤੀ ਪਰਮੇਸ਼ਰ ਨੂੰ ਰੀਝਾਇਆ ਪ੍ਰਸੰਨ ਕੀਤਾ ਹੈ।
ਵਸ ਕਰ ਲੀਨਾ ਗੁਰ ਭਰਮ ਚੁਕਾਇਆ।
ਤੇ ਇਸ ਪ੍ਰਕਾਰ ਇਹ ਭਗਤੀ ਕਰਕੇ ਉਹਨੂੰ ਵਸ ਅਧੀਨ ਲੀਨਾ ਥੋੜਾ ਜਿਹਾ ਲੀਨਾ ਕੱਸ ਕੇ ਬੋਲਣਾ ਭਾਈ ਵਸ ਨੂੰ ਵੀ ਥੋੜੇ ਪਦ ਉਹਨੇ ਕੱਸ ਕੇ ਬੋਲ ਲੈਣੇ ਤੇ ਇਸ ਪ੍ਰਕਾਰ ਫਿਰ ਅਧੀਨ ਕਰ ਲੈਣਾ ਕੀਤਾ ਭਗਤੀ ਕਰਕੇ ਵਸ ਅਧੀਨ ਤੇ ਲੀਨਾ ਕਰ ਲੈਣਾ ਕੀਤਾ ਜਿਸ ਕਰਕੇ ਗੁਰੂ ਨੇ ਕਿਰਪਾ ਕੀਤੀ। ਗੁਰ ਭਰਮ
ਗੁਰ ਭਰਮ ਚੁਕਾਇਆ।
ਗੁਰਾਂ ਨੇ ਮੇਰੇ ਹਿਰਦੇ ਚ ਭਰਮ ਜਿਹੜਾ ਚੁੱਕ ਦਿੱਤਾ ਪੰਜ ਪ੍ਰਕਾਰ ਦਾ ਜੋ ਸੀ ਮੇਰੇ ਭਰਮ ਪਿਆ ਹੋਇਆ ਉਸ ਭਰਮ ਨੂੰ ਚੁੱਕ ਦਿੱਤਾ ਹੈ।
ਸਭ ਤੇ ਉੱਚਾ ਮੰਦਰ ਮੇਰਾ।
ਹੇ ਸਖੀਓ ਮੇਰਾ ਵਿਵੇਕ ਵੈਰਾਗ ਰੂਪੀ ਅਪਰੋਹ ਗਿਆਨ ਰੂਪੀ ਮੰਦਰ ਨਿਵਾਸ ਵੈਰਾਗ ਵਿਵੇਕ ਰੂਪੀ ਜਾਂ ਅਪਰੋਖ ਰੂਪੀ ਇਹ ਜਿਹੜਾ ਗਿਆਨ ਰੂਪੀ ਮੰਦਰ ਨਿਵਾਸ ਸਥਾਨ ਹੈ ਇਹ ਸਾਰਿਆਂ ਤੋਂ ਉੱਚਾ ਹੈ ਉਚਾਈ ਵਾਲਾ ਹੈ ਤੇ ਇਸ ਕਰਕੇ ਇਹ ਮੈਨੂੰ ਪ੍ਰਾਪਤ ਹੋ ਗਿਆ ਇਹ ਮੇਰਾ ਮੰਦਰ ਹੈ।
ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ।
ਉਸ ਪਤੀ ਪਰਮੇਸ਼ਰ ਨੇ ਹੋਰ ਸਭ ਸਾਰੀਆਂ ਜੀਵ ਰੂਪ ਕਾਮਣ ਇਸਤਰੀਆਂ ਹੋਮੇ ਦੇ ਸਹਿਤ ਹੋਣ ਕਰਕੇ ਤਿਆਗੀ ਛੱਡ ਦਿੱਤੀਆਂ ਅਤੇ ਉਹ ਪ੍ਰਭੂਪਤੀ ਪਰਮੇਸ਼ਰ ਸਭ ਕਾਮਣ ਤਿਆਗੀ। ਹਾਂਜੀ ਬੋਲਦੇ ਪ੍ਰਭੂ
ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ।
ਤੇ ਉਹ ਫਿਰ ਸਾਰੀਆਂ ਜਿਹੜੀਆਂ ਕਾਮਣ ਇਸਤਰੀਆਂ ਹੋਮੇ ਦੇ ਸਹਿਤ ਹੋਣ ਕਰਕੇ ਤਾਂ ਛੱਡ ਦਿੱਤੀਆਂ ਪ੍ਰਭੂਪਤੀ ਪਰਮੇਸ਼ਰ ਜੋ ਮੇਰਾ ਪ੍ਰੀਤਮ ਹੈ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਹੈ ਉਹ ਮੇਰਾ ਪਿਆਰਾ ਬਣ ਗਿਆ ਹੈ।
ਪ੍ਰਗਟਿਆ ਸੂਰ ਜੋਤ ਉਜਿਆਰਾ।
ਉਹ ਪ੍ਰੀਤਮ ਦੀ ਕਿਰਪਾ ਨਾਲ ਮੇਰੇ ਹਿਰਦੇ ਰੂਪੀ ਆਕਾਸ਼ ਵਿਚ ਅਪਰੋਕਸ਼ ਗਿਆਨ ਰੂਪੀ ਸੂਰ ਸੂਰਜ ਪ੍ਰਗਾਸਿਆ ਉਦੇ ਹੋਇਆ ਸਭ ਪਾਸੇ ਉਸਦੀ ਜੋਤ ਦਾ ਹੀ ਉਜਿਆਰਾ ਪ੍ਰਕਾਸ਼ ਹੋ ਰਿਹਾ ਪ੍ਰਤੀਤ ਹੁੰਦਾ।
ਸੇਜ ਵਿਛਾਈ ਸਰਦ ਅਪਾਰਾ।
ਉਸ ਅਪਾਰਾ ਬੇਅੰਤ ਪਰਮੇਸ਼ਰ ਦੀ ਪ੍ਰਾਪਤੀ ਲਈ ਮੈਂ ਉਸਦੀ ਸਰਦ ਸਰਦਾ ਰੂਪੀ ਸੇਜ ਸੇਜਾ ਵਿਛਾਉਣਾ ਕੀਤੀ ਹੈ। ਸੇਜਾ ਕਿਸ ਨੂੰ ਕਹਿੰਦੇ ਨੇ ਜਿਹਦੇ ਵਿਚ ਮੰਜਾ ਬਿਸਤਰਾ ਦਰੀ ਰਜਾਈ ਤਲਾਈ ਸਰਾਣਾ ਸਾਰਾ ਕੁਛ ਇਕੱਠਾ ਇਕੱਠੇ ਨੂੰ ਸੇਜਾ ਕਹਿੰਦੇ ਇਕੱਲੇ ਇਕੱਲੇ ਇਹ ਚੀਜ਼ਾਂ ਕਹਿੰਦੇ ਸੌਣ ਸਮੱਗਰੀ ਨੂੰ ਸੇਜਾ ਕਿਹਾ ਜਾਂਦਾ। ਇੱਧਰ ਇਹ ਸ਼ਰਧਾ ਰੂਪੀ ਸੇਜਾ ਜਿਹੜੀ ਹੈ ਉਹ ਅਸੀਂ ਵਿਛਾਉਣਾ ਕੀਤੀ ਹੈ। ਸੇਜ ਵਿਛਾਈ ਸਰਦ ਅਪਾਰਾ ਸ਼ਰਧਾ ਰੂਪੀ ਸੇਜ ਜਿਹੜੀ ਹੈ ਇਹ ਵਿਛਾਉਣਾ ਕੀਤੀ ਹੈ। ਅੰਤਰੀਵ
ਨਵ ਰੰਗ ਲਾਲ ਸੇਜ ਰਾਵਣ ਆਇਆ।
ਨਵ ਨਵੀਨ ਰੰਗ ਵਾਲਾ ਮੇਰਾ ਲਾਲ ਪਿਆਰਾ ਪਰਮੇਸ਼ਰ ਮੇਰੀ ਸ਼ਰਧਾ ਦੀ ਸੇਜ ਸੇਜਾ ਉੱਪਰ ਮੈਨੂੰ ਰਾਵਣ ਮਾਨਣ ਵਾਸਤੇ ਅਭੇਦਤਾ ਕਰਨ ਵਾਸਤੇ ਮੇਲਣ ਅਭੇਦ ਕਰਨ ਦੇ ਲਈ ਆਇਆ ਪ੍ਰਤੱਖ ਹੋ ਗਿਆ ਹੈ।
ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ।
ਸਤਿਗੁਰੂ ਜੀ ਕਥਨ ਕਰਦੇ ਹੈ ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਉਚਾਰਨ ਕਰਦੇ ਹੈ ਕਿ ਇਸ ਪ੍ਰਕਾਰ ਮੈਂ ਜਗਿਆਸੂ ਰੂਪ ਧਨ ਇਸਤਰੀ ਨੇ ਫਿਰ ਪਿਆਰੇ ਪਤੀ ਪਰਮੇਸ਼ਰ ਨਾਲ ਮਿਲ ਕੇ ਉਹਦੀ ਪ੍ਰਾਪਤੀ ਦੇ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ। ਅਭਾਸ਼ ਬਿਰਤੀ ਰੂਪੀ ਇਸਤਰੀ ਨੇ ਚੇਤਨ ਰੂਪ ਪਿਰਪਤੀ ਦੇ ਨਾਲ ਮਿਲ ਕੇ ਏਕਤਾ ਨੂੰ ਪਾਇਆ ਅਦਵੈਤ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ।
ਸੂਹੀ ਮਹੱਲਾ ਪੰਜਵਾਂ।
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਅੰਮ੍ਰਿਤ ਵਚਨ ਜਿਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ ਜੀ।
ਉਮਕਿਓ ਹੀ ਓ ਮਿਲਣ ਪ੍ਰਭ ਤਾਈ।
ਪ੍ਰਭ ਪਰਮੇਸ਼ਰ ਦੇ ਮਿਲਣ ਦੇ ਤਾਈ ਵਾਸਤੇ ਮੇਰਾ ਹਿਰਦਾ ਜਿਹੜਾ ਉਮਕਿਓ ਉਥਲਿਆ ਹੈ। ਜਿਸ ਪ੍ਰਕਾਰ ਪੂਰਨਵਾਸੀ ਦੀ ਰਾਤ ਨੂੰ ਨਾ ਉਹ ਚੰਦਰਮਣੀ ਉਹਨੂੰ ਕਹਿੰਦੇ ਚੰਦਰਕਾਂਤਮਣੀ ਵੀ ਕਹਿੰਦੇ ਹੈ ਚੰਦਰਮਾ ਦੇ ਸਾਹਮਣੇ ਰੱਖ ਦਈਏ ਤਾਂ ਉਹਦੇ ਵਿੱਚ ਅੰਮ੍ਰਿਤ ਜਲ ਜਿਹੜਾ ਤੁਪਕੇ ਗਿਰਨ ਲੱਗ ਜਾਂਦੇ ਹੈ ਅੰਮ੍ਰਿਤ ਟਪਕਦਾ ਉਹਦੇ ਇਹਦੀਆਂ ਚੰਦਰਮਾ ਦੀਆਂ ਕਿਰਨ ਨਾਲ। ਇਸੇ ਪ੍ਰਕਾਰ ਚੰਦਰਮਾ ਦੀ ਨਿਆਈ ਜਿਸ ਵੇਲੇ ਸਤਿਗੁਰਾਂ ਦੇ ਸਾਹਮਣੇ ਸਾਧ ਸਿੰਘ ਜੀ ਚੰਦਰਮਾ ਦੀ ਨਿਆਈ ਜਿਸ ਵੇਲੇ ਸਤਿਗੁਰਾਂ ਦੇ ਸਾਹਮਣੇ ਹੁੰਦੇ ਆ ਨਾ ਜਗਿਆਸੂ, ਜਗਿਆਸੂਆਂ ਦੀ ਜਿਹੜੀ ਬੁੱਧ ਹੈ ਉਹ ਜਗਿਆਸੂਆਂ ਦੀ ਬੁੱਧ ਰੂਪੀ ਚੰਦਰਮਣੀ ਵਿਚੋਂ ਫਿਰ ਪ੍ਰੇਮ ਰੂਪੀ ਅੰਮ੍ਰਿਤ ਜਲ ਤੁਪ ਕੇ ਗਿਰਨ ਲੱਗ ਜਾਂਦੇ ਆ। ਭਾਵ ਉਹਨਾਂ ਦੇ ਹਿਰਦੇ ਪ੍ਰੇਮ ਉਛਲ ਆਉਂਦਾ ਹੈ।
ਖੋਜਤ ਚਰਿਓ ਦੇਖੋ ਪ੍ਰਹਿ ਜਾਈ,
ਮੈਂ ਉਸ ਖੋਜਤ ਭਾਲਣ ਵਾਸਤੇ ਚਰਿਓ ਚੜਿਆ ਹਾਂ, ਮੈਂ ਜਾਈ ਜਾ ਕੇ ਪ੍ਰਹਿ ਪਿਆਰੇ ਪਤੀ ਪਰਮੇਸ਼ੁਰ ਦੇਖੋ ਵੇਖ ਲਵਾਂ ਉਹਦਾ ਸਰੂਪ ਕੈਸਾ ਹੈ। ਸਤਸੰਗਤ ਰੂਪੀ ਜਾਈ ਜਗ੍ਹਾ ਵਿਚ ਪਿਆਰੇ ਨੂੰ ਦੇਖਣਾ ਕਰਾਂ ਮੈਂ।
ਸੁਨਤ ਸਦੇਸਰੋ ਪ੍ਰਹਿ ਗ੍ਰਹਿ ਸੇਜ ਵਿਸਾਈ,
ਪ੍ਰਿਆ ਪਿਆਰੇ ਪਤੀ ਪਰਮੇਸ਼ਰ ਦਾ ਗੁਰੂ ਦੇ ਸ਼ਬਦ ਜਾਂ ਫਿਰ ਸੰਤਾਂ ਭਗਤਾਂ ਤੇ ਵੇਦਾਂ ਸ਼ਾਸਤਰਾਂ ਦੁਆਰਾ ਇਹ ਸੰਦੇਸਰੋ ਸੁਨੇਹਾ ਹੈ। ਗੁਰੂ ਦੇ ਸ਼ਬਦ ਦੁਆਰਾ ਸੁਨੇਹਾ ਹੈ, ਸੰਤਾਂ ਭਗਤਾਂ ਦੇ ਉਪਦੇਸ਼ ਦੁਆਰਾ ਸੁਨੇਹਾ ਹੈ, ਵੇਦਾਂ ਸ਼ਾਸਤਰਾਂ ਦੁਆਰਾ ਗੁਰਬਾਣੀ ਦੁਆਰਾ ਸੁਨੇਹਾ ਹੈ। ਇਹ ਸੁਣ ਤੋਂ ਸੁਣ ਕਰਕੇ ਆਪਣੇ ਹਿਰਦੇ ਰੂਪੀ ਗ੍ਰਹਿ ਘਰ ਵਿਚ ਪਿਰ ਪਤੀ ਦੀ ਸ਼ਰਧਾ ਰੂਪੀ ਸੇਜਾ ਵਿਛਾਈ ਵਿਛਾਉਣਾ ਕੀਤੀ ਹੈ।
ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ,
ਉਸ ਦੀ ਪ੍ਰਾਪਤੀ ਦੇ ਲਈ ਦਰ ਦਰ ਤੇ ਭ੍ਰਮ ਭ੍ਰਮ ਭੜਕ ਭੜਕੇ ਆਇਓ ਆਉਣਾ ਕੀਤਾ ਤੋ ਤਾਂ ਮੈਂ ਉਸ ਨੂੰ ਨਦਰ ਦ੍ਰਿਸ਼ਟੀ ਵਿਚ ਤੇ ਤਾਂ ਵੀ ਤੋ ਨਦਰ ਨਾ ਪਾਈ, ਤਾਂ ਵੀ ਉਸ ਨੂੰ ਨਦਰ ਦ੍ਰਿਸ਼ਟੀ ਵਿਚ ਨਹੀਂ ਪਾਈ ਪਾਉਣਾ ਕੀਤਾ, ਤਾਂ ਵੀ ਉਸ ਪੀੜੀ ਨੇ ਆਪਣੀ ਦ੍ਰਿਸ਼ਟੀ ਨਹੀਂ ਪਾਉਣਾ ਕੀਤੀ ਤੇ ਉਹਨੇ ਦ੍ਰਿਸ਼ਟੀ ਦੇ ਵਿਚ ਨਹੀਂ ਪਾਉਣਾ ਕੀਤਾ ਹੈ। ਜਿਵੇਂ ਇਹ ਦ੍ਰਿਸ਼ਟਾਂਤ ਹੈ ਵੀ ਚਿੜੀ ਹੈ ਨਾ ਬਾਜ ਤੋਂ ਡਰਦੀ, ਇਕਦਮ ਨੱਠ ਕੇ ਉਹ ਕਿਸੇ ਮਕਾਨ ਦੇ ਅੰਦਰ ਵੜ ਜਾਂਦੀ ਹੈ, ਉਹ ਮਕਾਨ ਦੇ ਹਨੇਰਾ ਪ੍ਰਤੀਤ ਹੁੰਦਾ, ਫਿਰ ਉਹ ਡਰਦੀ ਮਾਰੀ ਫਿਰ ਦੁਬਾਰਾ ਫਿਰ ਬਾਹਰ ਆ ਜਾਂਦੀ ਹੈ ਤਾਂ ਬਾਜ ਉਹਨੂੰ ਫੜ ਕੇ ਖਾ ਜਾਂਦਾ। ਇਸੇ ਪ੍ਰਕਾਰ ਆਪਣੀ ਬਿਰਤੀ ਰੂਪ ਚਿੜੀ ਭਰਮ ਰੂਪੀ ਬਾਜ ਦੀ ਭਰਮਾਈ ਹੋਈ ਅੰਤਹਕਰਨ ਦੇ ਅੰਦਰ ਜਾ ਕੇ ਟਿਕਣਾ ਪਾਉਂਦੀ ਹੈ, ਉੱਥੇ ਅੰਦਰ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਕੁਝ ਵੀ ਪ੍ਰਤੀਤ ਨਹੀਂ ਹੁੰਦਾ, ਇਸ ਕਰਕੇ ਉਹ ਡਰਦੀ ਮਾਰੀ ਫਿਰ ਬਾਹਰ ਮੁੱਖ ਹੋ ਜਾਂਦੀ ਹੈ, ਉਹ ਭਰਮ ਰੂਪੀ ਬਾਜ ਫਿਰ ਖਾ ਜਾਂਦਾ ਇਹਨੂੰ। ਇਹ ਅੰਦਰ ਪਰਮੇਸ਼ਰ ਦੀ ਨਜ਼ਰ ਨਹੀਂ ਪਾਈ, ਇਹ ਚੇਤਨ ਕਿਹੜੀ ਚੀਜ਼ ਹੈ ਇਹ ਦਿਸਿਆ ਨਹੀਂ ਇਸ ਨੂੰ ਅਗਿਆਨ ਕਰਕੇ।
ਕਿਨ ਵਿਦ ਹੀਰੋ ਧੀਰੈ ਨਿਮਾਨੋ,
ਹੇ ਸਕੀ ਕਿਨ ਕਿਸ ਵਿਧ ਤਰੀਕੇ ਦੇ ਨਾਲ ਮੇਰਾ ਹੀਰ ਹਿਰਦਾ ਨਿਮਾਨੋ ਮਾਣ ਤੋਂ ਰਹਿਤ ਹੋ ਕੇ ਧੀਰੈ ਧੀਰਜ ਨੂੰ ਧੀਰਜਤਾ ਨੂੰ ਪਕੜਨਾ ਕਰੇ।
ਮਿਲ ਸਾਜਨ ਹੋ ਤੁਝ ਕੁਰਬਾਨੋ,
ਹੇ ਸਾਜਨ ਮਿੱਤਰ ਵਾਹਿਗੁਰੂ ਜੀ ਤੁਸੀਂ ਮਿਲ ਮਿਲਣਾ ਕਰੋ, ਹੋ ਮੈਂ ਤੁਝ ਤੁਹਾਨੂੰ ਤੁਹਾਡੇ ਤੋਂ ਕੁਰਬਾਨੋ ਬਲਿਹਾਰ ਜਾਂਦਾ ਕੁਰਬਾਨ ਜਾਂਦਾ ਹਾਂ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਏਕਾ ਸੇਜ ਵਿਸ਼ੀ ਧਨ ਕੰਤਾ,
ਹੇ ਸਤਿਗੁਰੂ ਜੀ ਜਾਂ ਫਿਰ ਮਹਾਤਮਾ ਦੁਆਰਾ ਸੁਣਿਆ ਹੈ ਮਹਾਰਾਜ, ਹੇ ਸਤਿਗੁਰੂ ਜੀ ਮਹਾਤਮਾ ਦੁਆਰਾ ਇਹ ਸੁਣਿਆ ਵੀ ਜਗਿਆਸੂ ਰੂਪ ਧਨ ਇਸਤਰੀ ਅਤੇ ਪ੍ਰਭੂ ਕੰਤ ਜਿਹੜਾ ਪਤੀ ਹੈ ਪਰਮੇਸ਼ਰ, ਇਹ ਤਾਂ ਇੱਕੋ ਹੀ ਜਗ੍ਹਾ ਇੱਕੋ ਹੀ ਸੇਜਾ ਤਿੰਨ ਦੋਨੇ, ਅਭਾਸ਼ ਬਿਰਤੀ ਰੂਪੀ ਇਸਤਰੀ ਤੇ ਸਾਖੀ ਚੇਤਨ ਪਤੀ ਏਕਾ ਇੱਕੋ ਹੀ ਅੰਤਰਕਰ ਰੂਪੀ ਸੇਜਾ ਤੇ ਹੈ, ਸੇਜ ਏਕੋ ਪਰ ਮਿਲਣ ਦੁਰਾਈ ਹੋ ਰਿਹਾ, ਇਸ ਕਰਕੇ ਮਾਰੇ ਬਿਥ ਕਿਉਂ ਹੈ।
ਏਕਾ ਸੇਜ ਵਿਸ਼ੀ ਧਨ ਕੰਤਾ,
ਇਹ ਸਤਿਗੁਰੂ ਜੀ ਮਹਾਤਮਾ ਦੁਆਰਾ ਸੁਣਿਆ ਕਿ ਜਗਿਆਸੂ ਰੂਪ ਧਨ ਇਸਤਰੀ ਅਤੇ ਜਿਹੜਾ ਪ੍ਰਭੂ ਹੈ ਪਰਮੇਸ਼ਰ ਉਹ ਕੰਤ ਪਤੀ ਉਸ ਦੀ ਜਾਂ ਫਿਰ ਅਭਾਸ਼ ਬਿਰਤੀ ਰੂਪੀ ਇਸਤਰੀ ਤੇ ਸਾਖੀ ਚੇਤਨ ਰੂਪੀ ਜਿਹੜਾ ਪਤੀ ਹੈ ਇੱਕੋ ਹੀ ਅੰਤਸਕਰਨ ਥੇ ਹੈ। ਧਨ ਨਾਮ ਜਿਹੜਾ ਨਾ ਇਸਤਰੀ ਦਾ ਹੁੰਦਾ, ਕੰਤਾ ਉਹ ਪਤੀ ਪਰਮੇਸ਼ਰ ਦਾ, ਅੰਤਸਕਰਨ ਰੂਪੀ ਸੇਜਾ ਇੱਕੋ ਹੀ ਵਿਸ਼ੀ ਹੋਈ ਹੈ ਪਰ ਇਹਦੇ ਚ ਮਿਲਾਪ ਨਹੀਂ ਹੋ ਰਿਹਾ।
ਧਨ ਸੂਤੀ ਫਿਰ ਸਦ ਜਾਗੰਤਾ,
ਜਗਿਆਸੂ ਅਭਾਸ਼ ਬਿਰਤੀ ਰੂਪ ਇਸਤਰੀ ਦੇਹ ਅਧਿਆਸ ਰੂਪੀ ਸ਼ਰਾਬ ਪੀ ਕੇ ਕਮਲੀ ਹੋਈ ਹੈ, ਇਹ ਵਿਦਿਆ ਦੀ ਨੀਂਦ ਵਿਚ ਸੁੱਤੀ ਹੋਈ ਹੈ ਧਨ ਇਸਤਰੀ ਜਿਹੜੀ ਹੈ, ਫਿਰ ਪਤੀ ਪਰਮੇਸ਼ਰ ਸਦ ਹਮੇਸ਼ਾ ਹੀ ਉਹ ਜਾਗਦਾ ਹੈ, ਇਸ ਕਰਕੇ ਮਿਲਾਪ ਨਹੀਂ ਹੈ ਇਹਨਾਂ ਦਾ।
ਪੀਓ ਮਦਰੋ ਧਨ ਮਤਵੰਤਾ,
ਜਗਿਆਸੂ ਰੂਪ ਧਨ ਇਸਤਰੀ ਨੇ ਦੇਹ ਅਧਿਆਸ ਰੂਪੀ ਮਦਰੋ ਸ਼ਰਾਬ ਪੀਓ ਪੀ ਕੇ ਹੰਕਾਰ ਵਿਚ ਮਤਵੰਤਾ ਇਹ ਮਸਤ ਹੋਈ ਹੈ।
ਧਨ ਜਾਗੈ ਜੇ ਫਿਰ ਬੋਲੰਤਾ,
ਜਗਿਆਸੂ ਰੂਪ ਧਨ ਇਸਤਰੀ ਤਾਂ ਹੀ ਵਿਦਿਆ ਰੂਪੀ ਨੀਂਦ ਚੋਂ ਗਿਆਨ ਰੂਪੀ ਜਾਗਰਤ ਅਵਸਥਾ ਵਿਚ ਜਾਗੈ ਜਾਗ ਸਕਦੀ ਹੈ। ਕਿਵੇਂ ਜਾਗ ਸਕਦੀ ਹੈ? ਧੰਨ ਜਾ ਗਿਆ ਜੇ ਫਿਰ ਬੋਲਣ ਤਾਂ ਇਹਦਾ ਹੋ ਗਿਆ ਪੀਓ ਮਦਰੋ ਦਾ ਅਰਥ ਦੁਬਾਰੇ ਬੋਲੋ ਕੋਈ
ਪੀਓ ਮਦਰੋ ਧੰਨ ਵਤਵੰਤਾ
ਜਿਗਿਆਸ ਸਰੂਪ ਧੰਨ ਇਸਤਰੀ ਦੇਹ ਅਧਿਆਸ ਰੂਪੀ ਮਦਰੋ ਸ਼ਰਾਬ ਪੀਓ ਪੀ ਕੇ ਹੰਕਾਰ ਵਿਚ ਮਤਵੰਤਾ ਮਸਤ ਕਮਲੀ ਹੋਈ ਹੋਈ ਹੈ
ਧੰਨ ਜਾਗੈ ਜੇ ਪਿਰ ਬੋਲੰਤਾ
ਜਿਗਿਆਸ ਰੂਪ ਧੰਨ ਇਸਤਰੀ ਤਾਂ ਹੀ ਵਿਦਿਆ ਰੂਪੀ ਨੀਂਦ ਵਿਚੋਂ ਗਿਆਨ ਰੂਪੀ ਜਾਗਰਤ ਅਵਸਥਾ ਵੀ ਜਾਗੇ ਜਾਗ ਸਕਦੀ ਹੈ ਜੇਕਰ ਪਿਆਰਾ ਪਤੀ ਪਰਮੇਸ਼ਰ ਇਸ ਨੂੰ ਆਪ ਬੋਲੰਤਾ ਬੁਲਾਉਂਦਾ ਹੋਵੇ ਜੇਕਰ ਇਹ ਪਿਰੀ ਦੇ ਦੱਸੇ ਜੇਕਰ ਇਹ ਪਿਰੀ ਦੇ ਜਸ ਰੂਪ ਗੁਰਾਂ ਦੇ ਮਹਾਂਵਾਕ ਦੁਆਰਾ ਬੋਲਣਾ ਕਰੇ ਤਾਂ ਮਿਲਾਪ ਹੋ ਸਕਦਾ ਹੈ ਤਾਂ ਫਿਰ ਜਾਗ ਸਕਦੀ ਹੈ
ਭਈ ਨਿਰਾਸੀ ਬਹੁਤ ਦਿਨ ਲਾਗੇ
ਹੇ ਸਖੀ ਉਹ ਸਾਧਨ ਕਰਦਿਆਂ ਉਮਰ ਦੇ ਬਹੁਤ ਸਾਰੇ ਦਿਨ ਲਾਗੇ ਲੱਗ ਗਏ ਬਤੀਤ ਹੋ ਗਏ ਪਰ ਮੇਰੀ ਬਿਰਤੀ ਪਿਰੀ ਦੇ ਦਰਸ਼ਨਾਂ ਤੋਂ ਬਿਨਾਂ ਹੁਣ ਨਿਰਾਸੀ ਹੋ ਰਹੀ ਹੈ ਉਦਾਸੀਨ ਭਈ ਹੋ ਰਹੀ ਹਾਂ ਕਿ ਪਤੀ ਮਿਲਿਆ ਨੀ ਵਾਹਿਗੁਰੂ
ਦੇਸ਼ ਦਿਸੰਤਰ ਮੈਂ ਸਗਲੇ ਝਾਗੇ
ਤੇ ਪਿਰੀ ਨੂੰ ਖੋਜਣ ਵਾਸਤੇ ਆਪਣਾ ਦੇਸ਼ ਦਿਸੰਤਰ ਪ੍ਰਦੇਸ਼ ਅਤੇ ਸਗਲੇ ਸਾਰੇ ਹੀ ਝਾਗੇ ਲੰਘ ਕੇ ਦੇਖ ਲਏ ਹਨ ਜਪ ਤਪ ਆਦਿ ਸਾਧਨ ਰੂਪੀ ਦੇਸ਼ ਅਤੇ ਦਿਸੰਤਰ ਭਾਵ ਦਿਸ਼ਾ ਅਰਥਾਂਤ ਬਿਰਤੀਆਂ ਰੂਪੀ ਦਿਸ਼ਾ ਜਾਂ ਪ੍ਰਤੱਖ ਦਿਸ਼ਾਵਾਂ ਲੰਘ ਕੇ ਆਈ ਹਾਂ ਪਰ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੋਏ
ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ
ਇਹ ਦੋਨੇ ਪਾਠ ਪਾਏ ਪੋਲੇ ਕਰਨੇ ਆ ਜਾਨੀ ਪੱਗ ਨਾ ਬਣ ਜਾਵੇ ਪਾਗੇ ਨਾ ਬਣ ਜਾਵੇ ਪੱਗ ਪਾਗੇ ਥੋੜਾ ਜਿਹਾ ਕਸਕੇ ਬੋਲਣਾ ਪਰ ਪੱਗ ਪੈਰਾਂ ਦਾ ਨਾਮ ਹੈ ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੁਣ ਮੇਰੀ ਅਵਸਥਾ ਹੋਈ ਹੈ ਕਿ ਮੈਂ ਪਿਰੀ ਦੇ ਪੱਗ ਚਰਨਾਂ ਵਿਚ ਪਾਗੇ ਰੰਗੇ ਨਿਮਗਨ ਹੋ ਕੇ ਰੰਗਣਾ ਆਈ ਹੈ ਪ੍ਰੇਮ ਰੰਗ ਵਿਚ ਰੰਗ ਰਿਹਾ ਉਹਨਾਂ ਤੋਂ ਬਿਨਾਂ ਉਹਨਾਂ ਤੋਂ ਬਿਨਾਂ ਫਿਰ ਖਿਨ ਰਹਿਣ ਨਾ ਪਾਵੋ ਇੱਕ ਖਿਨ ਜਿੰਨਾ ਖਿਨ ਮਾਤਰ ਵੀ ਰਹਿਣਾ ਨਹੀਂ ਪਾਵੋ ਪਾ ਸਕਦੇ
ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ
ਜੇਕਰ ਉਹ ਪਤੀ ਪਰਮੇਸ਼ਰ ਆਪ ਹੀ ਕਿਰਪਾਲੂ ਹੋ ਕੇ ਕਿਰਪਾਲੂ ਹੋ ਜਾਵੇ ਤਾਂ ਮੇਰੇ ਸੁਭਾਗੇ ਸ੍ਰੇਸ਼ਟ ਭਾਗ ਹੋਣ ਤਾਂ ਉਹ ਪਿਰੀ ਮਿਲੇ ਮਿਲ ਸਕਦੀ ਹਾਂ ਮੈਂ ਆਪਣੇ ਪਤੀ ਨੂੰ ਵਾਹਿਗੁਰੂ ਨੂੰ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ
ਭਇਓ ਕਿਰਪਾਲ ਸਤਸੰਗ ਮਿਲਾਇਆ
ਇਸ ਪ੍ਰਕਾਰ ਦੀਆਂ ਬੇਨਤੀਆਂ ਕਰਨ ਤੋਂ ਜਦੋਂ ਗੁਰਾਂ ਨੇ ਮਿਹਰ ਕਰਕੇ ਪਰਮੇਸ਼ਰ ਕਿਰਪਾਲ ਦਇਆਲੂ ਭਇਓ ਹੋਇਆ ਤਾਂ ਉਸ ਵੇਲੇ ਫਿਰ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸਤਸੰਗਤ ਦੇ ਵਿੱਚ ਮਿਲਾਇਆ ਮੇਲ ਦਿੱਤਾ ਮੈਨੂੰ
ਬੂਜੀ ਤਪਤ ਕਰਹਿ ਪਿਰ ਪਾਇਆ
ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਉਸ ਵੇਲੇ ਬੂਜੀ ਇਹਨੂੰ ਜਣੀ ਬੂਝੀ ਨਾ ਬਣ ਜਾਵੇ ਪਾਠ ਬੂਜੀ ਤਪਤ ਬੁਝਣ ਤੋਂ ਭਾਵ ਹੈ ਵਿਛੋੜੇ ਜੀ ਦੀ ਤਪਤ ਸੀ ਉਹ ਬੁਝ ਗਈ ਨਿਵਿਰਤ ਹੋ ਗਈ ਅਤੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਸਾਕਸ਼ਾਤ ਕਰਕੇ ਪਿਰਪਤੀ ਪਰਮੇਸ਼ਰ ਨੂੰ ਪਾ ਲਿਆ ਹੈ
ਸਗਲ ਸੀਗਾਰ ਹੁਣ ਮੁਝੇ ਸੁਹਾਇਆ
ਸਾਰਾ ਸਾਧਨਾ ਰੂਪੀ ਸੀਗਾਰ ਹੁਣ ਮੁਝੇ ਮੈਨੂੰ ਸੁਹਾਇਆ ਸੋਭਨੀਕ ਹੋ ਗਿਆ ਹੈ ਭਾਵ ਕਿ ਸਾਰੇ ਸਾਧਨ ਸਫਲੇ ਹੋ ਗਏ
ਕਹੋ ਨਾਨਕ ਗੁਰ ਭਰਮ ਚੁਕਾਇਆ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਪ੍ਰਕਾਰ ਗੁਰੂ ਜੀ ਨੇ ਮੇਰੇ ਅੰਦਰੋਂ ਭਰਮ ਦਾ ਪਰਦਾ ਜਿਹੜਾ ਚੁਕਾਇਆ ਚੁੱਕ ਦਿੱਤਾ ਕਿਰਪਾ ਕਰ ਦਿੱਤੀ ਹੈ ਕਿ ਜਿਸ ਵੇਲੇ ਭਰਮ ਦਾ ਪਰਦਾ ਚੁੱਕ ਦਿੱਤਾ ਤਾਂ ਉਸ ਵੇਲੇ ਇਹ ਅਵਸਥਾ ਹੋ ਗਈ
ਜਹਿ ਦੇਖਾ ਤਹਿ ਪਿਰ ਹੈ ਭਾਈ
ਇਹ ਭਾਈ ਚੇਤਨ ਦੀ ਅਨਸੁਣ ਕਰਕੇ ਸਾਂਝਾ ਉਪਦੇਸ਼ ਹੈ ਮਹਾਰਾਜ ਕਹਿੰਦੇ ਹੁਣ ਇਹ ਜਿੱਥੇ ਵੀ ਦੇਖਾਂ ਦੇਖਦੀ ਹਾਂ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਤੈ ਉੱਥੇ ਪਿਰਪਤੀ ਪਰਮੇਸ਼ਰ ਵਿਆਪਕ ਦਿਸਦਾ ਹੈ ਅਕੁੱਲ ਨਿਰੰਜਨ ਡੀਠਾ ਸਾਰੇ ਦਿਸ ਰਿਹਾ ਹੈ
ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਓ ਦੂਜਾ
ਗੁਰਾਂ ਨੇ ਕਿਰਪਾ ਕਰਕੇ ਪੰਜ ਕੋਸ਼ਾਂ ਰੂਪੀ ਕਪਾਟ ਤਖਤਿਆਂ ਨੂੰ ਖੋਲਿਓ ਖੋਲ ਦਿੱਤਾ ਤਾਂ ਤਦੋਂ ਇਹ ਦੌੜਦਾ ਹੋਇਆ ਮਨ ਵਾਹਿਗੁਰੂ ਵਿਚ ਠਹਿਰਾਈ ਇਸਤਤ ਹੋ ਗਿਆ ਭਾਵ ਇਸ ਨੂੰ ਧੀਰਜਤਾ ਆ ਗਈ ਹੈ ਰਹਾਓ ਦੂਜੇ ਦਾ ਮਤਲਬ ਇਹ ਹੈ ਵੀ ਇਹ ਦੂਸਰਾ ਰਹਾਓ ਹੈ ਪਹਿਲਾਂ ਵੀ ਆਇਆ ਸੀ ਰਹਾਓ ਇਹਦਾ ਇਹ ਜਿਹੜਾ ਰਹਾਓ ਦੂਸਰਾ ਇਹਦਾ ਇਕਣੇ ਨਾਲ ਉਚਾਰਨ ਕਰਨ ਦੀ ਮਰਿਆਦਾ ਹੈ ਇਹਨੂੰ ਵਾਧੂ ਛੱਡ ਕੇ ਨਹੀਂ ਤਿਆਗ ਦੇਣਾ ਰਹਾਓ ਦੂਜਾ ਕਹਿਣਾ ਹੈ ਇਸ ਤਰ੍ਹਾਂ ਤੇ ਮਹਾਰਾਜ ਸਾਹਿਬ ਨੇ ਇਹ ਸ਼ਬਦ ਦੋ ਰਹਾਓ ਰੱਖੇ ਵੀ ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ ਔਰ ਸਿਧਾਂਤਕ ਤੌਰ ਤੇ ਫਿਰ ਉਪਦੇਸ਼ ਵੀ ਹੁੰਦਾ
ਤੇ ਮਹਾਰਾਜ ਸਾਹਿਬ ਜੀ ਨੇ ਵੀ ਰਾਗੀ ਸਿੰਘ ਇਹਨੂੰ ਅਸਥਾਈ ਬਣਾ ਲੈਣ ਚਾਹੇ ਪਹਿਲੀ ਰਾਹ ਨੂੰ ਬਣਾ ਲੈਣ ਕੀਰਤਨ ਗਾਇਨ ਕਰਨ ਵੇਲੇ, ਇਹ ਭੇਦ ਰੱਖਿਆ ਹੈ। ਤੇ ਇਹਦੇ ਵਿੱਚ ਰਹਾਉ ਜਿਹੜਾ ਦੂਸਰਾ ਹੈ, ਇਹ ਜੇ ਮਹਾਰਾਜ ਸਾਹਿਬ ਨੇ ਪਹਿਲੇ ਰਹਾਉ ਵਿੱਚ ਕਹੇ ਪ੍ਰਸ਼ਨ ਦਾ ਉੱਤਰ ਦਿੱਤਾ ਤਾਂ ਰਹਾਉ ਦੂਜਾ, ਉਹਦੇ ਚ ਪ੍ਰਸ਼ਨ ਸੀ ਜਿਹਦੇ ਉੱਤਰ ਹੈ। ਅੱਗੇ ਫਰਮਾਨ ਕਰਦੇ ਹਨ,
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਪਾਵਨ ਵਚਨ ਹੈ ਜੀ,
ਕਿਆ ਗੁਣ ਤੇਰੇ ਸਾਰ ਸੰਭਾਲੀ,
ਇਹ ਸਾਰੀ ਬੋਲੋ ਜੀ ਤੁਕ ਤਾਂ ਅਰਥ ਹੋਣਾ ਦਾ,
ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ,
ਹੇ ਮੋਹੇ ਮੇਰੇ ਨਿਰਗੁਣ ਗੁਣਾਂ ਤੋਂ ਹੀਣੇ ਦੇ ਦਾਤਾਰੇ, ਇਹਨੂੰ ਦਾਤਾ ਤੇ ਰੇ ਵੱਖਰਾ ਨਹੀਂ ਕਰਨਾ, ਇਹ ਸ਼ਬਦ ਦੇ ਸਾਰੇ ਰਾਰੇ ਨਾਲ ਹੀ ਇਕੱਠੇ ਬੋਲਣੇ ਨੇ, ਔਰ ਖਾਸ ਕਰਕੇ ਆਹ ਜਿਹੜਾ ਪਦ ਹੈ ਇਹਨੂੰ ਧਿਆਨ ਨਾਲ ਬੋਲਣਾ, ਕਿਉਂਕਿ ਨਹੀਂ ਤਾਂ ਦਾਤਾਰੇ ਵੱਖਰਾ ਵੱਖਰਾ ਬਣ ਜਾਂਦਾ, ਦਾਤਾਰੇ ਕਹਿਣਾ ਇਸ ਨੂੰ। ਇਸ ਕਰਕੇ ਮੋਹੇ ਮੇਰੇ ਨਿਰਗੁਣ ਗੁਣਾਂ ਤੋਂ ਹੀਣੇ ਦੇ ਦਾਤਾਰੇ ਦਾਤੇ, ਪ੍ਰਭੂ ਮੈਂ ਤੇਰੇ ਕਿਆ ਕਿਹੜੇ ਕਿਹੜੇ ਗੁਣਾਂ ਨੂੰ, ਸ੍ਰੇਸ਼ਟ ਗੁਣਾਂ ਨੂੰ ਸੰਭਾਲੀ ਯਾਦ ਕਰਾਂ, ਕਿਹੜਾ ਇੱਕ ਗੁਣ ਹੈ? ਕਹਿੰਦਾ ਕਿਹੜੀ ਕਿਹੜੀ ਕੀ ਸੰਭਾਲਾਂ, ਚੀਜ਼ਾਂ ਬਹੁਤੀਆਂ ਹੋਣ, ਫਿਰ ਇਹ ਕਹੀਦਾ ਵੀ ਕੀ ਕੀ ਸੰਭਾਲਾਂ, ਤੇਰੇ ਬਹੁਤੇ ਗੁਣ ਕਿਹੜੇ ਕਿਹੜੇ ਸੰਭਾਲਾਂ, ਕਿਹੜੇ ਗੁਣਾਂ ਨੂੰ ਸਾਰ ਚੇਤੇ ਕਰਕੇ ਸੰਭਾਲਣਾ ਕਰਾਂ, ਭਾਵ ਤੇਰੇ ਵਿੱਚ ਬੇਅੰਤ ਗੁਣ ਹਨ।
ਬੈ ਖਰੀਦ ਕਿਆ ਕਰੇ ਚਤੁਰਾਈ,
ਦਾਸ ਤੇਰਾ ਬੈ ਮੁੱਲ ਖਰੀਦਿਆ ਹੋਇਆ ਦਾਸ ਹਾਂ, ਤੇਰਾ ਕੀ ਚਤੁਰਾਈਆਂ ਚਲਾਕੀਆਂ ਕਰ ਸਕਦਾ। ਇਸ ਕਰਕੇ ਮਹਾਰਾਜ
ਇਹੋ ਜੀਓ ਪਿੰਡ ਸਭ ਥਾਰੇ,
ਇਹੋ ਜੀਓ ਹਿਰਦਾ ਸੂਖਮ ਸਰੀਰ ਜ਼ਿੰਦਗੀ ਤੇ ਪਿੰਡ ਅਸਤੂਲ ਸਰੀਰ, ਇਹ ਸਭ ਕੁਛ ਥਾਰੇ, ਇਹ ਬੋਲੀ ਹੈ ਇੱਧਰ ਪੁਆਧ ਵਾਲੇ ਪਾਸੇ ਦੀ, ਥਾਰੇ ਮਹਾਰਾਜ ਤੇਰੇ ਹੀ ਨਹੇ ਦਿੱਤੇ ਹੋਏ, ਗੁਰੂ ਗ੍ਰੰਥ ਸਾਹਿਬ ਸਾਰੀਆਂ ਬੋਲੀਆਂ ਆਉਂਦੀਆਂ, ਮੈਂ ਇਉਂ ਫਿਰ ਜੀਉ ਜ਼ਿੰਦਗੀ ਤੇ ਪਿੰਡ ਸਰੀਰ ਸਭ ਥਾਰੇ ਤੇਰੇ ਤਾਂ ਹੀ ਅਰਪਣ ਕੀਤੇ ਹਨ।
ਲਾਲ ਰੰਗੀਲੇ ਪ੍ਰੀਤਮ ਮਨ ਮੋਹਨ,
ਲਾਲ ਪਿਆਰੇ ਰੰਗੀਲੇ ਆਨੰਦੀ ਪ੍ਰੀਤਮ ਪਰਮ ਪ੍ਰੇਤ ਦੇ ਅਸਪਤ ਰੂਪ ਮਨਮੋਹਨ, ਮਨ ਨੂੰ ਮੋਹਣ ਵਾਲੇ ਪ੍ਰਭੂ ਜੀ, ਤੇਰੇ ਜਿਹੜੇ ਦਰਸ਼ਨ,
ਤੇਰੇ ਦਰਸ਼ਨ ਕਹੋ ਹਮ ਬਾਰੇ,
ਹਮ ਅਸੀਂ ਤੇਰੇ ਦਰਸ਼ਨਾਂ ਦੇ ਤਾਈ ਹਮ ਅਸੀਂ ਬਾਰੇ ਕੁਰਬਾਨ ਜਾਂਦੇ ਹਾਂ ਜੀ,
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹੈ,
ਪ੍ਰਭ ਦਾਤਾ ਮੋਹਿ ਦੀਨ ਭਿਖਾਰੀ,
ਹੇ ਪਰਮੇਸ਼ਰ ਤੂੰ ਤਾਂ ਹੈ ਦਾਤਾ, ਦਾਤਾਂ ਦੇਣ ਵਾਲਾ, ਮੋਹੇ ਮੈਂ ਦੀਨ ਗਰੀਬ ਭਿਖਾਰੀ ਮੰਗਤੇ ਦੀ ਨਿਆਈ ਹਾਂ,
ਤੁਮ ਸਦਾ ਸਦਾ ਉਪਕਾਰੇ,
ਤੁਸੀਂ ਸਦਾ ਸਦਾ ਹਮੇਸ਼ਾ ਹੀ ਉਪਕਾਰੇ ਮਿਹਰਬਾਨੀ ਕਰਨ ਵਾਲੇ ਹੋ। ਇਉਂ ਸਾਰੇ ਭਾਈ ਇਹ ਰਾਰੇ ਇਕੱਠੇ ਹੀ ਬੋਲੇ ਜਾ ਰਹੇ ਨੇ, ਤੇ ਇੱਕੋ ਵਾਰੀ ਸਮਝ ਲਓ ਵੀ ਸਾਰੇ ਰਾਰੇ ਇਕੱਠੀ ਇਉਂ ਹੀ ਬੋਲਣੇ ਜਿਵੇਂ ਸੁਣ ਰਹੇ ਹੋ।
ਸੋ ਕਿਛ ਨਾਹੀ ਜੇ ਮੈਂ ਤੇ ਹੋਵੇ,
ਹੇ ਮੇਰੇ ਪਰਮੇਸ਼ਰ ਵਾਹਿਗੁਰੂ ਕੁਛ ਵੀ ਨਹੀਂ ਹੈ ਜਿਹੜਾ ਮੇਰੇ ਕੋਲੋਂ ਹੋ ਸਕੇ,
ਮੇਰੇ ਠਾਕੁਰ ਅਗਮ ਅਪਾਰੇ,
ਹੇ ਮੇਰੇ ਅਗਮ ਗਮਤਾ ਤੋਂ ਰਹਿਤ ਮਨ ਦੀ ਪਹੁੰਚ ਤੋਂ ਅਪਹੁੰਚ, ਹੇ ਅਪਾਰੇ ਬੇਅੰਤ ਠਾਕੁਰ ਸਵਾਮੀ ਪਰਮੇਸ਼ਰ, ਸੋ ਉਹ ਕੁਛ ਕੁਝ ਵੀ ਕੰਮ ਨਾਹੀ ਨਹੀਂ ਹੈ ਜੇ ਜਿਹੜਾ ਮੇਰੇ ਕੋਲੋਂ ਹੋ ਸਕਦਾ ਹੋਵੇ, ਭਾਵ ਖੁਦ ਕੁਝ ਵੀ ਨਹੀਂ ਕਰਨ ਜੋਗਾ ਮੈਂ ਤਾਂ ਤੇਰੀ ਸੱਤਾ ਤੋਂ ਬਿਨਾ।
ਕਿਆ ਸੇਵ ਕਮਾਵੋ ਕਿਆ ਕਹਿਰੀ ਜਾਵੋ,
ਹੇ ਪਰਮੇਸ਼ਰ ਮੈਂ ਸਰੀਰ ਕਰਕੇ ਕਿਆ ਕਿਹੜੀ ਤੇਰੀ ਸੇਵ ਟਹਿਲ ਕਮਾਵਣੀ ਕਰਾਂ, ਰਸਨਾ ਦੁਆਰਾ ਕਿਆ ਕੀ ਕਹਿ ਕੇ ਤੈਨੂੰ ਰਿਝਾਵੋ ਪ੍ਰਸੰਨ ਕਰਾਂ, ਮਾਰਾ ਕੀ ਬੋਲ ਕਹਾਂ।
ਬਿਦ ਕਿਤ ਪਾਵੋ ਦਰਸਾਰੇ,
ਇਹ ਕਿਤ ਕਿਸ ਬਿਧ ਤਰੀਕੇ ਦੇ ਨਾਲ ਤੇਰੇ ਦਰਸਾਰੇ ਦਰਸ਼ਨ ਪਾਵੋ ਪਾਉਣਾ ਕਰਾਂ ਜੇ,
ਮਿਤ ਨਹੀਂ ਪਾਈਐ ਅੰਤ ਨਾ ਲਈਐ,
ਤੇਰੇ ਗੁਣਾਂ ਦੀ ਪ੍ਰਾਪਤੀ ਦੀ ਮਿਤ ਮਰਿਆਦਾ ਉਹ ਜਿਹੜਾ ਨਹੀਂ ਪਾਈਐ, ਉਹ ਪ੍ਰਾਪਤ ਨਹੀਂ ਕਰ ਸਕੀ ਦੀ, ਤੇਰੇ ਜਿਹੜੇ ਉਪਕਾਰ ਉਹਨਾਂ ਦਾ ਵੀ ਅੰਤ ਨਾ ਲਈਐ, ਅੰਤ ਨਹੀਂ ਲਿਆ ਜਾਂਦਾ ਹੈ।
ਮਨ ਤਰਸੈ ਚਰਨਾਰੇ,
ਮੇਰਾ ਮਨ ਹਿਰਦਾ ਤੇਰੇ ਚਰਨਾਰੇ ਚਰਨਾਂ ਨੂੰ ਸਪਰਸ਼ਤਾ ਦੇ ਲਈ ਮੈਂ ਚਰਨ ਸਪਰਸ਼ ਕਰਾਂ ਤਰਸਦਾ ਰਹਿੰਦਾ ਹੈ।
ਪਾਵੋ ਦਾਨ ਢੀਟ ਹੋਏ ਮੰਗੋ,
ਹੇ ਪਰਮੇਸ਼ਰ ਮੈਂ ਤਾਂ ਢੀਠ ਭਾਵ ਨਿਰਲੱਜ ਹੋ ਕੇ ਇਹ ਦਾਨ ਮੰਗਦਾ ਹਾਂ, ਤੇ ਮੈਨੂੰ ਇਹ ਮਹਾਰਾਜ ਦਾਨ ਖੈਰਾਤ ਵਜੋਂ ਪਾਵੋ ਪਾਉਣਾ ਕਰੋ, ਇਸ ਕਰਕੇ ਮਹਾਰਾਜ ਕਿਰਪਾ ਕਰੋ। ਕਿਹੜਾ ਦਾਨ?
ਮੁਖ ਲਾਗੈ ਸੰਤ ਰੇ ਨਾਰੇ,
ਬੰਦਗੀ ਕਰਨ ਵਾਲੇ ਤਤਵੇ ਤੇ ਮਹਾਂਪੁਰਸ਼ਾਂ ਦੀ ਸ਼ਾਂਤ ਆਤਮਾ, ਸੰਤ ਸ਼ਾਂਤ ਆਤਮਾ ਮਹਾਤਮਾ ਦੀ ਚਰਨ ਧੂੜ ਦੇ ਦਿਓ ਮੈਨੂੰ। ਇਹ ਮੈਂ ਮੁੱਖ ਮੂੰਹ ਭਾਵ ਮਸਤਕ ਉੱਪਰ ਲਾਵਾਂ, ਲਾਗੈ ਲੱਗ ਜਾਵੇ ਮੇਰੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾ, ਇਹ ਪ੍ਰਾਪਤ ਹੋ ਜਾਵੇ।
ਜਨ ਨਾਨਕ ਕੋ ਗੁਰ ਕਿਰਪਾ ਧਾਰੀ,
ਸਤਿਗੁਰੂ ਜੀ ਕਥਨ ਕਰਦੇ ਨੇ ਮੇਰੇ ਜਨ ਦਾਸ ਦੇ ਉੱਤੇ ਮੇਰੇ ਕੋ ਤਾਈ ਜਦੋਂ ਗੁਰੂ ਸਾਹਿਬ ਨੇ ਮਿਹਰ ਦ੍ਰਿਸ਼ਟੀ ਧਾਰਨ ਕੀਤੀ।
ਪ੍ਰਭ ਹਾਥ ਦੀ ਨਿਸਤਾਰੇ
ਕਰਕੇ ਪ੍ਰਭ ਪਰਮੇਸ਼ਰ ਨੇ ਆਪਣੀ ਕਿਰਪਾ ਦਾ ਭਰਿਆ ਹੱਥ ਦੇ ਕਰਕੇ ਸੰਸਾਰ ਸਮੁੰਦਰ ਤੋਂ ਨਿਸਚਾਰੇ ਤਾਰਨਾ ਕੀਤਾ ਹੈ। ਨਿਸਤਾਰੇ ਦਾ ਅਰਥੀ ਤਾਰਨਾ ਨਿਸਪ੍ਰਪੰਚ ਤੋਂ, ਨਿਸਤਾਰੇ ਨਿਸਪ੍ਰਪੰਚ ਤੋਂ ਤਾਰਨਾ ਕੀਤਾ ਹੈ। ਇਹ ਗੁਰੂ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਵਚਨ ਉਚਾਰੇ ਜੀ।
ਸੂਹੀ ਮਹੱਲਾ ਪੰਜਵਾਂ ਘਰ ਤੀਜਾ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਰਾਗ ਦੇ ਤੀਸਰੇ ਸੁਰਤਾਲ ਵਿੱਚ ਸ਼ਬਦ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸੀ ਗੁਰੂ ਅਰਜਨ ਦੇਵ ਜੀ। ਸੰਗਤ ਬਹੁਤ ਪ੍ਰੇਮ ਦੇ ਨਾਲ ਜਦ ਸਰਵਣ ਕਰਦੀਆਂ ਉਤਸ਼ਾਹ ਦੇ ਨਾਲ ਸੇਵਾ ਵੀ ਕਰਦੀਆਂ, ਉੱਥੇ ਨਾ ਸੰਗਤ ਦੇ ਵਿੱਚ ਮੱਖੀਆਂ ਦੇ ਵਿੱਚ ਇੱਕ ਮਖੱਟੂ ਕਹਿੰਦੇ ਨੇ ਉਹਨੂੰ, ਇੱਕ ਮੱਖੀ ਇਹੋ ਜਿਹੀ ਪੈਦਾ ਹੋ ਜਾਂਦੀ ਹੈ, ਉਹ ਨਾ ਤਾਂ ਬਾਹਰ ਤੋਂ ਫੁੱਲਾਂ ਦਾ ਰਸ ਲੈ ਕੇ ਆਉਂਦੀ ਹੈ ਤੇ ਨਾ ਉੱਥੇ ਕੋਈ ਜਿਹੜੀ ਰਾਣੀ ਮੱਖੀ ਆ ਉਹਦੀ ਸੇਵਾ ਕਰਦੀ ਆ, ਉਹ ਨਾ ਉਹ ਮੋਮ ਦੇ ਘਰ ਬਣਾਉਂਦੀ ਹੈ, ਉਹ ਵਿਹਲੜ ਹੁੰਦੀ ਆ, ਖਾਣ ਲੱਗ ਜਾਂਦੀ ਹੈ, ਸ਼ਹਿਦ ਖਾਈ ਜਾਂਦੀ ਆ, ਉਹਨੂੰ ਮਖੱਟੂ ਕਹਿੰਦੇ ਨੇ। ਇਹ ਸੰਗਤਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਖੱਟੂ ਹੁੰਦੇ ਆ। ਉਹ ਗੁਰੂ ਸਾਹਿਬ ਦੇ ਵੇਲੇ ਵੀ ਇਹੋ ਜਿਹਾ ਮਖੱਟੂ ਆ ਗਿਆ ਇੱਕ, ਉਹ ਕੀ ਕਰਿਆ ਕਰੇ, ਜਿਸ ਵੇਲੇ ਤਾਂ ਲੰਗਰ ਵਰਤਿਆ ਕਰੇ ਉਦੋਂ ਤਾਂ ਆ ਜਾ ਕਰੇ, ਤੇ ਨਹੀਂ ਤਾਂ ਫਿਰ ਉਹ ਤੜਕੇ ਚਲਿਆ ਜਾ ਕਰੇ, ਇਧਰੋਂ ਤੋਂ ਜਾ ਕਰੇ। ਤੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਗਰੀਬ ਨਵਾਜ, ਇੱਕ ਸਿੱਖ ਜੋ ਸੇਵਾ ਤੋਂ ਟਲ ਜਾਂਦਾ ਹੈ ਉਹ ਆਪ ਬਾਹਰ ਬਾਜ਼ਾਰ ਵਾਲੇ ਪਾਸੇ ਨੂੰ ਨਾ ਬਹਾਨਾ ਜਲਾ ਕੇ ਚਲਿਆ ਜਾਂਦਾ ਹੈ, ਆਪ ਤਾਂ ਕੰਮ ਨਹੀਂ ਕਰਦਾ, ਸਮਾਂ ਹੋਰਾਂ ਨੂੰ ਵੀ ਕਈਆਂ ਨੂੰ ਕੰਮ ਨਹੀਂ ਕਰਨ ਦਿੰਦਾ, ਉਹਨੂੰ ਮਹਾਰਾਜ ਸਮਝਾਓ। ਕਹਿੰਦੇ ਜਦੋਂ ਵਰਤਦਾ ਲੰਗਰ ਕੜਾਹ ਪ੍ਰਸ਼ਾਦ ਖੀਰ ਵਰਤਣ ਦੀ ਇਹਦੇ ਸਭ ਤੋਂ ਮੂਹਰੇ ਬੈਠਾ ਹੁੰਦਾ, ਅਰ ਖਾਂਦਾ ਵੀ ਸਭ ਤੋਂ ਵੱਧ ਹੈ, ਅਰ ਫਿਰ ਝਗੜਾ ਕਰਦਾ ਹੈ ਵੀ ਮੈਨੂੰ ਹੋਰ ਖੀਰ ਪਾਓ, ਹੋਰ ਕੜਾਹ ਪਾਓ, ਤੁਸੀਂ ਲੜਦਾ ਬਹੁਤ ਹੈ, ਜਦ ਇਹ ਕੰਮ ਕੋਈ ਨਹੀਂ ਕਰਦਾ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਫਿਰ ਸੁਣ ਕੇ ਉਹਨੂੰ, ਜਦੋਂ ਸਿਆਣੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਵੀ ਫਲਾਣਾ ਸਿੱਖ ਹੈ ਜੀ ਬੁਲਾਓ ਉਹਨੂੰ, ਮਹਾਰਾਜ ਸਾਹਿਬ ਨੇ ਕੋਲ ਬੁਲਾਇਆ ਉਹਨੂੰ, ਬੁਲਾ ਕੇ ਮਹਾਰਾਜ ਸਾਹਿਬ ਜੀ ਨੂੰ ਕਹਿਣਗੇ ਤੇਰੀ ਆਦਤ ਬਹੁਤ ਮਾੜੀ ਹੈ, ਇਹਦੇ ਨਾਲ ਨਰਕਾਂ ਨੂੰ ਜਾਣ ਦੇ ਰਸੇ ਨਾ ਵਰਤੂੰ, ਗੁਰੂ ਘਰ ਦੇ ਵਿੱਚ ਰਹਿ ਕੇ ਜਿਹੜਾ ਰੋਟੀ ਜੋਗੀ ਵੀ ਸੇਵਾ ਨਹੀਂ ਕਰਦਾ ਉਹਨੂੰ ਲੇਖਾ ਗਾਹਾਂ ਵਾਲੇ ਜਨਮ 'ਚ ਦੇਣਾ ਪਊਗਾ, ਆਪਣਾ ਤਾਂ ਇੱਥੇ ਦੇ ਦਿੰਦੇ ਆ ਕਈ, ਨਹੀਂ ਗਾਹਾਂ ਤਾਂ ਦੇਣਾ ਹੀ ਪੈਣਾ ਕਿਉਂਕਿ ਕਰਜ਼ਾ ਚੜ੍ਹ ਰਿਹਾ। ਇਸ ਕਰਕੇ ਪਿੰਡਰਾਂ ਵਾਲੇ ਸੰਤ ਵੱਡੇ ਕਹਿੰਦੇ ਸੀ ਭਾਈ ਵੀ ਇੱਕ ਜਪਜੀ ਦਾ ਪਾਠ ਹਰ ਰੋਜ਼, ਕਹਿੰਦੇ ਜਿੰਨੀ ਦੀ ਰੋਟੀ ਖਾਂਦੇ ਉਹਦੇ ਨਾਂ ਦਾ ਕਰਿਆ ਕਰੋ, ਕਿਉਂਕਿ ਮੰਡਲੀ ਫਿਰਦੀ ਰਹਿੰਦੀ ਸੀ, ਅਰ 3 ਘੰਟੇ ਪੂਰੀ ਦੇਹ ਤੋੜ ਕੇ ਸੇਵਾ ਕਰਨੀ ਹੈ, ਭਾਂਡੇ ਮਾਂਜਣ ਲੱਗ ਜਾਓ ਪੂਰੀ ਘੜੀ ਦੇਖ ਕੇ, ਇਹਦੇ ਨਾਲ ਕੀ ਹੋਊਗਾ, ਕਹਿੰਦੇ ਰੋਟੀਆਂ ਦਾ ਕਰਜ਼ਾ ਨਹੀਂ ਚੜੂਗਾ, ਇਹ ਨਹੀਂ ਹੈ ਵੀ ਸੇਵਾ ਕੀਤੀ ਹੈ। ਮੈਂ ਤਾਂ ਕਈ ਵਾਰੀ ਹੈਰਾਨ ਹੈ, ਆਪਣਾ ਜੂਠਾ ਭਾਂਡਾ ਚੱਕੀ ਜਾਂਦਾ ਹੁੰਦਾ, ਜੇ ਕੋਈ ਕਹੇ ਵੀ ਲਿਆ ਮੈਂ ਮਾਂਜਦਾ, ਨਹੀਂ ਜੀ ਇੰਨੀ ਕੁ ਤਾਂ ਸੇਵਾ ਕਰ ਲੈਣ ਦਿਓ, ਉਹ ਭਲਿਆ ਮਾਣਤਾ ਤੇਰਾ ਜੂਠਾ ਕੀਤਾ ਭਾਂਡਾ, ਤੂੰ ਕਹਿੰਦਾ ਇੰਨੀ ਕੁ ਸੇਵਾ ਕਰ ਲੈਣ ਦਿਓ, ਕਿਹਦੀ ਸੇਵਾ ਇਹ। ਇਸ ਕਰਕੇ 3 ਘੰਟੇ ਸੇਵਾ ਕਰਨ ਦੀ ਮਰਿਆਦਾ ਹੈ। ਇਹ ਗੁਰੂ ਕਲਗੀਧਰ ਨੇ ਜਿਹੜੀ ਮਰਿਆਦਾ ਬੰਨੀ ਸੀ ਨਾ ਦਮਦਮਾ ਸਾਹਿਬ, ਉਹਦੇ ਵਿੱਚ ਇਹ ਕਿਹਾ ਸੀ ਵੀ 3 ਘੰਟੇ ਘੱਟੋ ਘੱਟ, ਜਿਹੜੇ ਵਿਦਿਆਰਥੀ ਨੇ ਉਹਨਾਂ ਵਾਸਤੇ ਆ ਇਹ, ਜਿਹੜੇ ਪੜ੍ਹ ਰਹੇ ਨਾ 3 ਘੰਟੇ, ਉਹ ਵਿਦਿਆਰਥੀ 25 ਵਾਰੀ ਸੰਥਿਆ ਪਕਾਉਣ ਦਾ ਨਿਯਮ ਰੱਖਿਆ ਸੀ, 3 ਘੰਟੇ ਸੇਵਾ ਕਰਨੀ, ਔਰ ਫਿਰ ਭਾਈ 25 ਨਿਯਮ ਸੀ ਜਿਹੜੇ, ਉਹ ਕਿਤੇ ਤੁਹਾਨੂੰ ਫੇਰ ਸੁਣਾ ਦਾਂਗੇ, ਹੁਣ ਸਮਾਂ ਨਹੀਂ ਹੈ ਜ਼ਿਆਦੇ। ਉਹ ਨਿਯਮਾਂ ਦੇ ਵਿੱਚ ਖਾਲਸੇ ਨੂੰ ਬੰਨਿਆ ਸੀ, ਅਤੇ ਅੱਜ ਤਾਂ ਜੇ ਕੋਈ ਸੇਵਾ ਨੂੰ ਕਹੇ, ਦੂਜਾ ਕਹਿੰਦਾ ਤੈਨੂੰ ਬਾਲਾ ਸ਼ੌਕ ਹੈ ਸੇਵਾ ਤੂੰ ਕਰ ਲੈ, ਮੈਂ ਨਹੀਂ ਕਰਨੀ ਹੈ। ਮਹਾਰਾਜ ਸਾਹਿਬ ਦੇ ਕੋਲ ਜਦੋਂ ਇਹ ਵੀ ਮਹਾਰਾਜ ਖਾਂਦਾ ਸਭ ਤੋਂ ਜ਼ਿਆਦਾ ਹੈ, ਚਲੋ ਗੁਰੂ ਘਰ ਦੇ ਵਿੱਚ ਮਹਾਰਾਜ ਕਹਿੰਦੇ ਪਦਾਰਥ ਦਾ ਤਾਂ ਘਾਟਾ ਨਹੀਂ, ਇਹਦਾ ਭਲਾ ਨਹੀਂ ਹੋਣਾ, ਕਹਿੰਦੇ ਇਹੋ ਜਿਹਾ ਇੱਕ ਸਾਡੇ ਨਾਨੇ ਗੁਰੂ ਦੇ ਕੋਲ ਵੀ ਕਹਿੰਦੇ ਆ ਗਿਆ ਸੀ, ਉਹ ਵੀ ਕੜਾਹ ਪ੍ਰਸ਼ਾਦ ਖਾ ਕੇ ਪਿਆ ਹੀ ਰਹਿੰਦਾ ਸੀ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਵੀ ਸਮਝਾਇਆ ਸੀ। ਇਉਂ ਫਿਰ ਮਹਾਰਾਜ ਸਾਹਿਬ ਨੇ ਉਹਦੇ ਪ੍ਰਥਾਏ ਇਹ ਜਿਹੜਾ ਸ਼ਬਦ ਕੋਲ ਬੁਲਾਇਆ ਸੰਗਤਾਂ ਦੇ ਵਿੱਚ ਬਿਠਾ ਕੇ ਉਹਨੂੰ ਉਪਦੇਸ਼ ਦੇਣ ਲੱਗੇ ਨੇ ਭਾਈ ਪਹਿਲਾਂ ਮਹਾਰਾਜ ਸਾਹਿਬ ਜੀ ਮੰਗਲ ਕਰਨਗੇ ਆਓ ਜਿਸ ਬਾਰੇ ਦੁਬਾਰੇ ਬੋਲ ਦੋ ਜੀ ਹੁਣੇ
ਸੂਹੀ ਮਹੱਲਾ ਪੰਜਵਾਂ ਘਰ ਤੀਜਾ
ਸੂਹੀ ਰਾਗਣੀ ਦੇ ਅੰਦਰ ਤੀਸਰੇ ਸੁਰਤਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਭਾਵ ਹੈ ਪਾਵਨ ਬਚਨ ਉਚਾਰਨ ਕੀਤਾ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
ਸੇਵਾ ਥੋੜੀ ਮੰਗਣ ਬਹੁਤ
ਇਹਦੇ ਪਾਏ ਜੀਵਾਂ ਦਾ ਸੁਭਾਅ ਹੈ ਇੱਥੇ ਸੇਵਾ ਤਾਂ ਕਰਨੀ ਨਹੀਂ ਜੇ ਕਰਨੀ ਆ ਥੋੜੀ ਕਰਨੀ ਆ ਮੰਗਣਾ ਵਾਲਾ ਧੇਲੀ ਦੇ ਕੇ ਹਵੇਲੀ ਮੰਗਣੀ ਗੰਢਾ ਦੇ ਕੇ ਸੰਡਾ ਮੰਗਣਾ ਐ ਇਹਨਾਂ ਦਾ ਜੀਵਾਂ ਦਾ ਸੁਭਾਅ ਹੈ ਬਹੁਤਾ ਮੰਗਦਾ ਭਗਤੀ ਰੂਪ ਸੇਵਾ ਥੋੜੀ ਕਰਦੇ ਹੈ ਪਰ ਧਰਮ ਅਰਥ ਕਾਮ ਮੋਖ ਬਹੁਤੇ ਪਦਾਰਥ ਮੰਗਦੇ ਹਨ
ਮਹਿਲ ਨਾ ਪਾਵੇ ਕਹਿ ਤੋ ਪਹੁਤਾ
ਇਹ ਜੀਵ ਕਦੇ ਸਤਸੰਗ ਤੁਰਿਆ ਪਦ ਰੂਪੀ ਮਹਿਲ ਨੂੰ ਤਾਂ ਪਾ ਨਹੀਂ ਸਕਦਾ ਹੈ ਚੇ ਝੂਠ ਬੋਲ ਕੇ ਕਹਿੰਦਾ ਅਸੀਂ ਤਾਂ ਜੀ ਪਹੁੰਚੇ ਹੋਏ ਹਾਂ ਸਾਡਾ ਤਾਂ ਜਪਾ ਜਾਪ ਚੱਲਦਾ ਮੈਂ ਤਾਂ ਜੀ ਹਰ ਵਕਤ ਜਪਦਾ ਰਹਿਣਾ ਕਈ ਬੰਦੇ ਸੁਣਿਆ ਕਹਿੰਦੇ ਜੇ ਕਈ ਭਾਈ ਨਾਮ ਘੱਟੋ ਘੱਟ ਢਾਈ ਮੈਂ ਤਾਂ ਜੀ ਹਰ ਵੇਲੇ ਜਪਦਾ ਰਹਿਣਾ ਇਹ ਝੂਠ ਹੁੰਦਾ ਸਾਧ ਸਿੰਘ ਜੀ ਅੱਠੇ ਪੇੜ ਦੀ ਅਵਸਥਾ ਤਾਂ ਬ੍ਰਹਮ ਗਿਆਨੀਆਂ ਦੀ ਹੁੰਦੀ ਹੈ ਕਰਮ ਧਰਮ ਦੀ ਕਹਿੰਦਾ ਸਾਨੂੰ ਕੋਈ ਲੋੜ ਨਹੀਂ ਐ ਕਹਿੰਦਾ
ਜੋ ਪ੍ਰਿਆ ਮਨ ਤਿਨ ਕੀ ਰੀਸਾ
ਜਿਹੜੇ ਗੁਰਮੁਖ ਜਨ ਪਿਆਰੇ ਪਰਮਾਤਮਾ ਨੂੰ ਮਾਨੇ ਮੰਨਦੇ ਨੇ ਜੋ ਪਿਆਰੇ ਪ੍ਰਭੂ ਆਪਣੇ ਸੇਵਕ ਮਾਨੇ ਮੰਨ ਲੈਣ ਪ੍ਰਭੂ ਨੇ ਤਿੰਨ ਉਹਨਾਂ ਗੁਰਮੁਖਾਂ ਦੀ ਫਿਰ ਇਹ ਤਿੰਨ ਕੀ ਰੀਸਾ ਉਹਨਾਂ ਦੀ ਰੀਸ ਕਰਦਾ ਹੈ ਬਰਾਬਰੀ ਕਰਦਾ ਹੈ ਉਹਨਾਂ ਦੇ
ਕੂੜੇ ਮੂਰਖ ਕੀਹਾ ਠੀਸਾ
ਇਹ ਕੁੰਡੀਆ ਭਾਈ ਪਾਠ ਦੀ ਨੋਟ ਕਰ ਲਿਓ ਇਹ ਕੂੜੇ ਮੂਰਖ ਕੀਹਾ ਕੀਹਾ ਪਾਠ ਕਰਨਾ ਕੀ ਹਾ ਠੀਸਾ ਇਹ ਦੂਜਾ ਪਾਠ ਹੈ ਕੀਹਾ ਪਾਠ ਕਰਨਾ ਕੂੜੇ ਮੂਰਖ ਕੀਹਾ ਠੀਸਾ ਇਹ ਦਮਦਮੇ ਸਾਹਿਬ ਦਾ ਪਾਠ ਹੈ ਹਠੀਸਾ ਅੰਮ੍ਰਿਤਸਰ ਸਾਹਿਬ ਵਾਲੀ ਕਰ ਲੈਂਦੇ ਆ ਇਸ ਕਰਕੇ ਕੂੜੇ ਝੂਠੇ ਮੂਰਖ ਬੇਸਮਝ ਦੀ ਕੀਹਾ ਦੀਆਂ ਝੂਠੀਆਂ ਠੀਸਾ ਨਾਮ ਗੱਪਾਂ ਦਾ ਹੁੰਦਾ ਗੱਪਾਂ ਮਾਰਦੇ ਆ ਜਿਹੜਾ ਕੂੜੇ ਮੂਰਖ ਕੀ ਹਠੀਸਾ ਜਿਹੜਾ ਕਰਦੇ ਆ ਝੂਠੇ ਮੂਰਖ ਦੀ ਝੂਠੀ ਹਠੀਸਾ ਹਠਤਾਈ ਹੈ ਉਹਦਾ ਐ ਅਰਥ ਬਣ ਜਾਂਦਾ ਅੱਗੇ ਫਰਮਾਉਂਦੇ ਹਨ ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਭੇਖ ਦਿਖਾਵੇ ਸੱਚ ਨਾ ਕਮਾਵੇ
ਉਪਰੋਂ ਸੰਤਾਂ ਮਹਾਤਮਾ ਵਾਲਾ ਲਿਬਾਸ ਦਿਖਾਉਂਦਾ ਪਰ ਅੰਦਰੋਂ ਸੱਚ ਦੀ ਕਮਾਈ ਨਹੀਂ ਕਰਦਾ
ਕਹਿ ਤੋ ਮਹਿਲੀ ਨਿਕਟ ਨਾ ਆਵੇ
ਆਪਣੇ ਮੂੰਹੋਂ ਤਾਂ ਤੁਰਿਆ ਪਦ ਰੂਪੀ ਸਰੂਪ ਦੇ ਮਹਿਲੀ ਮਹਿਲ ਦੀਆਂ ਮਾਲਕ ਕਹਿ ਤੋ ਵੀ ਮੈਂ ਤਾਂ ਉੱਥੇ ਪਹੁੰਚਿਆ ਕਹਿ ਤੋ ਕਹਿੰਦਾ ਹੈ ਪਰ ਕਦੇ ਵੀ ਮਹਲ ਦੀ ਪ੍ਰਾਪਤੀ ਕਰਾਉਣ ਵਾਲੇ ਜਿਹੜੇ ਬੈਰਾਗ ਵਿਵੇਕ ਆਦਿਕ ਸਾਧਨ ਉਹਨਾਂ ਦੇ ਤਾਂ ਨੇੜੇ ਨਹੀਂ ਆਉਂਦਾ ਆਪਣੇ ਆਪ ਨੂੰ ਮਹਿਲੀ ਭਾਵ ਜਗਿਆਸੂ ਕਹਿੰਦਾ ਤੇ ਮੈਨੂੰ ਸਰੂਪ ਦੀ ਸਿਖਿਆਤਾ ਹੈ ਪਰ ਅੰਤਰਮੁਖਤਾ ਬਿਰਤੀ ਕਦੇ ਨੇੜੇ ਨਹੀਂ ਆਉਂਦਾ ਅੰਤਰਮੁਖਤਾ ਰੂਪ ਬਿਰਤੀ ਦੇ
ਅਤੀਤ ਸਦਾਏ ਮਾਇਆ ਕਾ ਮਾਤਾ
ਇਹਨੂੰ ਭਾਈ ਮਾਤਾ ਨਹੀਂ ਕਹਿਣਾ ਮਾਤਾ ਹੁੰਦੀ ਹੈ ਮਾਂ ਮਾਤਾ ਹੁੰਦਾ ਮਸਤ ਬਾਹਰੋਂ ਆਪਣੇ ਆਪ ਨੂੰ ਅਤੀਤ ਵਿਰਕਤ ਕਹਾਉਂਦਾ ਤਿਆਗੀ ਕਸਦਾਉਂਦਾ ਪਰ ਅੰਦਰੋਂ ਮਾਇਆ ਦੇ ਮੋਹ ਦਾ ਮਾਤਾ ਮਸਤ ਹੋਇਆ ਵਾ ਹੈ ਇਹ ਹਾਲਤ ਹੈ
ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ
ਇਹਨੂੰ ਰਾਤਾਂ ਨੂੰ ਕੱਸ ਕੇ ਬੋਲਣਾ ਇਸ ਕਰਕੇ ਇਹ ਮਾਤਾ ਤੇ ਰਾਤਾਂ ਦੋ ਪਾਠ ਕੁੰਡੀਆਂ ਦੋ ਇਕੱਠੀਆਂ ਆ ਗਈਆਂ ਅਧਿਕ ਸਹਿਤ ਬੋਲਣੇ ਮਾਤਾ ਤੇ ਰਾਤਾ ਮਨ ਵਿੱਚ ਵਾਹਿਗੁਰੂ ਦੀ ਪ੍ਰੀਤ ਲਗਣ ਨਹੀਂ ਹੈ ਵਿਸ਼ਿਆਂ ਪ੍ਰਾਇਣ ਹੋਣ ਕੇ ਮੁਖੋਂ ਕਹਿੰਦਾ ਮੈਂ ਤਾਂ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਜੀ ਆਪਣੇ ਆਪ ਦੀ ਆਪ ਹੀ ਵਡਿਆਈ ਕਰੀ ਜਾਂਦਾ ਹੈ
ਕਹੋ ਨਾਨਕ ਪ੍ਰਭ ਬਿਨੋ ਸੁਣੀਜੈ
ਮਹਾਰਾਜ ਸਾਹਿਬ ਕਹਿੰਦੇ ਸਾਡੀ ਮਹਾਰਾਜ ਇੱਕ ਬੇਨਤੀ ਸੁਣ ਲਓ ਕਿਰਪਾ ਕਰਕੇ
ਕਹੋ ਨਾਨਕ ਪ੍ਰਭ ਬਿਨੋ ਸੁਣੀਜੈ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪ੍ਰਭ ਪਰਮੇਸ਼ਰ ਸਾਡੀ ਇੱਕ ਬਿਨੋ ਬੇਨਤੀ ਸੁਣੀਜਾ ਸੁਣਨਾ ਕਰੋ ਜੀ
ਕੁਚਲ ਕਠੋਰ ਕਾਮੀ ਮੁਕਤ ਕੀਜੈ
ਅਸੀਂ ਸਰੀਰ ਕਰਕੇ ਕੁਚਲ ਨਾਮ ਹੁੰਦਾ ਖੋਟੀ ਚਾਲ ਚੱਲਣ ਵਾਲੇ ਬਾਣੀ ਕਰਕੇ ਕਠੋਰ ਸਖਤ ਬਚਨ ਬੋਲਣ ਵਾਲੇ ਕੌੜੇ ਬਚਨ ਫਿੱਕੇ ਬੋਲਣ ਵਾਲੇ ਬੇਰਸੀ ਵਾਲੇ ਸਕਾਮ ਤੇ ਕਾਮੀ ਕਾਮਨਾ ਦੇ ਕਰਨ ਵਾਲੇ ਕਾਮੀ ਕਾਮ ਆਦਿਕ ਵਿਕਾਰਾਂ ਵਿੱਚ ਫਰਸੇ ਹੋਏ ਹਾਂ ਤੁਸੀਂ ਸਾਨੂੰ ਮੁਕਤ ਕੀਜਾ ਕਰਨਾ ਕਰੋ ਜੀ
ਦਰਸ਼ਨ ਦੇਖੇ ਕੀ ਵਡਿਆਈ
ਮੇਰੇ ਦਰਸ਼ਨ ਦੇਖੇ ਵੇਖਣ ਦੀ ਸਾਨੂੰ ਵਡਿਆਈ ਸੁਭਾ ਪ੍ਰਾਪਤ ਹੋਵੇ ਜੀ
ਤੁਮ ਸੁਖ ਦਾਤੇ ਪੁਰਖ ਸੁਭਾਈ ਰਾਓ ਦੂਜਾ
ਤੇ ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਿ ਮਹਾਰਾਜ ਤੁਸੀਂ ਸਾਰੇ ਸੁਖਦਾਤੇ, ਸੁੱਖਾਂ ਦੇ ਦੇਣ ਵਾਲੇ ਹੋ, ਪੁਰਖ ਪੂਰਨ ਹੋ, ਸੁਭਾਈ ਸੁਭਾ ਦੇ ਦੇਣ ਵਾਲੇ ਹੋ, ਰਹਾਓ ਦੂਜਾ। ਮਹਾਰਾਜ ਨੇ ਇੱਥੇ ਦੂਜਾ ਰਹਾਓ ਫਿਰ ਆਗੀ ਸਮਾਂ ਦੇ ਸੰਬੋਧ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਹੈ ਵੀ ਇਹਨੂੰ ਇਸ ਤਰ੍ਹਾਂ ਬੋਲਣਾ ਰਹਾਓ ਦੂਜਾ, ਕਿਉਂਕਿ ਪਹਿਲਾਂ ਵੀ ਰਹਾ ਆ ਚੁੱਕਾ ਹੈ।
ਸੂਹੀ ਮਹੱਲਾ ਪੰਜਵਾਂ,
ਸੋਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੇ।
ਬੁਰੇ ਕੰਮ ਕੋ ਊਠ ਖਲੋਇਆ,
ਇਹ ਜੀਵ ਮਾੜੇ ਕਰਮਾਂ ਵਾਸਤੇ ਤਾਂ ਉੱਠ ਕੇ ਬਹੁਤ ਹਿੰਮਤ ਕਰਦਾ ਹੈ, ਉੱਠ ਕੇ ਖੜਾ ਹੋ ਜਾਂਦਾ, ਜਲਦੀ ਦੇ ਕੇ ਤਿਆਰ ਹੋ ਜਾਂਦਾ, ਆਲਸ ਨਹੀਂ ਕਰਦਾ ਹੈ, ਉਹਦੇ ਵਿੱਚ ਬੜਾ ਚਤੰਨਾ ਹੋ ਕੇ ਸਾਵਧਾਨ ਹੋ ਕੇ ਮੰਦੇ ਬੁਰਾਈਆਂ ਕੰਮਾਂ ਨੂੰ ਕਰਦਾ ਫਿਰ ਇਹ।
ਨਾਮ ਕੀ ਬੇਲਾ ਪੈ ਪੈ ਸੋਇਆ,
ਨਾਮ ਜਪਣ ਦੀ ਬੇਲਾ ਜਿਹੜੀ ਘੜੀ ਆ ਨਾ ਅੰਮ੍ਰਿਤ ਵੇਲੇ, ਜੇ ਕੋਈ ਜਗਾਵੇ ਕਹਿੰਦਾ ਚੱਲ ਥੋੜਾ ਜਿਹਾ ਹੋਰ ਮੈਨੂੰ ਪੈ ਲੈਣ ਦੇ, ਅਜੇ ਉਸ ਵੇਲੇ ਪੈ ਪੈ ਕੇ, ਪਹਿਲਾਂ ਤਾਂ ਪਿਆ ਸੀ ਉੱਠ ਕੇ ਫੇਰ ਪੈ ਜਾਂਦਾ, ਇੱਕ ਤਾਂ ਪਹਿਲਾਂ ਪਿਆ ਨਾ ਰਾਤ ਦੇ ਵੇਲੇ, ਇੱਕ ਉੱਠ ਕੇ ਦੁਬਾਰੇ ਫੇਰ ਪੈ ਗਿਆ, ਪੈ ਪੈ ਸੋਇਆ ਸੌਂਦਾ ਹੈ। ਤੇ ਇਸ ਕਰਕੇ ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਜਪਣ ਵੇਲੇ ਜੋ ਮਨੁੱਖਾ ਜਨਮ ਹੈ ਇਹਦੇ ਚ ਆਲਸ ਦੇ ਵਿਚ ਪੈ ਕੇ ਅਵਿਦਿਆ ਰੂਪੀ ਨੀਂਦ ਦੇ ਵਿਚ ਪੈ ਕੇ ਸੁੱਤਾ ਰਹਿੰਦਾ ਹੈ।
ਅਵਸਰ ਆਪਣਾ ਬੂਝੈ ਨਾ ਇਆਨਾ,
ਇਹ ਇਆਨਾ ਅਣਜਾਣ, ਆਪਣੇ ਅੰਤ ਦਾ ਅਵਸਰ ਸਮਾਂ, ਮਨੁੱਖਾ ਜਨਮ ਵਿਚ ਪਰਮੇਸ਼ਰ ਦੀ ਪ੍ਰਾਪਤੀ ਦਾ ਸਮਾਂ ਗੁਰਾਂ ਦੁਆਰਾ ਬੂਝੈ ਸਮਝਦਾ ਨਹੀਂ ਹੈ।
ਮਾਇਆ ਮੋਹ ਰੰਗ ਲਪਟਾਨਾ,
ਮਾਇਆ ਦੇ ਮੋਹ ਦੇ ਵਿਚ, ਉਹਦੇ ਮਾਇਆ ਦੇ ਰੰਗ ਪ੍ਰੇਮ ਵਿਚ, ਮਾਇਆ ਦੇ ਮੋਹ ਤੇ ਰੰਗ ਪ੍ਰੇਮ ਚ ਲਪਟਾਨਾ ਲਪਟਿਆ ਫਸਿਆ ਰਹਿੰਦਾ ਹਰ ਵੇਲੇ, ਫਸਾਈ ਦੇ ਕੇ ਫਰਮਾਉਂਦੇ ਆ।
ਲੋਭ ਲਹਿਰ ਕੋ ਬਿਗਸ ਫੂਲ ਬੈਠਾ,
ਲੋਭ ਦੀ ਲਹਿਰ ਦੇ ਕੋ ਤਾਈ, ਤੇ ਜਿਹੜਾ ਨਾ ਇਹ ਬਿਗਸ ਖੁਸ਼ੀ ਹੋ ਕੇ ਫੁੱਲ ਫੁੱਲ ਕੇ ਬਹਿ ਜਾਂਦਾ ਹੈ, ਭਾਵ ਜਦੋਂ ਲਾਲਚ ਦੀ ਵਾਸ਼ਨਾ ਦਾ ਗਰਸਿਆ ਹੁੰਦਾ ਨਾ, ਸੁਣਦਾ ਇਹ ਫਲਾਣੇ ਪਾਸੇ ਧਨ ਹੈ, ਉਸੇ ਵੇਲੇ ਪਦਾਰਥ ਪ੍ਰਾਪਤ ਹੋਣਗੇ, ਤਿਆਰ ਪ੍ਰਤਿਆਰ ਹੋ ਕੇ ਬੈਠ ਜਾਂਦਾ, ਫਿਰ ਬਹੁਤ ਚਕੰਨਾ ਹੋ ਜਾਂਦਾ।
ਸਾਧ ਜਨਾ ਕਾ ਦਰਸ ਨਾ ਡੀਠਾ,
ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦਾ ਦਰਸ਼ਨ ਨਹੀਂ ਕਰਦਾ, ਵੇਖਦਾ ਕਹਿੰਦਾ ਤਾਂ ਪਖੰਡੀ ਹੁੰਦੇ ਨੇ, ਉਹਨਾਂ ਦੀ ਸਮਾਨ ਨਿੰਦਿਆ ਕਰਦਾ ਹੈ।
ਕਬਹੂ ਨਾ ਸਮਝੈ ਅਗਿਆਨ ਗਵਾਰਾ,
ਇਹ ਅਗਿਆਨ ਗਿਆਨ ਤੋਂ ਹੀਣਾ ਗਵਾਰਾ ਬੇਸਮਝ, ਕਦੇ ਵੀ ਗੁਰਮਤ ਦੀ ਗੱਲ ਨੂੰ ਸਮਝਦਾ ਨਹੀਂ, ਸ਼ਾਸਤਰਾਂ ਵੇਦਾਂ ਦੁਆਰਾ ਉਪਦੇਸ਼ ਨੂੰ ਸਮਝਦਾ ਨਹੀਂ, ਸਰੂਪ ਦੀ ਲਖਤਾ ਨੂੰ ਸਮਝੇ ਸਮਝਦਾ ਨਹੀਂ ਹੈ।
ਬਹੁਰ ਬਹੁਰ ਲਪਟਿਓ ਜੰਜਾਰਾ,
ਬਹੁਰ ਬਹੁਰ ਮੁੜ ਮੁੜ ਕੇ ਸੰਸਾਰ ਦੇ ਜੰਜਾਰਾ ਜੰਜਾਲਾਂ ਵਿਚ ਬੰਧਨਾਂ ਵਿਚ ਲਪਟਿਓ ਲਪਟਿਆ ਹੋਇਆ ਫਸਿਆ ਰਹਿੰਦਾ ਹੈ।
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਬਿਖੈ ਨਾਦ ਕਰਨ ਸੁਣ ਭੀਨਾ,
ਤੇ ਮਹਾਰਾਜ ਸਾਹਿਬ ਜੀ ਨੇ ਵਿਖੇ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਨਾਦ ਸ਼ਬਦ, ਇਹ ਬਿਖੈ ਨਾਦ, ਬਿਖੈ ਵਿਸ਼ੇ ਜਿਹੜੇ ਨੇ ਉਹਨਾਂ ਨੂੰ ਪੈਦਾ ਕਰਨ ਵਾਲੇ ਨਾਦ ਕੀ ਹੈ, ਸ਼ਬਦ ਮੰਦੇ ਗੀਤ ਮਾੜੇ ਜਿਹੜੇ ਨੇ ਬਹੁਤ ਸਾਰੇ ਬੱਚੇ ਸੁਣਦੇ ਰਹਿੰਦੇ ਹੈ, ਉਹਨਾਂ ਗੀਤਾਂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਸੁਣ ਸਰਵਣ ਕਰਕੇ ਕੀ ਕਰਦਾ, ਕਰਨ ਕਰਨ ਨਾਮ ਹੈ ਕੰਨਾਂ ਦਾ ਭੀਨਾ ਭਿੱਜੇ ਰਹਿੰਦੇ ਹੈ, ਭਾਵ ਸੁਣਦਾ ਰਹਿੰਦਾ, ਹਰ ਕੰਨਾਂ ਦੁਆਰਾ ਸੁਣਨ ਵਿਚ ਪੀਨਾ ਭਿਜਿਆ ਰਹਿੰਦਾ ਮਾੜੀਆਂ ਚੀਜ਼ਾਂ।
ਹਰ ਜਾਸ ਸੁਨਤ ਆਲਸ ਮਨ ਕੀਨਾ,
ਪਰ ਜੇ ਪਰਮੇਸ਼ਰ ਦਾ ਜਸ ਕੀਰਤਨ ਕਥਾ ਸੁਣਤ ਸੁਣਨਾ ਹੋਵੇ ਜਾਂ ਜਪ ਜੀ ਦਾ ਪਾਠ ਕਰਨਾ ਹੋਵੇ, ਫਿਰ ਆਲਸ ਸੇ ਦਲਿੱਦਰ ਪੈਂਦਾ, ਕੀਨਾ ਕੀਤਾ ਹੁੰਦਾ, ਆਲਸ ਕਰਦਾ, ਫਿਰ ਉਂਗਲ ਲੱਗ ਜਾਂਦਾ, ਇਹ ਇਹਦੀ ਹਾਲਤ ਹੋ ਜਾਂਦੀ ਹੈ।
ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ,
ਰੇ ਹੇ ਅੰਧੇ ਅਗਿਆਨੀ ਜੀਵ, ਤੇਰੇ ਕੋਲ ਆਤਮ ਦ੍ਰਿਸ਼ਟੀ ਨਹੀਂ, ਜਿਸ ਕਰਕੇ ਤੂੰ ਆਪਣੇ ਸਰੂਪ ਨੂੰ ਪੇਖਤ ਵੇਖ ਲਵੇ, ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਅੰਧੇ ਅਗਿਆਨੀ ਜੀਵ, ਤੂੰ ਹੋਰਨਾਂ ਦੇ ਹੋਰਨਾਂ ਹੀ ਪਦਾਰਥਾਂ ਨੂੰ ਵੇਖ ਰਿਹਾ ਹੈ, ਜਿਸ ਕਰਕੇ ਤੇਰੇ ਕੋਲ ਸਰੂਪ ਦੀ ਵਿਚਾਰ ਵਾਲੀ ਦ੍ਰਿਸ਼ਟੀ ਨਹੀਂ ਹੈ।
ਛੋੜ ਜਾਹੇ ਝੂਠੇ ਸਭ ਧੰਦੇ,
ਸਭ ਸਾਰੇ ਧੰਦੇ ਕੰਮ ਕਾਰ ਝੂਠੇ ਨੇ, ਇਹਨਾਂ ਨੂੰ ਅੰਤ ਵੇਲੇ ਛੱਡ ਕੇ ਚਲਿਆ ਜਾਏਗਾ ਇੱਥੋਂ ਖਾਲੀ ਹੱਥ।
ਰਹਾਓ
ਤੇ ਫਿਰ ਰਹਾਓ, ਮਹਾਰਾਜ ਸਾਹਿਬ ਨੇ ਅਸਥਾਈ ਫੇਰ ਦਿੱਤੀ ਹੈ, ਸ਼ਬਦ ਚ ਕਈ ਰਹਾਓ ਆਇਆ ਜੀ।
ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ,
ਸਮਾਪਤੀ ਕਰਦੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੇ ਪ੍ਰਭ ਪਰਮੇਸ਼ਰ ਤੂੰ ਸਾਡੇ ਤੇ ਆਪਣੀ ਮਿਹਰ ਕਰਦੇ ਹੋ, ਮਾਰੇ ਕਿਰਪਾ ਕਰੋ।
ਕਰ ਕਿਰਪਾ ਮੋਹ ਸਾਧ ਸੰਗ ਦੀ ਜੈ,
ਕਿਰਪਾ ਦ੍ਰਿਸ਼ੀ ਕਰਕੇ ਮੋਹ ਮੈਨੂੰ ਸਾਧ ਸੰਗ ਸ੍ਰੇਸ਼ਟ ਮਹਾਤਮਾ ਦੀ ਸੰਗਤ ਦੀਜਾ ਦੇਣਾ ਕਰੋ
ਤਾਂ ਕਿਛ ਪਾਈਐ ਜਾਂ ਹੋਈਐ ਰੇਨਾ
ਤਾਂ ਹੀ ਕੁਝ ਪ੍ਰਾਪਤ ਕਰੀਦਾ ਜੇ ਸਾਧ ਸੰਗਤ ਦੀ ਰੇਨਾ ਧੂੜ ਹੋ ਜਾਈਏ
ਜਿਸ ਹੈ ਬੁਝਾਏ ਤਿਸ ਨਾਮ ਲੈਣਾ
ਜਿਸ ਨੂੰ ਆਪਣੀ ਸਿੱਖਿਆ ਬੁਝਾਏ ਸਮਝਾ ਦਿੰਦਾ ਤਿਸ ਉਸ ਪੁਰਸ਼ ਨੇ ਹੀ ਤੇਰਾ ਨਾਮ ਲੈਣਾ ਇਹਨੂੰ ਲੈਣਾ ਥੋੜਾ ਜਿਹਾ ਕੱਸ ਕੇ ਬੋਲਣਾ ਲੈਣਾ ਜਪਣਾ ਕੀਤਾ ਹੈ ਉਹਨਾਂ ਨੇ ਰਹੋ ਫਿਰ ਅਸਤਾਈ ਦਿੱਤੀ ਹੈ ਹਾਂਜੀ ਰਹੋ ਫਿਰ ਅਸਤਾਈ ਦੇ ਕਰਕੇ ਸਮਝਾਇਆ ਹੈ ਇਹ ਸ਼ਬਦ ਵਿੱਚ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ ਇਹਦੇ ਵਿੱਚ ਚਾਰ ਰਹੋ ਸਾਧ ਸਿੰਘ ਜੀ ਕਥਨ ਕੀਤੇ ਹੈ ਤੇ ਜਿਵੇਂ ਸ਼ਬਦ ਹਜ਼ਾਰਿਆਂ ਦੇ ਵਿੱਚ ਆਉਂਦੇ ਹੈ ਇਸੇ ਤਰ੍ਹਾਂ ਇਸ ਸ਼ਬਦ ਦੇ ਵਿੱਚ ਹੈ ਗੁਰੂ ਕਿਰਪਾ ਕਰੇ ਆਓ ਇੱਥੇ ਹੀ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ
ਤਾਂ ਕਿਛ ਪਾਈਐ ਜਾਂ ਹੋਈਐ ਰੇਨਾ ਜਿਸ ਬੁਝਾਏ ਤਿਸ ਨਾਮ ਲੈਣਾ ਰਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ